ਸਤਨਾਮ ਸ੍ਰੀ ਵਾਹਿਗੁਰੂ। ਬੜੀ ਦੇਰ ਤੋਂ ਸਵੇਰੇ 4 ਵਜੇ ਤੋਂ ਲਗਾਤਾਰ ਆਪ ਇਸ ਪੰਡਾਲ ਦੇ ਵਿੱਚ ਬੈਠੇ ਸਰੋਤਿਆਂ ਵੱਲੋਂ ਬੋਲਿਆ ਜਾਣ ਵਾਲਾ ਇੱਕ ਇੱਕ ਅੱਖਰ ਸੁਣ ਕੇ ਬੁੱਧੀ ਦੀ ਕਸਵੱਟੀ ਤੇ ਵਿਚਾਰ ਕੇ ਹਿਰਦੇ ਚ ਧਾਰਨ ਦਾ ਯਤਨ ਕਰਦੇ ਹੋਏ ਇੱਕ ਮਹਾਨ ਤਪ ਕਰ ਰਹੇ ਹੋ, ਸਹਿਜ ਤਪ ਜਿਸ ਨੂੰ ਆਖਿਆ ਜਾਂਦਾ ਹੈ, ਤੇ ਜਿਸ ਦੇ ਫਲ ਬਾਰੇ ਗੁਰੂ ਮਹਾਰਾਜ ਨੇ ਫਰਮਾਨ ਕੀਤਾ ਹੈ, ਕਈ ਕੋਟਿ ਜਗ ਫਲਾ ਸੁਣ ਗਾਵਣ ਹਾਰੇ ਰਾਮ। ਕਿੱਥੋਂ ਆਏ ਹੋ ਇਹ ਤਪ ਕਰਨ ਵਾਸਤੇ? ਕੋਈ ਦਿੱਲੀ ਤੋਂ ਆਇਆ, ਮੈਨੂੰ ਹੁਣ ਦੱਸਦੇ ਸੀ ਜਾਂ ਮੈਨੂੰ ਮਿਲਦੇ ਸੀ ਜੀ, ਮੈਂ ਦਿੱਲੀ ਤੋਂ ਆਇਆ, ਮੈਂ ਸੰਗਰੂਰ ਤੋਂ ਆਇਆ, ਫਰੀਦਕੋਟ ਤੋਂ ਆਇਆ ਸਾਡਾ ਟਰੱਕ, ਯੂਪੀ ਤੋਂ ਆਇਆ, ਸੀਤਾਪੁਰ ਤੱਕ ਪਲੀਏ ਤੱਕ ਸੰਗਤ ਬੈਠੀ ਹੈ, ਇੱਥੇ 800 ਕਿਲੋਮੀਟਰ ਹੈ ਇੱਥੋਂ, ਦੂਰ ਤੋਂ ਆਉਂਦੇ ਨੇ। ਮੈਂ ਹੈਰਾਨ ਹਾਂ ਵੀ ਐਡੀ ਦੂਰ ਪਤਾ ਕਿਵੇਂ ਲੱਗ ਗਿਆ, ਅਸੀਂ ਤਾਂ ਦੱਸਿਆ ਨਹੀਂ ਹੈ ਕਿਸੇ ਨੂੰ ਵੀ ਇੰਨਾ ਰੌਲਾ ਰੱਪਾ ਵੀ ਨਹੀਂ ਪਾਇਆ। ਕਹਿੰਦੇ ਜੀ ਫਲਾਣੇ ਤੋਂ ਇਸ਼ਤਿਹਾਰ ਲੱਗਿਆ ਸੀ ਕਿ ਬੀਬੀ ਕਹਿੰਦੀ ਮੈਂ ਆਈ ਇੱਥੇ, ਪੁੱਛਦੀ ਰਹੀ ਚੰਡੀਗੜ੍ਹ ਵਿੱਚ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਹੈ ਇੱਥੇ ਕੋਈ ਸੰਤ ਸਮਾਗਮ ਵੀ ਹੈ, ਅਤੇ ਉਹਨੂੰ ਸੰਗਰੂਰ ਪਤਾ ਲੱਗ ਗਿਆ। ਇਸ ਤਰ੍ਹਾਂ ਜਗਿਆਸੂ ਖਿੱਚੇ ਹੋਏ ਤੁਰੇ ਆ ਰਹੇ ਨੇ ਕਿਸੇ ਅਗੰਮੀ ਸ਼ਕਤੀ ਦੇ ਰਿਮੋਟ ਕੰਟਰੋਲ ਦੇ ਨਾਲ। ਜਿਨ੍ਹਾਂ ਨੇ ਆਪਣੀ ਜੀਵਨ ਦੀ ਸੇਧ ਲੈਣੀ ਹੈ ਉਹਨਾਂ ਮਹਾਂਪੁਰਸ਼ਾਂ ਦੀਆਂ ਕਰਨੀਆਂ ਤੇ ਕਮਾਈਆਂ ਤੋਂ, ਜਿਹੜੇ ਅਮਰ ਮਹਾਂਪੁਰਸ਼ ਨੇ ਜਿਨ੍ਹਾਂ ਨੂੰ ਜਿੰਦਾ ਪੀ ਰੱਖਿਆ ਜਾਂਦਾ, ਤੇ ਜੇ ਇਹ ਕਹਿ ਦਈਏ ਕਿ ਉਹ ਵਾਹਿਗੁਰੂ ਦੇ ਵਿੱਚ ਸਮਾ ਕੇ, ਵਾਹਿਗੁਰੂ ਹੁਣ ਉਹਨਾਂ ਦਾ ਹੀ ਰੂਪ ਬਣਿਆ ਹੋਇਆ, ਕਿਉਂਕਿ ਵਾਹਿਗੁਰੂ ਦਾ ਤਾਂ ਕੋਈ ਰੰਗ ਰੂਪ ਰੇਖ ਹੁੰਦਾ ਨਹੀਂ ਕੋਈ। ਜਦੋਂ ਮਹਾਂਪੁਰਸ਼ ਪੂਰੀ ਕਮਾਈ ਕਰ ਲੈਂਦੇ ਨੇ ਉਹ ਜੋਤ ਵਿੱਚ ਜਾ ਕੇ ਸਮਾਉਂਦੇ ਨੇ, ਪਰਮੇਸ਼ੁਰ ਦਾ ਹੀ ਰੂਪ ਹੋ ਕੇ ਪਰਮੇਸ਼ੁਰ ਉਹੀ ਰੂਪ ਧਾਰਨ ਕਰ ਲੈਂਦਾ, ਗੁਰੂ ਨਾਨਕ ਦਾ ਰੂਪ ਧਾਰਿਆ ਕੇ। ਸੋ ਇਸ ਤਰ੍ਹਾਂ ਦੇ ਨਾਲ ਦੂਰ ਦਰਾਜ ਤੋਂ ਇਸ ਤਲਾਸ਼ ਵਿੱਚ ਆਏ ਹਾਂ ਕਿ ਅਸੀਂ ਭਟਕ ਰਹੇ ਹਾਂ, ਕੋਈ ਰਸਤਾ ਲੱਭ ਜਾਵੇ। ਰਸਤਾ ਟੋਲਣ ਵਾਸਤੇ ਅਸੀਂ ਬੜੇ ਥਾਵਾਂ ਤੇ ਜਾਂਦੇ ਹਾਂ, ਮੁਬਾਰਕ ਨੇ ਸਾਰੇ ਥਾਂ ਜੇ ਉਹ ਦੱਸ ਸਕਣ ਸਹੀ ਗੱਲ। ਪਰ ਜਿੱਥੇ ਤੱਕ ਵਿਚਾਰ ਕਰੀ ਹੈ, ਅਲਪ ਬੁੱਧੀ ਦੇ ਨਾਲ ਮੈਂ ਜਾਣਨ ਦੀ ਕੋਸ਼ਿਸ਼ ਕਰੀ ਹੈ, ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿੰਨੇ ਵੀ ਪਹਿਲੇ ਧਰਮ ਹੋ ਚੁੱਕੇ ਨੇ, ਚਾਹੇ ਇਸਲਾਮ ਦਾ ਹੈ ਚਾਹੇ ਈਸਾਈਅਤ ਹੈ, ਧਰਮ ਕਹਿਣਾ ਤਾਂ ਗਲਤ ਹੁੰਦਾ, ਮਜ਼ਹਬ ਠੀਕ ਸ਼ਬਦ ਹੁੰਦਾ, ਸੰਪਰਦਾ ਠੀਕ ਹੁੰਦਾ, ਕਿਉਂਕਿ ਧਰਮ ਤਾਂ ਇੱਕ ਯੂਨੀਵਰਸਲ ਟਰਮ ਹੈ, ਉਹ ਤਾਂ ਇੱਕ ਕਰੈਕਟਰ ਹੁੰਦਾ ਜਿਹੜਾ ਸਾਰਿਆਂ ਨੂੰ ਸੁੱਖ ਦੇਵੇ। ਧਰਮ ਸਾਰੀ ਦੁਨੀਆਂ ਦਾ ਇੱਕੋ ਹੀ ਹੈ, ਸੰਪਰਦਾਵਾਂ ਦੇ ਜੋ ਫਾਰਮੂਲੇ ਨੇ ਸਕੂਲਾਂ ਦੇ ਉਹ ਥੋੜੇ ਅੱਡ ਅੱਡ ਹੋ ਕੇ ਪਹੁੰਚਾਉਂਦੇ ਹੀ ਉੱਥੇ ਹੀ ਨੇ, PhD ਇੱਕੋ ਹੀ ਹੋਇਆ ਕਰਦੀ ਹੈ, ਆਪਣੇ ਆਪਣੇ ਸਕੂਲ ਨੇ, ਪਰ ਕਿਸੇ ਦੇ ਵਿੱਚ PhD ਦਾ ਪ੍ਰਬੰਧ ਹੈ ਕਿਸੇ ਦੇ ਨਹੀਂ, PhD ਦੇ ਬਾਅਦ D.Lit. ਦਾ ਕਿਤੇ ਕਿਤੇ ਪ੍ਰਬੰਧ ਹੈ, ਡਾਕਟਰ ਆਫ ਲਿਟਰੇਚਰ। ਇਹ ਗੁਰੂ ਮਹਾਰਾਜ ਨੇ ਕਿਸੇ ਨੂੰ ਖੰਡਨ ਨਹੀਂ ਕਰਿਆ ਕਿਸੇ ਨੂੰ, ਸਵਾਏ ਪਖੰਡ ਤੋਂ ਜਾਂ ਗਲਤ ਕੀਮਤਾਂ ਤੋਂ। ਜਿੱਥੇ ਗਲਤ ਕੀਮਤ ਹੋਈ ਹੈ ਉੱਥੇ ਉਹਨੂੰ ਸੁਧਾਰਨ ਦਾ ਯਤਨ ਕੀਤਾ। ਜਨੇਊ ਦੀ ਗੁਰੂ ਮਹਾਰਾਜ ਨੇ ਰਾਖੀ ਵੀ ਕਰੀ ਹੈ ਵੀ ਨਹੀਂ, ਜ਼ਬਰਦਸਤੀ ਇਹ ਲਾਇਆ ਨਹੀਂ ਜਾ ਸਕਦਾ। ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕਿੰਨੋ ਵੱਡੋ ਕਲੂ ਮੈਂ ਸੱਕ। ਲੇਕਿਨ ਨਾਲ ਇਹ ਵੀ ਦੱਸ ਦਿੱਤਾ ਵੀ ਕੱਚੇ ਧਾਗੇ ਦੇ ਉੱਤੇ ਵਿਸ਼ਵਾਸ ਕਰਕੇ ਹੀ ਨਾ ਬੈਠੇ ਰਹੋ, ਪਾਉਣਾ ਪਾ ਲਓ, ਠੀਕ ਹੈ ਬੰਦਾ ਸੋ ਜੋ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ, ਜੇ ਦੀਦਾਰ ਦਾ ਸ਼ੌਕ ਜਾਗਿਆ ਬੰਦਿਸ਼ ਚ ਪਾ ਲਓ ਆਪਣੇ ਜੀਵਨ ਨੂੰ, ਸੈਲਫ ਡਿਸਿਪਲਿਨ ਚ ਲੈ ਆਓ, ਪਰ ਰੁਕਣਾ ਜਾਓ, ਇੱਥੋਂ ਤੁਸੀਂ ਲੰਘ ਨਹੀਂ ਸਕਣਾ। ਇਹ ਤੋਂ ਅੱਗੇ ਤੁਹਾਨੂੰ ਅੰਦਰਲੀਆਂ ਕੀਮਤਾਂ ਅਪਣਾਉਣੀਆਂ ਪੈਣੀਆਂ, ਜਦ ਤੱਕ ਤੁਹਾਡੇ ਅੰਦਰਲੀ ਕੀਮਤ ਨਹੀਂ ਆਉਂਦੀ, ਜਦ ਤੱਕ ਤੁਹਾਡਾ ਆਪਾ ਉੱਚਾ ਨਹੀਂ ਹੁੰਦਾ, ਉਨੀ ਦੇਰ ਤੱਕ ਰਿਟੂਅਲ ਚ ਜੇ ਤੁਸੀਂ ਰਹਿ ਗਏ ਤਾਂ ਬੜਾ ਆਪਣੇ ਆਪ ਨੂੰ ਇੱਕ ਧੋਖਾ ਦੇ ਚੁੱਕੇ, ਧੋਖੇ ਵਿੱਚ ਫਸ ਗਏ। ਕਿਉਂਕਿ ਮਜ਼ਹਬ ਦੇ ਵਿੱਚ ਜੋ ਰਿਟੂਅਲ ਹੁੰਦਾ ਉਹ ਸਕੂਲ ਦਾ ਦਾਖਲਾ ਹੋਇਆ ਕਰਦਾ। ਗੁਰੂ ਗ੍ਰੰਥ ਸਾਹਿਬ ਦੇ ਨਾਲ ਜਦ ਅਸੀਂ ਵਿਚਾਰ ਕਰਾਂਗੇ, ਗੁਰੂ ਗ੍ਰੰਥ ਸਾਹਿਬ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰਦੇ। ਲਿਖਾਰੀਆਂ ਦੀਆਂ ਲਿਖੀਆਂ ਹੋਈਆਂ ਗੱਲਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਨਾਲ ਮੇਲ ਨਹੀਂ ਖਾਂਦੀਆਂ ਉਹ ਸਾਨੂੰ ਪਰਾਹੇ ਲੈ ਜਾਂਦੀਆਂ, ਸਾਸ ਗਲਤ ਹੋ ਜਾਂਦੇ, ਅਸੀਂ ਭੁੱਲ ਜਾਂਦੇ ਹਾਂ। ਕਿਉਂਕਿ ਗੁਰੂ ਮਹਾਰਾਜ ਦੇ ਇੱਕ ਅੰਦਰ ਸਾਇੰਸ ਹੈ ਹਰੇਕ ਦੇ, ਜਿਸ ਜੋ ਗੁਪਤ ਵਿਦਿਆ ਜਿਸ ਨੂੰ ਆਤਮਿਕ ਵਿਦਿਆ ਕਹਿੰਦੇ ਨੇ, ਉਹ ਆਤਮਿਕ ਵਿਦਿਆ ਦੀ ਜਿੰਨੀ ਦੇਰ ਤੱਕ ਜਾਣਕਾਰੀ ਨਹੀਂ ਹੁੰਦੀ, ਸਕੂਲ ਵਿੱਚ ਰੈਗੂਲਰ ਸਟੂਡੈਂਟ ਹੋ ਕੇ ਪੜ੍ਹਦਾ ਨਹੀਂ ਤੇ ਕਲਾਸ ਦਰ ਕਲਾਸ ਪਾਸ ਹੁੰਦਾ ਅੱਗੇ ਜਾਂਦਾ ਨਹੀਂ ਹੈ, ਉਨੀ ਦੇਰ ਤੱਕ ਜੇ ਪਹਿਲੀ ਜਮਾਤ ਚ ਦਾਖਲ ਹੋ ਕੇ ਸੈਟਿਸਫਾਈ ਹੋ ਜਾਵੇ ਕਿ ਮੈਂ ਸਕੂਲ ਵਿੱਚ ਦਾਖਲ ਹੋ ਗਿਆ, ਹੁਣ ਮੈਂ ਡਾਕਟਰ ਆਫ ਲਿਟਰੇਚਰ ਬਣ ਗਿਆ, ਇਹ ਇੱਕ ਬੜਾ ਭਾਰੀ ਤਿਫਲ ਤਸੱਲੀ ਵਾਲੀ ਬਾਤ ਹੈ। ਸੱਤ ਦੇ ਉੱਤੇ ਅਧਾਰਤ ਹੋ ਕੇ ਇਹਨੂੰ ਕੋਈ ਥਾਂ ਨਹੀਂ ਮਿਲਿਆ ਕੱਲ। ਸੋ ਮਹਾਂਪੁਰਸ਼ਾਂ ਦਾ ਆਉਣਾ ਇਸੇ ਕਰਕੇ ਹੁੰਦਾ ਕਿ ਮਨਾਂ ਦੇ ਵਿੱਚ ਪਿਆ ਹੋਇਆ ਹਨੇਰਾ ਦੂਰ ਕਰ ਦੇਣ। ਕਿੰਨਿਆਂ ਦਿਨਾਂ ਤੋਂ ਆਪ ਪਿਛਲੇ ਤਿੰਨ ਦਿਨਾਂ ਤੋਂ 18 ਮਹਾਂਪੁਰਸ਼ਾਂ ਦਾ ਅਸੀਂ ਨਾਮ ਲਿਖਿਆ ਸੀ, 18 ਤੋਂ ਬਾਅਦ ਇਹ ਬੰਦਿਸ਼ ਨਹੀਂ ਸੀ ਵੀ 19ਵੇਂ ਦਾ ਨਾਂ ਨਹੀਂ ਸੀ ਲੈ ਸਕਦੇ, ਨਾ, ਜਿੰਨੇ ਵੀ ਸਤਪੁਰਸ਼ ਹੋਏ ਨੇ ਉਹ ਸਾਰਿਆਂ ਦਾ ਹੀ ਅਸੀਂ ਕਰਦੇ ਸੀ, ਕਿਉਂਕਿ ਸਾਡੇ ਜਾਣੇ ਪਛਾਣੇ ਆ, ਇਹਨਾਂ ਕੁ ਨੂੰ ਅਸੀਂ ਜਾਣਦੇ ਹਾਂ। ਹੋਰ ਕੇਤੇ ਗਾਵੈ ਸੇਵੈ ਚਿੱਤ ਨਾਵ, ਉਹ ਚਿੱਤ ਚ ਨਹੀਂ ਆ ਰਹੇ, ਚੇਤੇ ਚ ਨਹੀਂ ਆ ਰਹੇ, ਇਸ ਕਰਕੇ ਅਸੀਂ ਇੰਨੇ ਕੁ ਮਹਾਤਮਾ ਦਾ, ਬਾਬਾ ਅਜੀਤ ਸਿੰਘ ਜੀ ਦਾ, ਨੱਥਲ ਪੁਰਾਣਿਆਂ ਦਾ, ਬ੍ਰਹਮ ਗਿਆਨੀ ਮਹਾਂਪੁਰਸ਼ ਇਹ ਇਲਾਕੇ ਉੱਤੇ ਉਹਨਾਂ ਦੀ ਬੜੀ ਜ਼ਬਰਦਸਤ ਦੇਣ। ਮੇਰਾ ਵੀ ਉਹਨਾਂ ਨਾਲ ਥੋੜ੍ਹਾ ਸੰਪਰਕ ਹੋਇਆ, ਅਤੇ ਜੇ ਮੈਂ ਗੁਪਤ ਗੱਲ ਦੱਸਾਂ, ਇੱਕ ਵਾਰੀ ਦੀ ਗੱਲ ਹੈ, ਇਹ ਬਾਬਾ ਆਨੰਦ ਸਿੰਘ ਜੀ ਦੁਸ਼ਹਿਰੀ ਬਾਗ ਵਾਲੇ ਆਏ ਹੋਏ ਸੀ ਚੰਡੀਗੜ੍ਹ। ਇਹ ਗੱਲਾਂ ਹੋਰ ਤਰ੍ਹਾਂ ਦੀਆਂ ਸਾਧ ਸਿੰਘ ਜੀ, ਥੋੜ੍ਹੇ ਵਿਸ਼ਵਾਸ ਦੇ ਨਾਲ ਸੁਣੀਆਂ ਜਾਣ ਤਾਂ ਇਹਨਾਂ ਤੋਂ ਕੋਈ ਲਾਭ ਮਿਲਦਾ। ਅਤੇ ਮੈਂ ਇੱਕ ਮੁਸ਼ਕਲ 'ਚ ਪਿਆ ਹੋਇਆ ਸੀ, ਉਹ ਮੁਸ਼ਕਲ ਇਹ ਸੀ ਕਿ ਜਿੱਥੇ ਮਹਾਂਪੁਰਸ਼ਾਂ ਨਾਲ ਮੇਰੀ ਸੰਗਤ ਸੀ ਉੱਥੇ ਜਿੰਨਾ ਮੇਰਾ ਆਲੇ ਦੁਆਲਾ ਸੀ ਇੱਥੇ ਚੰਡੀਗੜ੍ਹ ਦੇ ਅੰਦਰ, ਪੜ੍ਹੇ ਲਿਖੇ ਬੰਦੇ, ਕੋਈ MA ਹੈ, ਕੋਈ BA ਹੈ, ਕੋਈ ਬਹੁਤ ਪੜ੍ਹੇ ਹੋਏ ਨੇ, ਇਹ ਕੇਵਲ ਦੁਨਿਆਵੀ ਪੜ੍ਹਾਈ ਪੜ੍ਹੇ ਹੋਏ ਨਹੀਂ ਸੀ, ਰੂਹਾਨੀ ਪੜ੍ਹਾਈ ਦੇ ਵੀ ਮਾਲਕ, ਜਿਹੜੇ ਸਾਰੀ ਸਾਰੀ ਰਾਤ ਜਾ ਕੇ ਭਜਨ ਕਰਦੇ ਸੀ। ਐਸੇ ਵੀ ਬੰਦੇ ਜਿਨ੍ਹਾਂ ਨੇ ਨਾਮ ਦੇ ਉੱਤੇ ਪੁਸਤਕਾਂ ਲਿਖੀਆਂ ਸੀ, ਮਹਾਰਾਜ ਮੈਨੂੰ ਕਹਿਣ ਲੱਗੇ ਤੂੰ ਕਿਤਾਬਾਂ ਨਾ ਪੜ੍ਹੀ, ਇਹ ਜੰਗਲ ਹੁੰਦਾ, ਗੁਆਚ ਜਾਏਗਾ ਕਿਤੇ। ਸੱਚਮੁੱਚ ਮੈਂ ਗੁਆਚ ਗਿਆ, ਗੁਆਚਿਆ ਕਿਸ ਗੱਲ 'ਤੇ? ਧਿਆਨ 'ਤੇ। ਇਹ ਕਹਿੰਦੇ ਸੀ ਵੀ ਧਿਆਨ ਜਿਹੜਾ ਹੈ ਸਾਕਾਰ ਦਾ ਇਹ ਠੀਕ ਨਹੀਂ ਹੁੰਦਾ, ਲੇਕਿਨ ਜੋ ਪ੍ਰਤੱਖ ਅਨੁਭਵ ਸੀ ਵੀ ਉਹ ਧਿਆਨ ਜਿਹੜਾ ਇਹ ਬਿਲਕੁਲ ਸੱਤ ਬਾਤ ਹੈ। ਜਿੰਨੀ ਦੇਰ ਤੱਕ ਸਾਡਾ ਮਨ ਉਪਾਸ਼ਨਾ ਦੇ ਕਾਂਢ 'ਚ ਆ ਕੇ ਇਸ ਉਪਾਸ਼ਨਾ ਨੂੰ ਸਿੱਧ ਨਹੀਂ ਕਰ ਲੈਂਦਾ, ਉਨੀ ਦੇਰ ਤੱਕ ਮਨੋਮਈ ਕੋਸ਼ ਅਤੇ ਵਿਗਿਆਨਮਈ ਕੋਸ਼ ਦੋ ਜਿਹੜੇ ਪੜਦੇ ਨੇ ਉਹਨਾਂ ਤੋਂ ਅਸੀਂ ਪਾਰ ਨਹੀਂ ਹੋ ਸਕਦੇ। ਇਹ ਇੱਕ ਸਾਧਨ ਹੈ ਉਪਾਸ਼ਨਾ ਦਾ, ਕਰਮ ਜਿਹੜਾ ਉਹ ਸਰੀਰ 'ਤੇ ਸਰੀਰ ਵਿੱਚੋਂ ਪਾਰ ਹੋਣ ਦਾ, ਜਿਹੜਾ ਪ੍ਰਾਣਾ ਦਾ ਨਾਮ ਹੈ ਉਹ ਪ੍ਰਾਣਮਈ ਕੋਸ਼ ਚੋਂ ਪਾਰ ਹੋਣਾ ਹੈ, ਜਿਹੜੀ ਉਪਾਸ਼ਨਾ ਹੈ ਉਹ ਪਾਰ ਕਰਦੀ ਹੈ ਮਨ ਦੇ ਵਿੱਚੋਂ ਤੇ ਬੁੱਧੀ ਵਿੱਚੋਂ। ਕਿਉਂਕਿ ਵੱਡੇ ਜ਼ਬਰਦਸਤ ਪੜਦੇ ਨੇ ਸਾਨੂੰ, ਰੂਹਾਨੀ ਬੰਦੇ ਜਾਣਦੇ ਨੇ ਕਿ ਇਹ ਪੜਦੇ ਕਿੰਨਾ ਨੁਕਸਾਨ ਕਰਦੇ ਨੇ। ਮਹਾਂਪੁਰਸ਼ ਦਾ ਇਲਾਜ ਧਿਆਨ ਦੱਸਿਆ ਕਰਦੇ ਨੇ, ਧਿਆਨ ਕਈ ਕਿਸਮ ਦਾ ਹੁੰਦਾ, ਧਿਆਨ ਸਾਕਾਰ ਦਾ ਵੀ ਹੁੰਦਾ, ਧਿਆਨ ਸ਼ਬਦ ਦੀ ਧੁੰਨ ਦਾ ਵੀ ਹੁੰਦਾ। ਕਈ ਪ੍ਰੇਮੀ ਗਲਤ ਹੋ ਜਾਂਦੇ ਨੇ ਵੀ ਅੱਖਰਾਂ ਦਾ ਧਿਆਨ ਧਰ ਲੈਂਦੇ ਨੇ, ਅੱਖਰ ਤਾਂ ਨਿਰਜਿੰਦ ਹੁੰਦੇ ਨੇ, ਧੁੰਨ ਜਿਹੜੀ ਆ ਨਾਮ ਦੀ ਉਹ ਜਿੰਦ ਵਾਲੀ ਹੁੰਦੀ ਹੈ, ਕਿਉਂਕਿ ਧੁੰਨ ਤੋਂ ਹੀ ਸੰਸਾਰ ਦੀ ਉਤਪਤੀ ਹੋਈ ਹੈ। ਇਹ ਵੀ ਧਿਆਨ ਰੱਖੋ ਕਿ ਅਕਾਲ ਪੁਰਖ ਨਿਰੰਕਾਰ ਅਕਾਰ ਕਰ ਏਕੰਕਾਰ ਅਪਾਰ ਸਦਾ, ਏਕੰਕਾਰ ਬਣਿਆ ਜਿਸ ਵਕਤ, ਜਿਵੇਂ ਆਪਾਂ ਘਰ ਵਿੱਚ ਬੈਠੇ ਹੋਈਏ, ਬਾਬਾ ਜੀ ਬੈਠਾ ਸੀ ਕਮਰੇ 'ਚ, ਕੁਛ ਨਹੀਂ ਸੀ ਕਰ ਰਿਹਾ, ਆਰਾਮ ਨਾਲ ਬੈਠਾ ਸੀ, ਦਰਵਾਜ਼ੇ ਬੰਦ ਸੀ, ਅਤੇ ਜਦੋਂ ਹੁਣ ਇੱਥੇ ਸੰਗਤ 'ਚ ਆ ਗਿਆ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਹੈ ਤਾਂ ਉਹੀ, ਕੋਈ ਫਰਕ ਨਹੀਂ, ਨੌ ਦਾ ਫਰਕ ਪੈ ਗਿਆ। ਅਤੇ ਏਕੰਕਾਰ ਕਹਾਇਆ, ਏਕੰਕਾਰੋਂ ਕੀ ਹੋਇਆ, ਏਕੰਕਾਰੋਂ ਸ਼ਬਦ ਧੁੰਨ, ਇੱਕ ਧੁੰਨ ਹੋਈ ਜਿਹਨੂੰ ਦੇਵ ਧੁੰਨ ਕਹਿੰਦੇ ਨੇ। ਗੁਰੂ ਦਸ਼ਮੇਸ਼ ਪਿਤਾ ਕਹਿੰਦੇ ਨੇ ਪ੍ਰਥਮ ਓਂਕਾਰ ਓਂਕਾਰ ਤਿੰਨ ਕਹਾ, ਸਭ ਤੋਂ ਪਹਿਲਾ ਅੱਖਰ ਜੋ ਸੰਸਾਰ 'ਚ ਬੋਲਿਆ ਗਿਆ ਉਹ ਇੱਕ ਧੁੰਨ ਸੀ, ਜਿਸ ਨੂੰ ਦੱਸਿਆ ਨਹੀਂ ਜਾ ਸਕਦਾ ਪ੍ਰਕਿਰਤਕ ਅੱਖਰਾਂ ਦੇ ਵਿੱਚ ਅਤੇ ਪ੍ਰਕਿਰਤਕ ਬੋਲੀ ਦੇ ਵਿੱਚ ਅਤੇ ਪ੍ਰਕਿਰਤਕ ਤਜਰਬਿਆਂ ਦੇ ਨਾਲ, ਕੇਵਲ ਰੂਹਾਨੀ ਅਨੁਭਵ ਉਸ ਧੁੰਨ ਨੂੰ ਅਨੁਭਵ ਕਰ ਸਕਦਾ ਜਿਹਨੂੰ ਸੋ ਸ਼ਬਦ ਕਹਿੰਦੇ ਨੇ। ਉਹ ਜਿੰਨੀ ਦੇਰ ਤੱਕ ਸ਼ਬਦ ਦਾ ਪ੍ਰਕਾਸ਼ ਹਿਰਦੇ 'ਚ ਨਹੀਂ ਹੁੰਦਾ, ਬਿਨ ਸ਼ਬਦੇ ਅੰਤਰ ਹਨੇਰਾ, ਨਾ ਵਸ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲ੍ਹੇ ਨਾ ਹੀ, ਗੁਰ ਪੂਰੇ ਭਾਗ ਮਿਲਾਵਣਿਆ। ਉਹ ਧੁਨ ਤੋਂ ਮਹਾਰਾਜ ਕਹਿੰਦੇ ਏਕ ਅੰਕਾਰੋਂ ਸ਼ਬਦ ਧੁਨ, ਉਸ ਧੁਨ ਦਾ ਨਾਂ ਰੱਖਿਆ ਗਿਆ ਓਂਕਾਰ। ਧੁਨ ਦਾ ਨਾਂ, ਸ਼ਬਦ ਦਾ ਨਾਂ ਰੱਖਿਆ ਗਿਆ, ਲੇਕਿਨ ਕਿਉਂਕਿ ਅੱਖਰ ਇਹ ਪ੍ਰਕਿਰਤਕ ਹੈ, ਪ੍ਰਕਿਰਤੀ ਪੈਦਾ ਹੋਣ ਤੋਂ ਬਾਅਦ ਅੱਖਰ ਪੈਦਾ ਹੋਇਆ, ਅਸੀਂ ਰੱਖਿਆ ਉਹਦਾ ਨਾਂ, ਉਹਨੂੰ ਸ਼ਬਦ ਦਾ ਕੋਈ ਨਾਂ ਨਹੀਂ ਕਹਿ ਸਕਦਾ, ਕਿਹਾ ਨਹੀਂ ਜਾਂਦਾ ਉਹਦੇ ਬਾਰੇ। ਕਹਿੰਦੇ ਓਂਕਾਰ, ਓਂਕਾਰ ਆਕਾਰ ਪਾਇਆ, ਉਸ ਧੁਨ ਤੋਂ ਸਾਰੀ ਸ੍ਰਿਸ਼ਟੀ ਰਚੀ ਗਈ ਤੇ ਉਹ ਧੁਨ ਸਾਰਿਆਂ ਦੇ ਅੰਦਰ ਹੈ। ਇਸ ਵੇਲੇ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬਣ। ਤੇ ਉਸ ਧੁਨ ਦਾ ਜਦ ਅਸੀਂ ਧਿਆਨ ਕਰਦੇ ਹਾਂ, ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਥ ਖਾਣ, ਦੋ ਚੀਜ਼ਾਂ ਸਾਡੀਆਂ ਪਾਰ ਹੋ ਜਾਂਦੀਆਂ। ਸੋ ਮੇਰੇ ਮਨ ਵਿੱਚ ਇਹ ਵਿਸ਼ੇਸ਼ਤਾ ਹੋ ਗਈ ਵੀ ਧੁਨ ਦਾ ਧਿਆਨ ਤਰਾਂ, ਸਾਕਾਰ ਦਾ ਤਰਾਂ, ਉਲਝਣ ਪੈ ਗਈ। ਮਹਾਂਪੁਰਸ਼ ਆਏ ਹੋਏ ਨੇ ਬਾਬਾ ਨੰਦ ਸਿੰਘ ਜੀ, ਬਗੈਰ ਬੋਲੇ ਮੈਂ ਸਵਾਲ ਕਰ ਦਿੱਤਾ। 138 ਸਾਲ ਦੇ ਹੋ ਕੇ ਸ਼ਰੀਰ ਛੱਡਿਆ, ਮਹਾਰਾਜ ਜੀ ਨਾਲ ਬਹੁਤ ਪ੍ਰੇਮ ਸੀ। ਮੈਂ ਕੱਲ ਦੱਸਿਆ ਸੀ ਕਿ ਜਦੋਂ ਆਪ ਦਬਲਾਨ ਆਏ, ਮਹਾਰਾਜ ਜੀ ਨੇ ਮੈਨੂੰ ਕਿਹਾ ਵੀ ਜਾ ਕੇ ਉਹਨਾਂ ਨੂੰ ਲੈ ਕੇ ਆਓ, ਤਾਂ ਉਸ ਵੇਲੇ ਉਹਨਾਂ ਨੇ ਕਿਹਾ ਵੀ ਇਹ ਸ਼ਬਦ ਮੈਂ ਪਹਿਲਾਂ ਵੀ ਸੁਣਿਆ ਸੀ ਬਾਬਾ ਰਾਮ ਸਿੰਘ ਜੀ ਤੇ ਨਾਮਧਾਰੀ। ਉਹ ਸ਼ਬਦ ਗੂੰਜਦਾ ਰਿਹਾ, ਜਦੋਂ ਮੱਧਮ ਪਿਆ ਉਸ ਵੇਲੇ ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ ਤੋਂ ਮੈਂ ਇਹ ਸ਼ਬਦ ਸੁਣਿਆ, ਤੇ ਮੈਨੂੰ ਕਹਿੰਦਾ ਤੂੰ ਸ਼ਬਦ ਸੁਣਾ ਦੇ, ਸ਼ਬਦ ਸੁਣਾ ਦੇ। ਮੈਨੂੰ ਸਮਝ ਨਾ ਪਵੇ ਕਿਹੜਾ ਸ਼ਬਦ ਸੁਣਾ ਦੇ। ਮਹਾਰਾਜ ਜੀ ਨੇ ਆਪ ਇਹ ਦਿਆ ਕੀਤੀ, ਕਹਿਣ ਲੱਗੇ ਜਾ ਉਹਨਾਂ ਨੂੰ ਲੈ ਕੇ ਆ ਤੂੰ। ਮੈਂ ਗਿਆ ਜਾ ਕੇ ਲਿਆਂਦਾ ਤੇ ਸ਼ਬਦ ਉਹਨਾਂ ਨੇ ਸੁਣਿਆ, ਉਸ ਵੇਲੇ ਬੜੇ ਹੀ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਉਹਨਾਂ ਨੇ ਕਿਹਾ, ਕਹਿੰਦੇ ਤੈਂ ਗੁਰੂ ਨਾਨਕ ਦਾ ਘਰ ਵੀ ਲੁੱਟ ਲਿਆ ਤੇ ਮੈਨੂੰ ਫਕਰ ਨੂੰ ਵੀ ਲੁੱਟ ਲਿਆ, 120 ਸਾਲ ਦੀ ਕਮਾਈ ਲੁੱਟ ਲਈ 120 ਸਾਲ ਦੀ। ਕੱਲ ਮੈਂ ਬੜੇ ਵਿਸਤਾਰ ਦੇ ਨਾਲ ਇਹ ਜ਼ਿਕਰ ਕੀਤਾ ਸੀ। ਸੋ ਇਹ ਚੀਜ਼, ਮਹਾਤਮਾ ਸੀਗੇ, ਅਨੁਭਵੀ ਪੂਰਨ ਮਹਾਂਪੁਰਸ਼ ਸੀ, ਚੁੱਪ ਕਰਕੇ ਮੈਂ ਸਵਾਲ ਕਰਦਾ, ਬੋਲ ਕੇ ਨਹੀਂ ਕਰਿਆ। ਉਹਨਾਂ ਨੇ ਬੋਲ ਕੇ ਜਵਾਬ ਨਹੀਂ ਦਿੱਤਾ, ਸੁਪਨੇ ਚ ਆ ਗਏ। ਕਹਿੰਦੇ ਹੁਣ ਕਰ ਸਵਾਲ। ਮੈਂ ਕਿਹਾ ਜੀ ਆ ਹੈ ਵੀ ਜੋਤੀ ਦਾ ਧਿਆਨ ਧਰਨਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਦਾ ਧਰਨਾ ਚਾਹੀਦਾ ਜਾਂ ਮਹਾਂਪੁਰਸ਼ਾਂ ਦਾ। ਕਹਿੰਦੇ ਹੁਣ ਦੇਖ ਸਾਹਮਣੇ ਕੀ ਹੈ। ਸਾਹਮਣੇ ਦੇਖਿਆ ਤਾਂ ਗੁਰੂ ਨਾਨਕ ਸਾਹਿਬ। ਹੁਣ ਕੀ ਹੈ? ਕਹਿੰਦੇ ਮੈਂ ਕਿਹਾ ਜੀ ਜੋਤ। ਕਹਿੰਦੇ ਹੁਣ ਕੀ ਹੈ? ਮੈਂ ਕਿਹਾ ਜੋਤ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਹੁਣ ਕੀ ਨਜ਼ਰ ਆਉਂਦਾ? ਮੈਂ ਕਿਹਾ ਗੁਰੂ ਨਾਨਕ ਸਾਹਿਬ। ਕਹਿੰਦੇ ਹੁਣ ਕੀ ਨਜ਼ਰ ਆਉਂਦਾ? ਮੈਂ ਕਿਹਾ ਜੋਤ। ਪ੍ਰਤੱਖ ਰੂਪ ਚ ਦਿਖਾਇਆ ਇਹਨਾਂ ਨੂੰ, ਇੱਕ ਉੱਚੀ ਦੇ ਕੇ ਆਵਾਜ਼ ਆਈ ਵੀ ਸਾਡੇ ਕੋਲ ਪਹੁੰਚ ਛੇਤੀ। ਜਦ ਮੈਂ ਦੇਖਿਆ ਤਾਂ ਬਾਬਾ ਅਜੀਤ ਸਿੰਘ ਦੀ ਆਵਾਜ਼। ਉਸ ਦਿਨ ਸ਼ੁੱਕਰਵਾਰ ਸੀ ਦੀ ਰਾਤ ਸੀ, ਤੇ ਜਦ ਮੈਂ ਸਵੇਰੇ ਜਾਗਿਆ, ਦਫ਼ਤਰ ਸੀਗਾ, ਦਫ਼ਤਰ ਜਾਣਾ ਸੀ, ਛੁੱਟੀ ਮੈਂ ਲਈ ਨਾ, ਲੇਕਿਨ ਅੰਦਰ ਮੇਰੇ ਬਹੁਤ ਖਿੱਚ ਪਈ ਹੋਈ। ਅਗਲੇ ਦਿਨ ਮੈਂ ਤੇ ਤੁਹਾਡੇ ਬੀਬੀ ਜੀ ਦੋਏ ਤੁਰੇ ਖਰੜ ਤੱਕ ਗਏ। ਉਹ ਟਿਕਟ ਦੇਣ ਵਾਲਾ ਕਹਿੰਦਾ ਕਿੱਥੇ ਜਾਣਾ? ਮੈਂ ਕਿਹਾ ਹੁਣ ਕਿੱਥੇ ਲਾਏਗਾ? ਕਹਿੰਦਾ ਮਰਿੰਡੇ। ਮੈਂ ਕਿਹਾ ਉੱਥੇ ਹੀ ਲਾ ਦੇ ਸਾਨੂੰ। ਮਰਿੰਡੇ ਲਾ ਤਾ, ਅਸੀਂ ਪੈਦਲ ਚੱਲ ਕੇ ਗੋਪਾਲਪੁਰ ਦੇ ਵਿੱਚ ਹੀ ਹੋ ਕੇ ਬਾਬਾ ਜੀ ਦੇ ਕੋਲ ਪਹੁੰਚਦੇ ਹਾਂ। ਬਾਬਾ ਜੀ ਮੈਨੂੰ ਦੇਖਦੀ ਸਾਰ ਕਹਿਣ ਲੱਗੇ, ਕੀ ਗੱਲ ਭਾਈ ਤੂੰ ਕੱਲ੍ਹ ਨਾ ਆਇਆ? ਹੁਣ ਨਾ ਤਾਂ ਮੈਂ ਦੱਸਿਆ ਉਹਨਾਂ ਨੂੰ ਵੀ ਤੁਸੀਂ ਮੈਨੂੰ ਆਵਾਜ਼ ਮਾਰੀ ਸੀ, ਨਾ ਮੈਂ ਉਸ ਤੋਂ ਪਹਿਲਾਂ ਕਦੇ ਉਹਨਾਂ ਕੋਲ ਗਿਆ ਸੀ। ਕਹਿੰਦੇ ਕੱਲ੍ਹ ਨਾ ਤੂੰ ਆਇਆ? ਮੈਂ ਜੀ ਦਫ਼ਤਰ ਸੀਗਾ। ਕਹਿੰਦੇ ਅੱਛਾ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਹੈ। ਇੱਕ ਗੱਲ ਕਰਕੇ ਸਾਰੇ ਹੀ ਪਰਮਨਾਸ਼ ਕਰ ਦਿੱਤੇ ਉਹਨਾਂ। ਬਾਬਾ ਜੀ ਦੀ ਇਸ ਇਲਾਕੇ ਦੇ ਉੱਤੇ ਬੜੀ ਭਾਰੀ ਕਿਰਪਾ ਹੈ। ਅੱਜ ਤੋਂ ਕੋਈ 30 ਸਾਲ ਪਹਿਲਾਂ ਆਹ ਚਾਹੜ ਮਾਜਰਾ ਪਿੰਡ ਹੈ, ਇੱਥੇ ਆਪ ਆਏ। ਮੇਹਰ ਸਿੰਘ ਹੁੰਦੇ ਸੀ ਚੜ੍ਹਾਈ ਕਰਕੇ, ਉਹਨਾਂ ਦਾ ਲੜਕਾ ਹੁਣ ਬੜੀ ਸੇਵਾ ਕਰਦਾ ਕਾਕਾ ਸਿੰਘ। ਇੱਥੇ ਖੜੇ ਇੱਧਰ ਨੂੰ ਦੇਖੀ ਜਾਂਦੇ ਨੇ ਜਿੱਥੇ ਆਪਾਂ ਬੈਠੇ ਹਾਂ, ਔਰ ਚੰਡੀਗੜ੍ਹ ਵੱਲ ਨੂੰ ਨਹੀਂ ਦੇਖ ਰਹੇ। ਜਦ ਕਾਫੀ ਦੇਰ ਹੋ ਗਈ, ਕਹਿਣ ਲੱਗੇ ਮੇਹਰ ਸਿੰਘ ਹੋਣੀ, ਬਾਬਾ ਜੀ ਕਹਿੰਦੇ ਇੱਧਰ ਨੂੰ ਕੀ ਦੇਖੀ ਜਾਂਦੇ ਹੋ ਸਰਕਲਿਆਂ ਦੇ ਉੱਤੇ? ਐਂ ਹੱਥ ਚੱਕ ਲਿਆ, ਐਂ ਕਰਨ ਲੱਗ ਗਏ। ਕਹਿੰਦੇ ਬਾਬਾ ਜੀ ਕੀ ਦੇਖਦੇ ਹੋ? ਚੰਡੀਗੜ੍ਹ ਤਾਂ ਇੱਧਰ ਹੈ। ਕਹਿੰਦੇ ਛੱਡ ਚੰਡੀਗੜ੍ਹ, ਕਹਿੰਦੇ ਇੱਥੇ ਇੱਕ ਸਥਾਨ ਪ੍ਰਗਟ ਹੋਣਾ। ਤੇ ਉੱਥੇ ਬੜਾ ਕੁਛ ਹੋਇਆ ਕਰੇਗਾ, ਦੇਖੋਗੇ ਤੁਸੀਂ। ਕਹਿਣ ਲੱਗਿਆ ਬਾਬਾ ਜੀ ਕਦ ਹੋਊ? ਕਹਿੰਦੇ ਇਹ ਨਹੀਂ ਅਸੀਂ ਗੱਲ ਕਰਦੇ, ਇਹ ਨਹੀਂ ਅਸੀਂ ਦੱਸਦੇ ਕਦ ਹੋਊ, ਤੁਸੀਂ ਦੇਖ ਲਓਗੇ, ਅਸੀਂ ਗੱਲ ਕਹਿ ਦਿੰਦੇ। ਸੋ ਉਹਨਾਂ ਦਾ ਇਸ ਇਲਾਕੇ ਦੇ ਉੱਤੇ ਬਹੁਤ ਵੱਡਾ ਉਪਕਾਰ ਹੈ, ਉਹਨਾਂ ਦਾ ਤਪ ਤੇਜ ਹੈ ਇਸ ਇਲਾਕੇ ਦੇ ਉੱਤੇ, ਜਿਹਦੇ ਕਰਕੇ ਅਸੀਂ ਅੱਜ ਇਸ ਸਥਾਨ ਤੇ ਬੈਠੇ ਹੋਏ ਇੱਕ ਮਹਾਨ ਸ਼ਾਂਤੀ ਅਨੁਭਵ ਕਰ ਰਹੇ। ਬੜੇ ਮਹਾਂਪੁਰਸ਼ ਸੀ, ਬੜੇ ਜ਼ਬਰਦਸਤ ਸੀਗੇ, ਜਿਨ੍ਹਾਂ ਨੇ ਦੇਖੇ ਨੇ, ਦਰਸ਼ਨ ਕਰਿਆ, ਜਾਣਦੇ ਆ ਵੀ ਸੱਚਮੁੱਚ ਬ੍ਰਹਮ ਗਿਆਨੀ ਸੀਗੇ। ਸੋ ਉਹਨਾਂ ਦਾ ਵੀ, ਕਿਉਂਕਿ ਮਹਾਂਪੁਰਸ਼ ਤਾਂ ਸਾਰੇ ਨੇ, ਲੇਕਿਨ ਸਾਤੇ ਗਲਤੀ ਇੱਕ ਇਹ ਹੋ ਗਈ ਵੀ ਬੋਲਣ ਵਾਲੇ ਤਾਂ ਮਹਾਂਪੁਰਸ਼ ਬਹੁਤ ਆਏ ਨੇ। ਲਖਵੀਰ ਸਿੰਘ ਨੂੰ ਮੈਂ ਕਿਹਾ ਸੀ, ਮੈਂ ਕਿਹਾ ਦੇਖੋ ਆਪਾਂ ਹੱਥ ਬੰਨ ਕੇ ਸੰਤਾਂ ਦੇ ਕੋਲ ਬੇਨਤੀ ਕਰੀਏ ਕਿ ਚਾਰ ਦਿਨ ਦਾ ਸਮਾਗਮ ਹੈ, ਚਾਹੇ 20 ਮਿੰਟ ਹੋਣ, ਚਾਹੇ 25-25 ਹੋਣ, ਇਹਨਾਂ ਦੇ ਵਿੱਚ ਆਪਾਂ ਵਿਉਂਤਬੰਦੀ ਪ੍ਰਚਾਰ ਕਰੀਏ। ਲੱਖਾਂ ਰੁਪਏ ਖਰਚ ਹੋ ਜਾਂਦੇ ਨੇ ਸੰਗਤ ਦੇ, ਕਿੱਥੋਂ ਕਿੱਥੋਂ ਤੁਰੇ ਆਏ ਹੋ, ਕਿੰਨੇ ਟਰੱਕ, ਆ ਬਾਹਰ ਜਾ ਕੇ ਦੇਖੋ ਸੈਂਕੜਿਆਂ ਦੀ ਤਾਦਾਦ ਚ ਟਰੱਕ ਟਰਾਲੀਆਂ ਕਰਨੀ, ਕਿੰਨਾ ਤੇਲ, ਕਿੰਨੀਆਂ ਦਿਹਾੜੀਆਂ, ਕਿੰਨੀ ਖੇਚਲ। ਜਦ ਮੈਨੂੰ ਦੱਸਦੇ ਨੇ ਜੀ ਅਸੀਂ ਤਾਂ ਮਾਛੀਵਾੜੇ ਤੋਂ ਟਰੱਕ ਲੈ ਕੇ ਆਏ, ਕੋਈ ਕਹਿੰਦਾ ਜੀ ਅਸੀਂ ਫਲਾਣੇ ਥਾਂ ਤੋਂ ਟਰਾਲੀ 'ਚ ਆ ਰਹੇ ਹਾਂ, ਤਾਂ ਮੈਨੂੰ ਮਿਲੇ ਕਹਿੰਦੇ ਆਨੰਦਪੁਰ ਸਾਹਿਬ ਤੋਂ ਆਏ ਹਾਂ ਅਸੀਂ। ਮੈਂ ਕਹਿੰਦਾ ਵੀ ਇਹਨਾਂ ਦੇ ਪੱਲੇ ਵੀ ਕੁਛ ਪੈਣਾ ਚਾਹੀਦਾ ਇੱਥੇ ਆ ਕੇ, ਕੋਈ ਚੀਜ਼ ਲੈ ਕੇ ਜਾਣ, ਵੀ ਇੰਨਾ ਖਰਚਾ ਹੋ ਰਿਹਾ। ਇੱਕ ਸੰਤ ਨੇ ਜਵੱਦੀ ਵਾਲੇ, ਸੰਤ ਸੁੱਚਾ ਸਿੰਘ, ਮੈਂ ਉਹਨਾਂ ਨੂੰ ਚਿੱਠੀ ਲਿਖੀ ਵੀ ਸੰਤ ਜੀ ਤੁਸੀਂ ਸਹੀ ਰਾਹ ਫੜਿਆ, ਬਿਲਕੁਲ ਸਹੀ, ਮੈਂ ਤੁਹਾਡੀ ਪ੍ਰਸ਼ੰਸਾ ਕਰਦਾ, ਕਿਉਂਕਿ ਤੁਸੀਂ ਇੱਕ ਸਮਾਗਮ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਉਹਨਾਂ ਦੇ ਵਿੱਚ ਸ਼ਬਦ ਪੜਾਉਣ ਵਾਸਤੇ ਤੁਸੀਂ ਲੱਖਾਂ ਰੁਪਈਆ ਖਰਚ ਰਹੇ ਹੋ, ਇਹ ਵਿਉਂਤਬੰਦੀ ਤੇ ਮੈਂ ਤੁਹਾਡੇ ਬਲਿਹਾਰ ਜਾਂਦਾ, ਮੈਂ ਇਹ ਗੱਲ ਨਹੀਂ ਕਰ ਸਕਿਆ। ਲਖਵੀਰ ਸਿੰਘ ਨੂੰ ਮੈਂ ਕਿਹਾ ਵੀ ਐਂ ਕਰੋ, ਜੇ ਮਹਾਂਪੁਰਸ਼ ਨਾਰਾਜ਼ ਨਾ ਹੋਣ ਤਾਂ ਆਪਾਂ ਇੱਕ ਇੱਕ ਮਹਾਂਪੁਰਸ਼ ਦਾ ਜੀਵਨ ਇੱਕ ਇੱਕ ਮਹਾਂਪੁਰਸ਼ ਨੂੰ ਅਲੋਟ ਕਰ ਦਈਏ, ਉਹਦੇ ਉੱਤੇ ਹੀ ਉਹ ਬੋਲੇ, ਤਾਂ ਕਿ 18-20 ਮਹਾਂਪੁਰਸ਼ ਨੇ ਚਾਰ ਦਿਨਾਂ ਦੇ ਅੰਦਰ ਅਸੀਂ ਸਾਰਿਆਂ ਦੇ ਜੀਵਨ ਤੇ ਥੋੜੀਆਂ ਥੋੜੀਆਂ ਝਾਕੀਆਂ ਦੇਖ ਸਕੀਏ। ਇਹ ਥੋੜਾ ਜਿਹਾ ਇਸ ਗੱਲ 'ਚ ਆ ਗਏ, ਕਹਿੰਦੇ ਨਾਰਾਜ਼ ਨਾ ਹੋ ਜਾਣ। ਮੈਂ ਕਿਹਾ ਨਹੀਂ, ਇਹ ਤਾਂ ਇਹਦੇ 'ਚ ਨਾਰਾਜ਼ੀ ਦੀ ਤਾਂ ਕੋਈ ਗੱਲ ਨਹੀਂ ਹੈ। ਕਿਸੇ ਨੂੰ ਕਹੋ ਵੀ ਤੂੰ ਬਾਬਾ ਮਹਾਰਾਜ ਸਿੰਘ 'ਤੇ ਬੋਲੀ, ਤੂੰ ਬਾਬਾ ਵੀਰ ਸਿੰਘ 'ਤੇ, ਇਕੱਲਾ ਤਾਂ ਬੋਲ ਨਹੀਂ ਸਕਦਾ। ਸੋ ਇਸ ਤਰ੍ਹਾਂ ਕੋਸ਼ਿਸ਼ ਕੀਤੀ ਗਈ ਹੈ। ਭਾਈ ਦਿਆ ਸਿੰਘ ਜੀ ਤੇ ਸਾਰੇ ਜਿੰਨੇ ਮਹਾਤਮਾ ਹੁਣ ਤਾਈਂ ਆਏ ਨੇ, ਪਹਿਲੇ ਮਹਾਂਪੁਰਸ਼ਾਂ ਤੇ ਬੋਲੇ ਨੇ, ਗਾਂ ਵਾਲਿਆਂ ਤੇ ਕੁਝ ਬੋਲਿਆ ਨਹੀਂ। ਸੋ ਕੱਲ ਪਰਸੋਂ ਪਹਿਲੇ ਦਿਨ ਮੈਂ ਅਰਜ ਕਰੀ ਸੀ 3 ਮਹਾਂਪੁਰਸ਼ਾਂ ਤੇ, ਦੂਸਰੇ ਦਿਨ ਅਗਲਿਆਂ ਤੇ ਕਰੀ, ਕੱਲ ਬਾਬਾ ਖੁਦਾ ਸਿੰਘ, ਇਹਨਾਂ ਤੇ ਕਰਦੇ ਕਰਦੇ ਟਾਈਮ ਲੰਘ ਗਿਆ ਤੇ ਅੱਜ ਆਪਦੀ ਸੇਵਾ 'ਚ। ਇਸ ਤੋਂ ਅੱਗੇ ਬੇਨਤੀ ਕਰਨੀ ਚਾਹੁੰਦੇ ਹਾਂ ਤਾਂ ਕਿ ਸਾਰੀ ਸੰਪਰਦਾ ਦੇ ਬਾਰੇ ਤੁਹਾਨੂੰ ਆਪਾਂ ਨੂੰ ਥੋੜਾ ਥੋੜਾ ਗਿਆਨ ਹੋ ਜਾਵੇ ਵੀ ਆਖਿਰਕਾਰ ਉਹਨਾਂ ਮਹਾਂਪੁਰਸ਼ਾਂ ਦਾ ਉਦੇਸ਼ ਕੀ ਸੀਗਾ, ਉਹ ਚਾਹੁੰਦੇ ਕੀ ਸੀ, ਜੀਵਨ ਕਿਹਾ ਜਿਹਾ ਗੁਜ਼ਾਰਿਆ ਤੇ ਕਿਸ ਤਰ੍ਹਾਂ ਨਾਲ ਬੇਪਰਵਾਹ ਰਹਿੰਦੇ ਸੀ, ਤੇ ਉਹਨਾਂ ਦਾ ਜੀਵਨ ਅਸੀਂ ਦੇਖ ਕੇ ਆਪਣੇ ਵਾਸਤੇ ਪਥ ਪ੍ਰਦਰਸ਼ਕ ਸਾਡੇ ਵਾਸਤੇ ਬਣਨਾ ਉਹਨੇ। ਕਿਉਂਕਿ ਜੇ ਅਸੀਂ ਉਹਨਾਂ ਦੀ ਸੰਪਰਦਾ ਦੇ ਕੁੱਤੇ ਬਿੱਲੇ ਕਹਾਉਂਦੇ ਹਾਂ ਤਾਂ ਸਾਡਾ ਫਰਜ਼ ਬਣ ਜਾਂਦਾ ਕਿ ਅਸੀਂ ਆਪਣੇ ਮਹਾਂਪੁਰਸ਼ਾਂ ਦੀ ਤੋਰੀ ਹੋਈ ਲੀਹ ਨੂੰ ਅੱਗੇ ਲੈ ਕੇ ਜਾਈਏ, ਆਊਟ ਨਾ ਹੋਈਏ ਉਹ ਤੋਂ। ਉਹ ਮਹਾਂਪੁਰਸ਼ਾਂ ਨੇ ਯੁੱਧ ਵੀ ਬੜੇ ਕੀਤੇ, ਭਾਈ ਦਿਆ ਸਿੰਘ ਦੀ ਸਾਰੀ ਜ਼ਿੰਦਗੀ ਗੁਰੂ ਸਾਹਿਬ ਨਾਲ ਯੁੱਧਾਂ 'ਚ ਗਈ। ਬਾਬਾ ਸਾਹਿਬ ਸਿੰਘ ਜੀ ਦਾ ਜੀਵਨ ਜਿਹੜਾ ਸੀ ਰਾਜਾ ਜੋਗੀ ਦਾ ਹੋਣ ਕਰਕੇ ਯੁੱਧ ਵੀ ਉਹ ਕਰਦੇ ਸੀ ਅਤੇ ਉਪਦੇਸ਼ ਵੀ ਦਿੰਦੇ ਸੀ, ਅਤੇ ਸਿੱਖ ਪੰਥ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿੱਖ ਰਾਜ ਦੀ, ਸਿੱਖ ਪੰਥ ਦੀ ਆਪਣੇ ਉੱਤੇ ਲਈ ਸੀ। ਬਾਬਾ ਵੀਰ ਸਿੰਘ ਜੀ ਨੇ ਇੱਕ ਐਸਾ ਆਦਰਸ਼ ਦਿੱਤਾ ਕਿ ਸਿੱਖ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਸਿੱਖਦਾ। ਬਾਬਾ ਵੈਰ ਨਾ ਕਰੀਏ ਕਾਹੂੰ, ਪ੍ਰਤੱਖ ਕਰ ਦਿੱਤਾ ਉਸ ਨੂੰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਫੌਜਾਂ ਚੜੀਆਂ ਆ ਰਹੀਆਂ। ਕੱਲ ਮੈਂ ਬੇਨਤੀ ਕਰੀ ਸੀ ਕਿ ਬਾਬਾ ਜੀ ਹੁਕਮ ਕਰ ਰਹੇ ਨੇ ਸ਼ਸਤਰ ਨਹੀਂ ਚੱਕਣਾ, ਪ੍ਰੇਮੀਓ ਪ੍ਰਸ਼ਾਦ ਬਣਾਓ, ਕੜਾ ਪ੍ਰਸ਼ਾਦ, ਫੌਜਾਂ ਥੱਕੀਆਂ ਹੋਣਗੀਆਂ, ਜਦੋਂ ਸਾਡੇ ਸਰੀਰ ਦਾ ਅੰਤ ਹੋ ਜਾਣਾ, ਪਹਿਲਾ ਕੰਮ ਤੁਸੀਂ ਇਹ ਕਰਨਾ, ਗਲ 'ਚ ਪੱਲੇ ਪਾ ਕੇ ਆਈਆਂ ਫੌਜਾਂ ਦਾ ਸਤਿਕਾਰ ਕਰਨਾ, ਉਹ ਗੋਲੀਆਂ ਮਾਰਨਗੇ, ਡਰਿਓ ਨਾ, ਘਬਰਾਇਓ ਨਾ, ਗੁਰਸਿੱਖਾਂ ਮੰਗਣ ਰਹੇ ਹੋ ਤੇ ਕਿਹੋ ਵੀ ਪਹਿਲਾਂ ਪੰਗਤਾਂ ਲਾਓ ਭਾਈ, ਪੰਗਤਾਂ ਲਾ ਕੇ ਪ੍ਰਸ਼ਾਦੇ ਛਕੋ। ਨਾਂ ਨਹੀਂ ਇੱਥੇ ਕਿਸੇ ਦਾ ਪੁੱਛਿਆ ਜਾਂਦਾ ਵੀ ਤੂੰ ਕੌਣ ਹੈ, ਇੱਥੇ ਕਿਹਾ ਜਾਂਦਾ ਵਾਹਿਗੁਰੂ ਜੀ ਪ੍ਰਸ਼ਾਦਾ ਛਕੋ, ਵਾਹਿਗੁਰੂ ਜੀ ਦਾਲਾ, ਵਾਹਿਗੁਰੂ ਜੀ ਪ੍ਰਸ਼ਾਦਾ। ਸਾਨੂੰ ਕੋਈ ਪਤਾ ਨਹੀਂ ਵੀ ਇੱਥੇ ਦੁਨੀਆਂ ਨੂੰ ਪਤਾ ਹੋਣਾ ਵੀ ਸਾਧ ਇੱਥੇ ਆਉਂਦੇ ਆ ਕਿ ਚੋਰ ਆਉਂਦੇ ਨੇ ਕਿ ਡਾਕੂ ਆਉਂਦੇ ਨੇ। ਸਾਨੂੰ ਤਾਂ ਇੰਨਾ ਹੀ ਪਤਾ ਵੀ ਇੱਥੇ ਗੁਰੂ ਨਾਨਕ ਸਾਹਿਬ ਆ ਰਹੇ ਨੇ ਅਨੇਕਾਂ ਰੂਪਾਂ ਦੇ ਅੰਦਰ ਪ੍ਰਸ਼ਾਦਾ ਛਕਣ ਵਾਸਤੇ, ਤੇ ਅਸੀਂ ਚਰਨਾਂ ਦੀ ਧੂੜ ਮੱਥੇ ਨਾਲ ਲਾਉਂਦੇ ਹਾਂ ਕਿ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਇੰਨਿਆਂ ਰੂਪਾਂ ਚ ਅੱਜ ਤੈਂ ਦਰਸ਼ਨ ਦਿੱਤਾ। ਕਹਿਣ ਲੱਗੇ ਗੁਰੂ ਨਾਨਕ ਦਾ ਲੰਗਰ ਹੈ, ਸਾਰਿਆਂ ਦਾ ਸੰਗ ਹੈ, ਦੇਖਿਓ ਕਿਤੇ ਤੁਹਾਡੇ ਮਨਾਂ ਚ ਤਰਕ ਆ ਜਾਵੇ ਵੀ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਛਕਾਉਣਾ। ਕਿੱਡੀ ਬੜੀ ਦੇਣ ਹੈ ਮਹਾਂਪੁਰਸ਼ਾਂ ਦੀ, ਸਾਡੇ ਜੀਵਨ ਨੂੰ ਕਿੰਨੀ ਸਿਹਤ ਮਿਲਦੀ ਹੈ ਇਸ ਤੋਂ। ਬਾਬਾ ਮਹਾਰਾਜ ਸਿੰਘ ਜੀ ਜਦੋਂ ਸਿੱਖ ਰਾਜ ਦਾ ਸੂਰਜ ਡੁੱਬ ਗਿਆ, ਉਹ ਡੁੱਬਦੇ ਸੂਰਜ ਨੂੰ ਹੱਥ ਦੇਣ ਦੀ ਕੋਸ਼ਿਸ਼ ਕਰਦਿਆਂ ਵੀ ਹੋਰ ਚਮਕ ਪਵੇ, ਮੁੜ ਕੇ ਮਰਿਆ ਹੋਇਆ ਜੀਵਨ ਜਿਉਂਦਾ ਹੋਵੇ। ਅੰਗਰੇਜ਼ ਦੇ ਨਾਲ ਵਾਹ ਪਿਆ 4 ਸਾਲ, ਅੰਗਰੇਜ਼ ਨੂੰ ਇਹ ਹੋਸ਼ ਨਹੀਂ ਆਈ ਵੀ ਇੱਕ ਸਾਧ ਨੂੰ ਅਸੀਂ ਕਿਵੇਂ ਕਾਬੂ ਕਰੀਏ। ਬਾਬਾ ਜੀ ਰੱਖਦੇ ਕੀ ਸੀ, ਹੁਣ ਤਾਂ ਜਿਹੜੀ ਤਸਵੀਰ ਬਣੀ ਹੋਈ ਹੈ ਉਹ ਹੋਰ ਤਰ੍ਹਾਂ ਦੀ ਹੈ। ਲੇਕਿਨ ਉਸ ਵੇਲੇ ਦੇ ਸਮਕਾਲੀਆਂ ਨੇ ਲਿਖਿਆ ਕਿ ਬਾਬਾ ਜੀ ਇੱਕ ਕੰਬਲੀ ਦਾ ਝੁੰਬ ਮਾਰ ਕੇ, ਸਿਉਂਤਾ ਹੋਇਆ ਝੁੰਬ ਸਿਰ ਦੇ ਉੱਤੇ ਲੈ ਲੈਂਦੇ ਸੀ ਤੇ ਲੱਕ ਦੇ ਉੱਤੇ ਕਮਰਕਸਾ ਕਰ ਲੈਂਦੇ ਸੀ, ਪੈਰਾਂ ਦੇ ਵਿੱਚ ਨਹੀਂ ਸੀ ਕੁਛ ਪਾਉਂਦੇ ਹੁੰਦੇ। ਇੱਕ ਮਸਤ ਸਾਧੂ ਸੀ, ਇੱਕ ਮਸਤ ਸਾਧੂ ਨੇ ਅੰਗਰੇਜ਼ ਦੇ ਪੈਰ ਨਹੀਂ ਲੱਗਣ ਦਿੱਤੇ 4 ਸਾਲ। ਕਰਿਆ ਕੀ ਉਹਨਾਂ ਨੇ, ਅਸੀਂ ਯੁੱਧ ਕਹਿਣ ਲੈਂਦੇ ਹਾਂ, ਆ ਪੁਸਤਕ ਲਿਖੀ ਸੀ, ਮੈਂ ਉਹਨਾਂ ਨੂੰ ਚਿੱਠੀ ਲਿਖੀ ਸੀ ਵੀ ਇਹ ਤੁਸੀਂ ਇੱਕ ਪੱਖ ਉਹਨਾਂ ਦਾ ਲਿਖਿਆ, ਠੀਕ ਹੈ ਯੁੱਧ ਕਰਿਆ ਉਹਨਾਂ ਨੇ, ਪਰ ਸੰਤਾਂ ਦੇ ਤਾਂ ਬੇਅੰਤ ਹੋਰ ਪੱਖ ਹੁੰਦੇ ਨੇ, ਉਹ ਪੱਖ ਦਰਸਾਓ ਤੁਸੀਂ, ਕਿਉਂਕਿ ਇਹਦੇ ਵਿੱਚੋਂ ਸਾਨੂੰ ਪ੍ਰੇਰਨਾ ਕੋਈ ਮਿਲਦੀ ਨਹੀਂ, ਰੂਹਾਨੀ ਪ੍ਰੇਰਨਾ। ਸਾਨੂੰ ਜੋ ਪ੍ਰੇਰਨਾ ਮਿਲਣੀ ਹੈ ਉਹਨਾਂ ਦੇ ਦੂਜੇ ਜੀਵਨ ਦੇ ਪੱਖਾਂ ਚੋਂ ਮਿਲਣੀ। ਤੇ ਉਹਨਾਂ ਨੇ ਕਰਿਆ ਕੀ, ਕਰਿਆ ਇਹ ਕਿ ਉਸ ਵੇਲੇ ਇਤਿਹਾਸਕਾਰ ਇਹ ਲਿਖਦੇ ਨੇ ਵੀ ਸਿੱਖਾਂ ਦੀ ਆਬਾਦੀ 1,10,00,000 ਸੀਗੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਤੇ 1951 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਉਹਦੇ ਚ ਸਿੱਖਾਂ ਦੀ ਗਿਣਤੀ 12,00,000 ਰਹਿ ਗਈ। ਇੱਕ ਹੋਰ ਲਿਖਿਆ ਇੱਕ ਥਾਂ ਦੇ ਉੱਤੇ ਕਿ 88,00,000 ਸਿੱਖ ਸੀ ਤੇ 76,00,000 ਸਿੱਖ 4 ਸਾਲ ਦੇ ਅੰਦਰ ਡਾਊਨ ਹੋ ਕੇ ਸਿਰਫ 12,00,000 ਨੇ ਲਿਖਾਇਆ ਕਿ ਮੈਂ ਸਿੱਖ ਹਾਂ। ਉਹ ਵੀ ਬਾਬਾ ਜੀ ਦਿਨ ਰਾਤ ਤੁਰੇ ਫਿਰਦੇ ਰਹੇ, ਸਮਝਾਉਂਦੇ ਰਹੇ, ਡੋਲਿਓ ਨਾ ਸਾਧ ਸਿੰਘ ਜੀ, ਪਿਆਰਿਓ ਡੋਲਿਓ ਨਾ, ਗੁਰੂ ਮਹਾਰਾਜ ਦੀ ਸਿੱਖੀ ਨਹੀਂ ਛੱਡਣੀ। ਫਿਰ ਬਾਬਾ ਰਾਮ ਸਿੰਘ ਜੀ ਹੋਏ ਨਾਮਧਾਰੀ, ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੈ। ਉਹ ਇੱਕ ਐਸਾ ਜੀਵਨ ਹੈ ਜਿਸ ਦੇ ਨਾਲ ਵੱਡੀ ਭਾਰੀ ਬੇਇਨਸਾਫੀ ਹੋਈ ਹੈ। 2 ਜੀਵਨ ਨੇ ਸਿੱਖ ਇਤਿਹਾਸ ਦੇ ਅੰਦਰ, ਦੁਨੀਆਂ ਦੇ ਇਤਿਹਾਸ ਦੇ ਅੰਦਰ ਗੁਰੂ 10ਵੇਂ ਪਾਤਸ਼ਾਹ ਦਾ ਜੀਵਨ ਹੈ ਕਿ ਇਤਿਹਾਸਕਾਰਾਂ ਨੇ ਐਡੀ ਬੜੀ ਗਲਤੀ ਕਰਕੇ ਅਹੀਆਂ ਜਿਹੀਆਂ ਗੱਲਾਂ ਲਿਖ ਦਿੱਤੀਆਂ ਕਿ ਉਹਨਾਂ ਨੂੰ ਸਮਝਣ ਦਾ ਯਤਨ ਨਹੀਂ ਕਰਿਆ, ਕਿਉਂਕਿ ਉਹਨਾਂ ਦਾ ਬਹੁ ਪੱਖੀ ਜੀਵਨ ਸੀ। ਤੇ 2 ਵੱਡੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੂੰ ਸਮਝਿਆ ਨਹੀਂ, ਇੱਕ ਤਾਂ ਬੰਦਾ ਬਹਾਦਰ ਹੈ, ਉਹਨੂੰ ਅਸੀਂ ਆਪੇ ਹੀ ਬਣਾ ਦਿੱਤਾ। ਉਹ ਦੁਸ਼ਮਣ ਦੀ ਚਾਲ ਵਿੱਚ ਆ ਗਏ, ਦੁਸ਼ਮਣ ਨੇ ਪ੍ਰੋਪੇਗੰਡਾ ਸ਼ੁਰੂ ਕਰਤਾ, ਅਸੀਂ ਨਾਲ ਰਲ ਗਏ। ਜਿਸ ਤਰ੍ਹਾਂ ਦੇ ਨਾਲ ਮਾਤਾ ਗੁਜਰੀ ਨੂੰ ਕਹਿ ਦਿੰਦੇ ਨੇ ਕਿ ਉਹਨਾਂ ਨੇ ਛਾਲ ਮਾਰੀ ਜੀ ਬੁਰਜ ਤੋਂ, ਕਮਲੇ ਹਾਂ ਅਸੀਂ ਵੀ ਇਹ ਗੱਲ ਮੰਨ ਲਾਂਗੇ, ਉਹ ਤਾਂ ਪੂਰਨ ਯੋਗੀ ਸੀ। ਸਾਡੇ ਇਤਿਹਾਸਕਾਰ ਲਿਖਦੇ ਨੇ ਜੀ ਹਲਟ ਫੇਲ ਹੋ ਗਿਆ, ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਹਲਟ ਫੇਲ ਹੋ ਗਿਆ, ਅਹੀਆਂ ਜਿਹੀਆਂ ਅਣਜਾਣ ਗੱਲਾਂ ਲਿਖਦੇ ਨੇ। ਇਸੇ ਤਰ੍ਹਾਂ ਬਾਬਾ ਰਾਮ ਸਿੰਘ ਜੀ ਨੂੰ, ਉਹਨਾਂ ਨੇ ਉਸ ਵੇਲੇ ਸਿੱਖੀ ਦਾ ਪ੍ਰਚਾਰ ਸਭ ਤੋਂ ਵੱਧ ਕੀਤਾ, ਅੰਗਰੇਜ਼ ਦੀ ਚਾਲ ਵਿੱਚ ਆ ਗਏ, ਅੱਜ ਤੱਕ ਨਹੀਂ ਅਸੀਂ ਉਹਨਾਂ ਦਾ ਖਹਿੜਾ ਛੱਡਦੇ, ਨੇੜੇ ਨਹੀਂ ਲੱਗਦੇ। ਉਸ ਮਹਾਂਪੁਰਸ਼ ਦੇ ਜੀਵਨ ਦੇ ਉੱਤੇ ਸਾਨੂੰ ਕੋਈ ਤਰਸ ਨਹੀਂ ਆ ਰਿਹਾ। ਸੋ ਇਸ ਤਰ੍ਹਾਂ ਬਾਬਾ ਮਹਾਰਾਜ ਸਿੰਘ ਜੀ ਨੇ ਸਿੱਖੀ ਨੂੰ ਬਚਾਇਆ। ਬਾਬਾ ਰਾਮ ਸਿੰਘ ਜੀ ਨੂੰ ਹੁਕਮ ਹੋ ਗਿਆ ਕਿ ਅੰਗਰੇਜ਼ ਦੇ ਸਾਹਮਣੇ ਨਹੀਂ ਆਉਣਾ, 1 ਰਾਤ ਤੋਂ ਵੱਧ ਕਿਤੇ ਰਹਿਣਾ ਨਹੀਂ ਹੈ। ਤੇ ਆਪ ਨੇ ਘਰ ਘਰ ਜਾ ਕੇ, ਥਾਂ ਥਾਂ ਜਾ ਕੇ ਸਿੱਖੀ ਨੂੰ ਪ੍ਰਫੁੱਲਤ ਰੱਖਿਆ, ਚੜ੍ਹਦੀ ਕਲਾ ਚ ਰੱਖਿਆ ਖਾਲਸਾ। ਤੇ ਆਪ ਨੂੰ ਹੁਕਮ ਸੀ ਕਿ ਫੌਜਾਂ ਚ ਪ੍ਰਚਾਰ ਕਰੋ, ਫੌਜ ਵਾਲੇ ਨਾ ਕਿਤੇ ਗਿਰ ਜਾਣ, ਜੇ ਫੌਜ ਸਾਡੀ ਕਾਇਮ ਰਹਿ ਗਈ ਸਭ ਕੁਛ ਕਾਇਮ ਰਹਿ ਜਾਏਗਾ, ਜਿੰਨੇ ਮਹਾਤਮਾ ਹੋਏ ਸਭ ਫੌਜ ਚੋਂ ਹੋਏ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਜਿਨ੍ਹਾਂ ਦਾ ਜਨਮ 1883 ਬਿਕਰਮੀ ਸੋਮਵਾਰ ਦੀ ਪੁੰਨਿਆ ਹਾੜ੍ਹ ਦੀ ਨੂੰ ਪਿੰਡ ਕਾਜ਼ੀਆਂ ਵਿੱਚ ਰਾਵਲਪਿੰਡੀ ਜ਼ਿਲ੍ਹੇ 'ਚ ਹੋਇਆ, 30 ਮੀਲ ਰਾਵਲਪਿੰਡੀ ਤੋਂ ਆਪਦਾ ਘਰ ਸੀਗਾ। ਆਪ ਫੌਜ ਦੀ ਨੌਕਰੀ 'ਚ ਆ ਗਏ 1957 ਦੇ ਵਿੱਚ, ਜਦੋਂ ਆਪ 19 ਸਾਲ ਦੇ ਸੀ। ਅੱਜ ਦਿੱਲੀ ਦੀ ਲੁੱਟ ਮੱਚੀ ਹੋਈ ਹੈ, ਜਿਹਨੂੰ ਗਦਰ ਕਹਿੰਦੇ ਨੇ, ਮਿਊਟਨੀ ਕਹਿੰਦੇ ਨੇ, ਉਹਦੇ ਵਿੱਚ ਹੁਕਮ ਦੇ ਤਾ ਅੰਗਰੇਜ਼ ਨੇ ਵੀ ਲੁੱਟ ਲਓ ਜੋ ਕੁਛ ਲੁੱਟਿਆ ਜਾਂਦਾ, ਔਰਤਾਂ ਲੁੱਟ ਲਓ, ਪੈਸੇ ਲੁੱਟ ਲਓ, ਜੋ ਕਰਨਾ ਤੁਹਾਨੂੰ ਸਭ ਮਾਫ਼। ਉਸ ਵੇਲੇ ਬਾਬਾ ਜੀ ਕੀ ਕਰ ਰਹੇ ਨੇ, ਇੱਕ ਘਰ ਦੇ ਅੱਗੇ ਖੜੇ ਨੇ, ਪਹਿਰਾ ਦੇ ਰਹੇ ਨੇ। ਪਹਿਰਾ ਦਿੰਦੇ ਨਾਲ ਦੇ ਸਾਥੀ ਆਏ, ਕਹਿੰਦੇ ਬਾਬਾ ਕਰਮ ਸਿੰਘ ਆਹ ਪੁਸ਼ਤਾਂ ਦੀਆਂ ਰੋਟੀਆਂ ਕਮਾ ਲੈ, ਕਿਉਂ ਸੁਸਤ ਹੋਇਆ ਕਣੇ, ਲੁੱਟ ਮੱਚੀ ਹੋਈ ਹੈ, ਤੂੰ ਵੀ ਕੁਛ ਲੁੱਟ ਲੈ, ਚੱਕ ਲੈ ਕੁਛ। ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਪ੍ਰੇਮੀਓ ਜੋ ਕੁਛ ਮੈਂ ਲੁੱਟ ਰਿਹਾ ਉਹ ਤੁਹਾਨੂੰ ਪਤਾ ਨਹੀਂ ਹੈ, ਮੈਂ ਤਾਂ ਉਹ ਲੁੱਟ ਰਿਹਾ ਜਿਸ ਦੀ ਕੋਈ ਕੀਮਤ ਨਹੀਂ ਹੈ। ਲੁੱਟ ਲੁੱਟ ਲੋ ਨਸੀਬਾਂ ਵਾਲੇ ਬੰਦੇ ਓ, ਲੁੱਟ ਪੈ ਗਈ ਲੁੱਟਣ ਤੋਂ ਬਾਅਦ ਕੋਈ ਮੁੱਲ ਨਹੀਂ ਹੋਏਗਾ, ਮੈਂ ਹੀ ਨਹੀਂ ਖਾਵਾਂਗਾ, ਲੱਖਾਂ ਕਰੋੜਾਂ ਲੋਕ ਇਸ ਤੋਂ ਵਰਸਾਏ ਜਾਣਗੇ। ਜਿਹੜੀ ਲੁੱਟ ਅਸੀਂ ਲੁੱਟ ਰਹੇ ਉਹ ਹੈ ਨਾਮ ਦੀ ਲੁੱਟ, ਇਹ ਮੈਂ ਆਪਣੇ ਕੋਲ ਨਹੀਂ ਰੱਖਣੀ, ਵੰਡੂੰਗਾ। 101 ਵਰਮ ਗਿਆਨੀ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਤੋਂ ਅੱਗੇ ਚੱਲੇ, 101 ਮਹਾਰਾਜ ਜੀ ਦੱਸਿਆ ਕਰਦੇ ਸੀ ਕਿ ਉਹਨਾਂ ਤੋਂ 101 ਬ੍ਰਹਮ ਗਿਆਨੀ ਹੋਇਆ, 9 ਵੀ ਰਿਹਾ ਕਰਦੇ ਸੀ, ਫਲਾਣੇ ਹੋਏ, ਫਲਾਣੇ ਹੋਏ, ਫਲਾਣੇ ਹੋਏ। ਉਹ ਸਾਡੀ ਗਫਲਤ ਹੈ ਕਿ ਅਸੀਂ ਨਾ ਸਾਂਭ ਸਕੇ ਉਸ ਗੱਲ ਨੂੰ, ਨਾ ਲਿਖ ਸਕੇ, ਗੱਲ ਗੁਆਚ ਜਾਂਦੀ ਹੈ। ਜੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਰਿਕਾਰਡ ਨਾ ਕਰੋ, ਲਿਖੋ। ਆਪ ਖੜੇ ਨੇ ਆਪਦੇ ਨਾਲ ਬਾਬਾ ਲਾਲ ਸਿੰਘ ਜੀ, ਉਹ ਵੀ ਆਪਦੇ ਸਾਥੀ ਇਕੱਠੇ ਰਹਿੰਦੇ ਨੇ ਅਤੇ ਕੀ ਦੇਖਦੇ ਨੇ, ਅੱਗੇ ਘਰ ਜਲ ਰਿਹਾ, ਇੱਕ ਮਾਈ ਹੱਥ ਜੋੜੀ ਖੜੀ ਹੈ, ਅੱਖਾਂ ਚੋਂ ਹਿੰਦੂ ਜਾਂਦੇ ਨੇ, ਉੱਚੀ ਉੱਚੀ ਕਹਿੰਦੀ ਹੈ, ਹੇ ਪ੍ਰਭੂ ਤੈਂ ਪ੍ਰਹਲਾਦ ਨੂੰ ਰੱਖਿਆ। ਪ੍ਰਹਲਾਦ ਨੇ ਇੱਕ ਬਿੱਲੀ ਦੇਖੀ ਆਵੇ ਦੇ ਵਿੱਚ, ਜਲਦੇ ਆਵੇ ਦੇ ਵਿੱਚ, ਉਹ ਭਾਂਡਿਆਂ ਦੇ ਵਿੱਚ ਉਹਦੇ ਬੱਚੇ ਬੰਦ ਨੇ ਅਤੇ ਉਹ ਅਰਦਾਸ ਕਰਦੇ ਨੇ ਵੀ ਹੇ ਰਾਮ ਤੂੰ, ਤੇਰੇ ਬਗੈਰ ਹੁਣ ਇਸ ਅੱਗ ਚੋਂ ਰੱਖਣ ਵਾਲਾ ਕੋਈ। ਉਹ ਮਾਈ ਵੀ ਅਰਦਾਸ ਕਰਦੀ ਹੈ, ਹੇ ਪ੍ਰਭੂ ਇਸ ਵੇਲੇ ਕੋਈ ਨਹੀਂ ਹੈ, ਅਰਦਾਸ ਕਰਦੀ ਹੈ ਗੁਰੂ ਅਮਰਦਾਸ ਮਹਾਰਾਜ ਦਾ ਨਾਂ ਲੈ ਕੇ, ਹੇ ਗੁਰੂ ਅਮਰਦਾਸ ਮੈਂ ਵੀ ਪੱਲਿਆਂ ਦੀ ਧੀ, ਤੂੰ ਵੀ ਪੱਲਿਆਂ ਦਾ, ਕੁਛ ਤਾਂ ਲਿਹਾਜ਼ ਮੇਰੀ ਕਰੇਂਗਾ ਜੀ, ਅਤੇ ਕਿਰਪਾ ਕਰ ਮੇਰੇ ਪੁੱਤਰ ਨੂੰ ਜੋ ਅੱਗ ਦੇ ਵਿੱਚ ਘਿਰ ਗਿਆ ਤੇਤੇ ਬਗੈਰ ਕੋਈ ਰੱਖਣ ਵਾਲਾ ਨਹੀਂ। ਬਾਬਾ ਜੀ ਜਦੋਂ ਕੋਲ ਦੀ ਲੰਘੇ, ਮਾਤਾ ਦਾ ਵਿਰਲਾਪ ਸੁਣਿਆ, ਰੁਕ ਗਏ ਸੰਤ ਲਾਲ ਸਿੰਘ ਅਤੇ ਦੋਏ ਜਣ, ਅਜੇ ਸੰਤ ਨਹੀਂ ਸੀ ਸਿਪਾਹੀ ਸੀਗੇ। ਕਹਿੰਦਾ ਲਾਲ ਸਿੰਘ ਮਾਤਾ ਰੋ ਰਹੀ ਹੈ, ਮਾਤਾ ਕੀ ਗੱਲ ਹੈ? ਕਹਿੰਦੇ ਪੁੱਤਰ ਇੱਕੋ ਇੱਕ ਮੇਰਾ ਪੁੱਤਰ ਹੈ ਅਤੇ ਅੱਗ ਦੇ ਵਿੱਚ ਘਿਰ ਗਿਆ, ਉਹ ਚੁਬਾਰੇ 'ਚ ਸੁੱਤਾ ਪਿਆ, ਅੱਗ ਲਾਟਾਂ ਚੜ੍ਹ ਰਹੀਆਂ ਨੇ, ਪਲ ਘੜੀ ਨੂੰ ਥੋੜ੍ਹੀ ਦੇਰ ਨੂੰ 2 ਮਿੰਟ ਜੇ ਨਾ ਕੱਢਿਆ ਗਿਆ ਬੱਚਾ ਮੇਰਾ ਜਲ ਜਾਏ। ਉਸੇ ਵੇਲੇ ਬਾਬਾ ਜੀ ਨੇ ਇੱਕ ਨੇੜੇ ਦੀ ਪੌੜੀ ਚੱਕੀ, ਲਾਲ ਸਿੰਘ ਹੋਣੀ ਕਹਿਣ ਲੱਗੇ, ਬਾਬਾ ਜੀ ਅੱਗ ਬਹੁਤ ਜ਼ੋਰ ਦੀ ਹੈ। ਕਹਿੰਦੇ ਪਿਆਰਿਆ ਅੱਗ ਹੋਵੇ ਚਾਹੇ ਨਾ ਹੋਵੇ, ਆਪਣੇ ਗੁਰੂ ਦਾ ਹੁਕਮ ਹੈ ਕਿ ਆਪਣਾ ਸਰੀਰ ਜਿਹੜਾ ਹੈ ਇਹ ਸੇਵਾ ਵਿੱਚ ਲਾ ਦੇਣਾ। ਕੱਲੀ ਝਾੜੂ ਕੱਲਾ ਝਾੜੂ ਦੇਣਾ ਹੀ ਸੇਵਾ ਨਹੀਂ ਹੈ, ਇਹ ਵੀ ਹੁਣ ਸੇਵਾ ਦਾ ਮੈਦਾਨ ਖੁੱਲ੍ਹਿਆ। ਜਵਾਰੇ ਦੀ ਬਾਰੀ ਥਾਂ ਚੜ੍ਹ ਗਏ। ਪਹਿਲਾਂ ਬਾਬਾ ਜੀ ਨੇ ਇੱਕ ਟਰੰਕ ਦੇਖਿਆ ਕੀਮਤੀ ਚੀਜ਼ਾਂ ਦਾ, ਚੱਕ ਕੇ ਹੇਠਾਂ ਸਿੱਟਿਆ ਵੀ ਮਾਈ ਖਾਊ ਕੀ ਜੇ ਘਰ ਪੈ ਗਿਆ, ਘਰ ਜਲ ਗਿਆ। ਬੱਚੇ ਨੂੰ ਪਿਛਲੇ ਪਾਸੇ ਕੱਪੜੇ ਦੇ ਵਿੱਚ ਬੰਦ ਕੀਤਾ ਬੰਨਿਆ ਹੋਇਆ ਅਤੇ ਪਿੱਠ 'ਤੇ ਰੱਖ ਕੇ ਉੱਤਰ ਰਹੇ। ਉਹ ਮਾਈ ਇੰਨੀ ਪ੍ਰਭਾਵਿਤ ਹੋਈ ਕਿ ਉਸੇ ਵੇਲੇ ਕਹਿੰਦੀ, ਪੁੱਤਰੋ ਤੁਸੀਂ ਠਹਿਰ ਜਾਓ, ਮੇਰੇ ਅੰਦਰ ਇੱਕ ਬੜੀ ਜ਼ਬਰਦਸਤ ਆਵਾਜ਼ ਉੱਠ ਰਹੀ ਹੈ ਅਤੇ ਮੇਰੀ ਭਾਵਨਾ ਤੁਸੀਂ ਲੈ ਕੇ ਜਾਇਓ। ਉਸੇ ਵੇਲੇ ਗਈ, ਕੇਸਰ ਲਿਆਂਦਾ, ਕੇਸਰ ਦਾ ਟਿੱਕਾ ਲਿਆ ਬਾਬਾ ਜੀ ਅਤੇ ਸੰਤ ਲਾਲ ਸਿੰਘ ਦੇ ਮੱਥੇ 'ਤੇ ਲਾ ਕੇ ਕਹਿਣ ਲੱਗੀ, ਤੁਸੀਂ ਮੈਨੂੰ ਜਿਸ ਬਿਪਤਾ 'ਚੋਂ ਬਚਾਇਆ, ਇੱਕ ਦਿਨ ਆਏਗਾ ਜਦੋਂ ਸੰਸਾਰ ਦੇ ਵਿੱਚ ਤੁਸੀਂ ਇਹ ਸੂਰਜ ਤੋਂ ਵੀ ਵੱਧ ਚਮਕੋਗੇ। ਤੁਸੀਂ ਮੇਰੀਆਂ ਆਂਦਰਾਂ ਨੂੰ ਠਾਰਿਆ ਅਤੇ ਤੁਹਾਨੂੰ ਪਰਮੇਸ਼ਰ ਹੱਦ ਤੋਂ ਜ਼ਿਆਦਾ ਬਖਸ਼ਿਸ਼ਾਂ ਦੇਗਾ। ਇੱਕ ਮਾਈ ਦੀ ਅਰਦਾਸ ਹੈ, ਇੱਕ ਮਾਂ ਦੀ ਅਰਦਾਸ ਹੈ। ਅੱਗੇ ਗਏ ਤਾਂ ਕੀ ਦੇਖਦੇ ਨੇ, ਇੱਕ ਮੰਦਰ ਹੈ, ਭੀੜ ਵਾਲੇ ਵੇਲੇ ਇਕੱਠੀ ਹੋਈ ਹੈ, ਕੋਈ ਅੰਦਰ ਨਹੀਂ ਵੜ ਰਿਹਾ, ਅੱਗ ਲੱਗੀ ਹੋਈ ਹੈ। ਬਾਬਾ ਜੀ ਕਹਿੰਦੇ, ਕੀ ਗੱਲ ਤੁਸੀਂ ਇਸ ਤਰ੍ਹਾਂ ਖੜ੍ਹੇ ਹੋ? ਕਹਿਣ ਲੱਗੇ, ਸੰਤ ਨੇ ਅੰਦਰ, ਬਿਰਧ ਨੇ, ਹਿੱਲ ਨਹੀਂ ਸਕਦੇ ਅਤੇ ਉਹ ਜਲ ਜਾਣਗੇ ਜੇ ਹੁਣ ਕੁਛ ਨਾ ਕੀਤਾ ਗਿਆ। ਬਾਬਾ ਜੀ ਉਸੇ ਵੇਲੇ ਇੱਕਦਮ ਝੁੰਬ ਮਾਰਿਆ, ਕੰਬਲ ਦਾ ਵਿੱਚ ਵੜ ਗਏ, ਜਾ ਕੇ ਪਿੱਠ 'ਤੇ ਲੱਦ ਕੇ ਰੱਖ ਕੇ ਸਾਧੂ ਨੂੰ ਬਾਹਰ ਕੱਢ ਲਿਆ, ਮੰਜੇ 'ਤੇ ਬਿਠਾ ਦਿੱਤਾ। ਪੂਰਨ ਗਿਆਨਵਾਨ, ਪੂਰਨ ਯੋਗੀ ਮਹਾਤਮਾ ਸੀ। ਉਹ ਕਹਿਣ ਲੱਗਿਆ, ਬਾਬਾ ਦੇਹ ਤਾਂ ਮੇਰੀ ਨਾਸ਼ਵੰਤ ਹੈ, ਇਹਨੇ ਜਾਣਾ ਹੀ ਜਾਣਾ ਸੀ, ਪਰ ਤੈਂ ਇੱਕ ਉਪਕਾਰ ਕੀਤਾ ਬੜਾ ਜ਼ਬਰਦਸਤ, ਜਿਸਦਾ ਮੈਂ ਬਦਲਾ ਦੇਣਾ ਚਾਹੁੰਦਾ। ਬਾਬਾ ਜੀ ਕਹਿੰਦੇ, ਬਦਲੇ ਦੀ ਸਾਨੂੰ ਲੋੜ ਨਹੀਂ ਹੈ ਸੰਤ ਜੀ, ਅਸੀਂ ਕੋਈ ਅਹਿਸਾਨ ਨਹੀਂ ਕਰਿਆ, ਅਸੀਂ ਤਾਂ ਆਪਣਾ ਫਰਜ਼ ਪੂਰਾ ਕਰਿਆ, ਕਿਉਂਕਿ ਸਾਡੇ ਸਤਿਗੁਰੂ ਜੀ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਨ।
ਪਰਉਪਕਾਰੀ ਜੀ ਗੁਰਮੁਖ ਪਿਆਰਾ,
ਜਿਵੇਂ ਚਸ਼ਮਾ ਚੱਲਦਾ ਹੁੰਦਾ ਹੈ, ਐਂ ਜਿਹਨੇ ਹਰ ਥਾਂ ਹਰ ਥਾਂ ਦੇ ਉੱਤੇ ਪਰਮੇਸ਼ਰ ਨੂੰ ਦੇਖ ਲਿਆ, ਹਰ ਘਟ 'ਚ ਵਿਆਪਕ ਦੇਖ ਲਿਆ, ਉਹਦੇ ਵਾਸਤੇ ਗੈਰ ਕੋਈ ਨਹੀਂ ਰਿਹਾ ਕਰਦਾ, ਸਾਰੀ ਸ੍ਰਿਸ਼ਟੀ ਆਪਣੀ ਹੋ ਜਾਂਦੀ ਹੈ, ਕੋਈ ਗੈਰ ਨਹੀਂ ਰਹਿੰਦਾ, ਨਾ ਕੋਈ ਮਾੜਾ ਨਾ ਕੋਈ ਚੰਗਾ। ਮਹਾਰਾਜ ਕਹਿੰਦੇ, ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸਦੇ ਪਾਣੇ ਕੋਏ ਨਾ ਭੁੱਲਾ, ਜਿਨ ਸਗਲੋ ਬਰਮ ਪਛਾਤਾ। ਜਦੋਂ ਬਰਮ ਦੀ ਪਛਾਣ ਹੋ ਗਈ, ਫਿਰ ਮਾੜਾ ਕਿਹਨੂੰ ਕਹੀਏ ਭਾਈ? ਕੌਣ ਮਾੜਾ ਹੈ ਸੰਸਾਰ ਦੇ ਅੰਦਰ? ਨਾ ਕੋਈ ਮੂਰਖ, ਨਾ ਕੋਈ ਸਿਆਣਾ, ਸਭ ਕੁਝ ਵਰਤਾ ਤਿਸਕਾ ਪਾਣ। ਇਸ ਤਰ੍ਹਾਂ ਦੇ ਨਾਲ ਆਪਨੇ ਕਹਿਣ ਲੱਗੇ, ਮਹਾਂਪੁਰਸ਼ੋ, ਮੈਂ ਕੋਈ ਬਦਲਾ ਨਹੀਂ ਲੈਣਾ। ਕਹਿੰਦੇ, ਬਾਬਾ ਕਰਮ ਸਿੰਘਾ, ਇੱਕ ਦਿਨ ਤੂੰ ਜਹਾਨ ਦੇ ਅੰਦਰ ਚਮਕੇਗਾ। ਤੇਰੀ ਇੰਨੀ ਸੁਗੰਧੀ ਫੈਲੇਗੀ ਕਿ ਬੜੇ ਬੜੇ ਅਵਤਾਰ ਤੇਰੇ ਕੋਲ ਆ ਕੇ ਸੁਗੰਧੀਆਂ ਲੈ ਕੇ ਜਾਣਗੇ ਤੇ ਦੁਨੀਆਂ ਨੂੰ ਮਹਿਕਾਉਣਗੇ। ਤੇ ਮੈਂ ਕੀ ਕਰਾਂਗਾ, ਮੈਂ ਤੈਨੂੰ ਦੇਣ ਜੋਗਾ ਨਹੀਂ, ਇਸ ਵੇਲੇ ਕੁਛ ਨਹੀਂ ਦੇਣਾ। ਅਗਲਾ ਜਨਮ ਸਾਰਾ ਤੇਰੇ ਚਰਨਾਂ ਦੇ ਉੱਤੋਂ ਨਿਸ਼ਾਵਰ ਕਰੂੰਗਾ। ਅੱਜ ਜਿਹੜਾ ਤਾਂ ਮੈਨੂੰ ਅੱਗ ਚੋਂ ਕੱਢਿਆ ਤੇ ਉਹ ਬਾਬਾ ਆਇਆ ਸਿੰਘ ਜੀ ਹੋ ਕੇ ਆਏ, ਪੂਰਨ ਬਰਮ ਗਿਆਨੀ ਬਾਬਾ ਆਇਆ ਸਿੰਘ। ਸਮਾਨ ਦ੍ਰਿਸ਼ਟੀ ਜੋ ਗੁਰੂ ਮਹਾਰਾਜ ਨੇ ਫਰਮਾਨ ਕੀਤੀ ਹੈ,
ਚੋਰ ਸਾਧ ਨੂੰ ਬਰਮ ਰੂਪ ਜਾਣ ਕੇ ਦ੍ਰਿਸ਼ਟੀ ਹੀ ਸਮਾਨ
ਲਾਗੈ ਤੁਲ ਪਵਨ। ਬਾਬਾ ਜੀ ਦੇ ਡੇਰੇ ਤੋਂ ਚੋਰਾਂ ਨੇ ਆ ਕੇ ਸਾਰੇ ਹੀ ਪਸ਼ੂ ਖੋਲੇ। ਜਦੋਂ ਪਾਰ ਹੋਣ ਲੱਗੇ ਸਰਹੱਦ, ਉਸ ਵੇਲੇ ਮਿਲਟਰੀ ਵਾਲਿਆਂ ਜਿਹੜੇ ਰੋਜ਼ ਆਇਆ ਕਰਦੇ ਸੀ, ਪਛਾਣ ਲਿਆ ਕਿ ਬਾਬਾ ਜੀ ਦੀਆਂ ਗਊਆਂ ਲਈ ਜਾਂਦੇ ਨੇ ਚੋਰ। ਚੋਰਾਂ ਦੀਆਂ ਮੁਸ਼ਕਾਂ ਦੇ ਲਈਆਂ, ਗਊਆਂ ਪਿੱਛੇ ਮੋੜ ਲਿਆ। ਇਧਰਲੇ ਪਾਸੇ ਬਾਬਾ ਜੀ ਨੂੰ ਆ ਕੇ ਕਿਹਾ, ਕਹਿੰਦੇ ਬਾਬਾ ਜੀ ਰਾਤ ਤਾਂ ਗਊਆਂ ਸਾਰੀਆਂ ਹੀ ਚੋਰ ਲੈ ਗਏ। ਕਹਿੰਦੇ ਕੁਛ ਬਚਿਆ ਵੀ ਹੈ? ਕਹਿੰਦੇ ਬੱਛਰੂ ਖੜੇ ਨੇ। ਕਹਿੰਦੇ ਪ੍ਰੇਮੀਓ, ਮਾਵਾਂ ਤੋਂ ਵੱਡ ਹੋ ਕੇ ਇਹ ਰੋਣਗੇ, ਕੁਰਲਾਉਣਗੇ, ਆਪਾਂ ਕੀ ਕਰਨੇ ਨੇ? ਖੁਰਾਕ ਦੇਖੋ, ਮਗਰ ਮਗਰ ਇਹਨਾਂ ਨੂੰ ਲੈ ਜਾਓ, ਉਹਨਾਂ ਨੂੰ ਜਾ ਕੇ ਦੇ ਆਓ। ਉਧਰਲੇ ਪਾਸੋਂ ਉਹ ਆ ਗਏ, ਉਧਰਲੇ ਪਾਸੋਂ ਇਹ ਆ ਗਏ, ਤੇ ਅਖੀਰ ਡੇਰੇ ਆ ਜਾਂਦੇ। ਬੜੀ ਵੱਡੀ ਬਾਤ ਹੈ ਸਾਡੇ ਵਾਸਤੇ, ਦੁਨੀਆਂ ਕੁਛ ਕਰੇ, ਲੇਕਿਨ ਜਿਸ ਥਾਂ ਦੇ ਉੱਤੇ ਅਸੀਂ ਲੋਕ ਖੜੇ ਹਾਂ, ਸਾਡੇ ਵਾਸਤੇ ਚਾਨਣ ਮਨਾਰੇ ਦੀਆਂ ਗੱਲਾਂ ਨੇ। ਬਹੁਤ ਔਖੀਆਂ ਨੇ ਕਮਾਉਣੀਆਂ ਸਾਧ ਸਿੰਘ ਜੀ, ਗੱਲੇ ਹੋਰ ਹੈ। ਜਿੰਨਾ ਚਿਰ ਇਹ ਗੱਲਾਂ ਸਾਡੇ 'ਚ ਆਉਂਦੀਆਂ ਨਹੀਂ ਹੈ, ਅਸੀਂ ਉਹਨਾਂ ਮਹਾਂਪੁਰਸ਼ਾਂ ਦੀਆਂ ਕਥਾਵਾਂ ਤਾਂ ਕਰਦੇ ਹਾਂ, ਪਰ ਸਾਡੇ ਵਿੱਚ ਵੀ ਇਹ ਚੀਜ਼ਾਂ ਕੋਸ਼ਿਸ਼ ਅਰਦਾਸ 'ਚ ਰਹੀਏ ਵੀ ਸੱਚੇ ਪਾਤਸ਼ਾਹ ਇਹ ਬੁੱਧੀ ਸਾਨੂੰ ਵੀ ਬਖਸ਼। ਇਹ ਬੁੱਧੀ ਉਸ ਵੇਲੇ ਬਖਸ਼ੀ ਜਾਂਦੀ ਹੈ ਜਦੋਂ ਪੰਜਾਂ ਪਰਮਾਂ ਦਾ ਨਾਸ਼ ਹੋ ਕੇ ਪਰਮੇਸ਼ਰ ਸ੍ਰਿਸ਼ਟੀ ਸਾਰੀ ਪਰਮੇਸ਼ਰ ਦਾ ਰੂਪ ਦਿਸਣ ਲੱਗ ਜਾਂਦੀ ਹੈ। ਫਿਰ ਕੋਈ ਚੋਰ ਕੋਈ ਸਾਧ ਨਹੀਂ ਜਾਂਦਾ, ਚੋਰ ਸਾਧ ਸਭ ਬਰਮ ਪਛਾਣ। ਬਾਬਾ ਜੀ ਕੋਲ ਆ ਗਏ, ਪੁਲਿਸ ਵਾਲੇ ਆ ਗਏ, ਕਹਿੰਦੇ ਤੁਹਾਡੇ ਪਸ਼ੂ ਚੋਰੀ ਕਰ ਲਏ, ਇਹ ਤੁਹਾਡੇ ਆ ਬਾਬਾ ਜੀ, ਬਿਆਨ ਦਿਓ। ਬਾਬਾ ਜੀ ਕਹਿੰਦੇ ਨਾ, ਸਾਡੇ ਨਹੀਂ ਭਾਈ, ਕਿਹਦੇ ਨੇ? ਕਹਿੰਦੇ ਕਿਸੇ ਦੇ ਫਾਲਤੂ ਨੇ, ਉਹ ਖੁੱਲੀਆਂ ਤੇ ਬੰਨ ਗਏ ਨੇ, ਇੱਥੇ ਵੀ ਸਾਡੇ ਕੋਲ ਵੀ ਬੰਨ ਜਾਂਦੇ ਨੇ। ਮੈਂ ਜਦੋਂ ਉਹਨਾਂ ਕਹਿ ਜੀ ਫਲਾਣੇ ਪਿੰਡ ਤੋਂ ਬੰਨ ਗਏ, ਮੈਂ ਅੱਛਾ ਚੰਗਾ ਸੇਵਾ ਕਰੋ ਭਾਈ, ਚੰਗਾ ਮਾੜਾ ਨਹੀਂ ਦੇਖਣਾ ਸਾਡਾ ਕੰਮ, ਠੀਕ ਹੈ ਜਿਹੜਾ ਆ ਗਿਆ ਆ ਗਿਆ। ਕਹਿੰਦੇ ਭਾਈ ਜੀ ਇਹਨਾਂ ਕੋਲ ਵਾਧੂ ਸੀ, ਬੰਨ ਗਏ, ਲੋੜਵੰਦ ਸੀਗੇ, ਲੈ ਗਏ, ਇਹਨਾਂ ਨੂੰ ਛੱਡ ਦਿਓ ਤੁਸੀਂ, ਕਾਹਨੂੰ ਇਹਨਾਂ ਨੂੰ ਚੋਰ ਬਣਾਇਆ, ਲੋੜਵੰਦ ਸੀਗੇ। ਹੁਣ ਉਹ ਪਸ਼ੂ ਖੋਲ ਕੇ ਛੱਡਣ ਸਿੰਘ ਨਾਲ ਭੇਜਦੇ ਵੀ ਜਾਓ ਸਰਦ ਨੰਗਾਇਆ। ਉਹ ਸਰਦ ਨੰਗਾ ਕੇ ਆਉਂਦੇ ਨੇ, ਐਸਾ ਮਹਾਰਾਜ ਨੇ ਉਹਨਾਂ ਦੇ ਮਨਾਂ ਦੇ ਵਿੱਚ ਕੁਛ ਚਾਨਣਾ ਕੀਤਾ, ਕਹਿੰਦੇ ਉਹ ਤਰਕਾਰ ਹੈ ਸਾਨੂੰ, ਅਸੀਂ ਕਿੱਥੇ ਜਾ ਕੇ ਦੋਜ਼ਖ ਦੇ ਵਿੱਚ ਸੜਾਂਗੇ। ਇੱਕ ਦਰਵੇਸ਼ ਦੇ ਆਸ਼ਰਮ ਤੋਂ ਅਸੀਂ ਗੂੰਗਾ ਕੱਢ ਲਿਆ, ਕਿੰਨਿਆਂ ਨੇ ਇਹਦੇ ਵਿੱਚ ਦੁੱਧ ਪੀਣੇ ਸੀ, ਕਿੰਨਿਆਂ ਕੰਮ ਚੱਲਦਾ ਸੀ, ਮੁੜ ਕੇ ਫੇਰ ਆ ਗਏ। ਬਾਬਾ ਜੀ ਕਹਿੰਦੇ ਕੀ ਗੱਲ, ਤੁਸੀਂ ਲੈ ਕੇ ਨਹੀਂ ਜਾਂਦੇ? ਕਹਿੰਦੇ ਨਾ ਮਹਾਰਾਜ, ਸਾਡੇ ਅੰਦਰ ਤਾਂ ਤੁਸੀਂ ਉਹ ਪ੍ਰਕਾਸ਼ ਕਰ ਦਿੱਤਾ ਜਿਹੜਾ ਸਾਰੀ ਜ਼ਿੰਦਗੀ ਆਏ ਨਹੀਂ ਸੀ ਸਕਦਾ। ਅਸੀਂ ਬੜੇ ਖੂਨ ਖਾਰ ਚੋਰ ਸੀਗੇ, ਡਾਕੂ ਸੀਗੇ, ਪਰ ਅੱਜ ਇੱਕ ਸਮਝ ਸਾਡੇ ਅੰਦਰ ਉਦਾ ਹੋਈ ਹੈ, ਸਾਨੂੰ ਮੁਰੀਦ ਬਣਾ ਲਓ ਆਪਣੇ, ਸਾਨੂੰ ਵੀ ਉਹ ਚੀਜ਼ ਦੇ ਦਿਓ ਜਿਹਦੇ ਵਿੱਚ ਇਹ ਗਿਆਨ ਆ ਜਾਵੇ, ਜਿਹਾ ਜਿਹਾ ਵਰਤਾਓ ਤੁਸੀਂ ਕਰਿਆ ਅਸੀਂ ਵੀ ਲੋਕਾਂ ਦੂਜਿਆਂ ਨਾਲ ਇਹੋ ਜਿਹਾ ਵਰਤਾਓ ਕਰ ਸਕੀਏ। ਬਾਬਾ ਜੀ ਕਹਿੰਦੇ ਚੰਗਾ ਕੋਈ ਗੱਲ ਨਹੀਂ, ਅੱਲਾਹ ਤਾਲਾ ਦੀ ਤੁਹਾਡੇ ਉੱਤੇ ਵੀ ਕਿਰਪਾ ਹੋਏਗੀ, ਅਤੇ ਤੁਸੀਂ ਐਂ ਕਰੋ ਬੱਚੇ ਭੁੱਖੇ ਨੇ, ਵੀਹ ਸਿਹਤ ਚੌਲ ਲੈ ਜਾਓ, ਸਤ ਵੰਡਾਂ ਬੰਨ ਦਿੱਤੀਆਂ ਗਈਆਂ ਸਿਰ 'ਤੇ ਰੱਖਣੀ। ਸੋ ਉਹ ਬਾਬਾ ਆਇਆ ਸਿੰਘ ਜੀ ਜਿਹੜੇ ਕੱਢੇ ਗਏ ਸੀਗੇ ਉਹਦੇ ਵਿੱਚੋਂ, ਅੱਗ ਦੇ ਵਿੱਚੋਂ, ਸਾਰੀ ਜ਼ਿੰਦਗੀ ਆਪਨੇ ਸੇਵਾ ਕੀਤੀ ਇੱਥੇ ਆ। ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਦੀਆਂ ਜਿੰਨੀਆਂ ਵੀ ਕਥਾਵਾਂ ਕਰੀ ਜਾਓ ਮੁੱਕਦੀਆਂ ਨਹੀਂ। ਜਿਵੇਂ ਸੰਤ ਕਹਿੰਦੇ ਸੀ ਵੀ ਬੇਅੰਤ ਬੋਲਣ ਨੂੰ ਟਾਈਮ ਚਾਹੀਦਾ, ਟਾਈਮ ਤਾਂ ਸਮਝ ਲਓ ਵੀ ਇਹ ਤਾਂ ਰੁਕਦਾ ਨਹੀਂ ਹੈ, ਮੇਰੇ ਸਾਹਮਣੇ ਵੀ ਨੱਠਿਆ ਹੀ ਜਾ ਰਿਹਾ, ਅਤੇ ਜਿਹੜਾ ਕੁਛ ਮੈਂ ਕਹਿਣਾ ਚਾਹੁੰਦਾ ਮੈਂ ਕਹਿ ਨਹੀਂ ਸਕਦਾ ਕਿਉਂਕਿ ਗੱਲੇ ਐਸੀ ਹੈ। ਸੋ ਆਪ ਐਸੀਆਂ ਕਥਾਵਾਂ ਨੇ, ਮਹਾਰਾਜ ਕਹਿੰਦੇ ਵੀ ਜਦੋਂ ਤੁਸੀਂ ਮਹਾਂਪੁਰਸ਼ਾਂ ਦੀਆਂ ਗੱਲਾਂ ਕਰਦੇ ਹੋ ਉਸ ਵੇਲੇ ਪਤਾ ਕੀ ਹੁੰਦਾ, ਵਾਹਿਗੁਰੂ ਜੀ ਖੁਸ਼ ਹੋ ਰਹੇ ਹੁੰਦੇ, ਉਹ ਪ੍ਰਸੰਨ ਹੋ ਰਹੇ ਹੁੰਦੇ ਨੇ ਵੀ ਮੇਰੇ ਪੁੱਤਰਾਂ ਦੀਆਂ ਗੱਲਾਂ ਹੋ ਰਹੀਆਂ ਨੇ, ਜਿਨ੍ਹਾਂ ਨੂੰ ਮੈਂ ਪ੍ਰਵਾਨ ਕਰਕੇ ਆਪਣਾ ਬਣਾਇਆ ਉਹਨਾਂ ਦੀਆਂ ਗੱਲਾਂ ਹੋ ਰਹੀਆਂ, ਇਹ ਉਹਨਾਂ ਦੀਆਂ ਨਹੀਂ ਹੋ ਰਹੀਆਂ, ਇਹ ਤਾਂ ਸਾਰੀਆਂ ਗੱਲਾਂ ਮੇਰੀਆਂ ਹੋ ਰਹੀਆਂ, ਇਸ ਤਰ੍ਹਾਂ ਬਾਣੀ ਦੇ ਵਿੱਚ ਫਰਮਾਨ ਆਉਂਦਾ।
ਤੇਰੀ ਵਡਿਆਈ ਹੈ ਉਸਤਤ ਜੋ ਦਾਸ ਤੇਰੇ ਦੀ, ਤੇਰੀ ਵਡਿਆਈ ਹੈ ਉਸਤਤ ਜੋ ਦਾਸ ਤੇਰੇ ਦੀ, ਤੇਰੀ ਵਡਿਆਈ ਹੈ ਉਸਤਤ ਜੋ ਦਾਸ ਤੇਰੇ ਦੀ, ਤੇਰੀ ਵਡਿਆਈ ਹੈ ਉਸਤਤ ਜੋ
ਵਡਿਆਈ ਪਾਉਂਦੀ ਜਨ ਕਾ ਜੈਕਾਰ ਕਰੇ। ਵਾਹਿਗੁਰੂ ਕਿਵੇਂ ਵਡਿਆਈ ਕਰਾਉਂਦਾ, ਧਰੂ ਨੂੰ ਰੱਖ ਲਿਆ, ਪ੍ਰਹਲਾਦ ਨੂੰ ਰੱਖ ਲਿਆ, ਨਾਮਦੇਵ ਜੀ ਨੂੰ ਬਚਾ ਲਿਆ, ਕਬੀਰ ਨੂੰ ਡੁੱਬਣ ਨਹੀਂ ਦਿੱਤਾ, ਬਚਾ ਕੇ ਆਪਣੀ ਵਡਿਆਈ ਕਰਾਉਂਦਾ। ਜਦੋਂ ਅਸੀਂ ਉਹਦੇ ਪ੍ਰਵਾਨ ਪੁੱਤਰਾਂ ਦੀ ਜ਼ਿਕਰ ਕਰਦੇ ਹਾਂ ਉਸ ਵੇਲੇ ਉਹ ਵਾਹਿਗੁਰੂ ਦੀ ਵਡਿਆਈ ਹੋ ਰਹੀ ਹੁੰਦੀ। ਸੋ ਇਸ ਤਰ੍ਹਾਂ ਦੇ ਨਾਲ ਆਪ ਦੇ ਪਾਸ ਬਾਬਾ ਲਾਲ ਸਿੰਘ ਜੀ, ਬਾਬਾ ਆਇਆ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮੁੱਖ ਰੂਪ ਦੇ ਵਿੱਚ ਆਪਦੇ ਨਾਲ ਰਿਹਾ ਕਰਦੇ ਸੀ, ਹੋਰ ਵੀ ਬੇਅੰਤ ਸੀਗੇ, ਬਹੁਤ ਮਹਾਤਮਾ ਆਪਦੇ ਨਾਲ ਰਿਹਾ ਕਰਦੇ ਸੀ। ਅਤੇ ਅੱਜ ਬਾਬਾ ਜੀ, ਬਾਬਾ ਅਤਰ ਸਿੰਘ ਜੀ ਬਾਬਾ ਕਰਮ ਸਿੰਘ ਜੀ ਦੇ ਕੋਲ ਬੈਠੇ ਨੇ, ਅਤੇ ਉਸ ਵੇਲੇ ਇੱਕ ਭਾਈ ਦਿਆ ਸਿੰਘ ਗਿੱਲ ਪਿੰਡ ਦਾ ਨਾਲ ਬੈਠਾ, ਉਹਨਾਂ ਦੇ ਨਾਲ ਫੌਜ ਵਿੱਚ ਸੀਗਾ ਗਿੱਲਾਂ ਦਾ, ਇਹ ਗੁਰਦੇਵ ਸਿੰਘ ਹੋਣੀ ਉਹਨੂੰ ਚੰਗੀ ਤਰ੍ਹਾਂ ਜਾਣਦੇ ਨੇ, ਹੁਣ ਤਾਂ ਸ਼ਾਇਦ ਚੜ੍ਹਾਈ ਕਰ ਗਿਆ ਹੋਵੇ। ਅਤੇ ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਅਤਰ ਸਿੰਘ ਰੇਰੂ ਸਾਹਿਬ 'ਤੇ ਜਾ ਤੂੰ, ਉੱਥੇ ਗੁਰੂ ਮਹਾਰਾਜ ਦਾ ਇੱਕ ਰੇਰੂ ਹੈ, ਤੇ ਉਹਨੂੰ ਵਾਦ ਕਰ ਤੂੰ ਜਾ ਕੇ। ਉਹ ਸਥਾਨ ਅਜੇ ਤੱਕ ਵਾਦ ਨਹੀਂ ਹੋਇਆ। ਕਹਿੰਦੇ ਦੇਖ ਅੱਖਾਂ ਮੀਚ, ਅੱਖਾਂ ਮੀਚੀਆਂ, ਕਹਿੰਦੇ ਦੇਖ ਲਿਆ। ਕਹਿੰਦੇ ਨਹੀਂ ਬਾਬਾ ਜੀ, ਰੇਨੂ ਤਾਂ ਉੱਥੇ ਬਹੁਤ ਖੜੇ ਨੇ। ਕਹਿਣ ਲੱਗੇ ਹੁਣ ਫੇਰ ਮੀਚੋ, ਜਿਹੜਾ ਰੇਨੂ ਅਸਲੀ ਹੈ ਨਾ ਉਹ ਤਾਂ ਹਰਾ ਨਜ਼ਰ ਆਏਗਾ, ਦੂਸਰੇ ਸੁੱਕੇ ਨਜ਼ਰ ਆਉਣਗੇ, ਫੇਰ ਤੂੰ ਨਿਸ਼ਾਨੀ ਲਾ ਲਈ ਚੰਗੀ ਤਰ੍ਹਾਂ। ਉਸ ਵੇਲੇ ਨੇਤਰ ਬੰਦ ਕਰੇ ਤਾਂ ਜਿਹਦੇ ਨਾਲ ਗੁਰੂ ਦਸ਼ਮੇਸ਼ ਪਿਤਾ ਨੇ ਆਪਣਾ ਘੋੜਾ ਬੰਨਿਆ ਸੀ ਉਹ ਹਰਾ, ਬਾਕੀ ਰੇਨੂ ਜਿਹੜੇ ਨੇ ਸੁੱਕੇ ਹੋਏ ਨਜ਼ਰ ਆਉਂਦੇ। ਕਹਿੰਦੇ ਅਦਰ ਸਿੰਘ ਨਿਸ਼ਾਨੀ ਲਾ ਲਈ? ਕਹਿੰਦੇ ਹਾਂ ਮਹਾਰਾਜ ਲਾ ਲਈ। ਕਹਿੰਦੇ ਨੇਤਰ ਕੋਲ, ਕਹਿੰਦੇ ਜਾ ਉੱਥੇ ਜਾ ਕੇ ਮਾਲਵੇ ਦੇ ਅੰਦਰ ਪ੍ਰਚਾਰ ਦੀ ਬੜੀ ਘਾਟ ਹੋ ਗਈ, ਉਹ ਸਥਾਨ ਤੂੰ ਆਪਣਾ ਬਣਾ, ਉੱਥੋਂ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਸੰਦੇਸ਼ ਦਾ ਜੋ ਪ੍ਰਸਾਰ ਹੈ ਉੱਥੋਂ ਜਾ ਕੇ ਸ਼ੁਰੂ ਕਰ ਤੇ ਸਥਾਨ ਬਣਾਉਣਾ। ਬਾਬਾ ਜੀ ਕਹਿਣ ਲੱਗੇ ਕਿ ਮਹਾਰਾਜ ਨੌਕਰੀ ਹੈ, ਕਹਿੰਦੇ ਪੈਨਸ਼ਨ ਹੋ ਜਾਏਗੀ ਤੇਰੀ, ਫਿਕਰ ਨਾ ਕਰ ਹੁਣੇ ਹੋ ਜਾਏਗੀ। ਇੱਕ ਗੱਲ ਯਾਦ ਰੱਖੀ, ਇਹ ਭਾਈ ਦਿਆਲ ਸਿੰਘ ਜੀ ਦੀ ਸੰਪਰਦਾਏ ਨੇ ਅੱਜ ਤੱਕ ਕਿਸੇ ਮੂਹਰੇ ਹੱਥ ਨਹੀਂ ਅੱਡਿਆ। ਕਰੋੜਾਂ ਦੇ ਕੰਮ ਹੁੰਦੇ ਨੇ ਬਗੈਰ ਮੰਗੇ ਤੇ, ਕਦੇ ਚੱਕ ਕੇ ਤੁਰਦੇ ਨਹੀਂ ਹੈਗੇ ਵੀ ਆਹ ਸਾਨੂੰ ਦਿਓ। ਆਹ ਹੁਣ ਤੁਸੀਂ ਦੇਖਦੇ ਨਹੀਂ ਕਿੰਨਾ ਦੁੱਧ ਆ ਰਿਹਾ, ਕਿੰਨੇ ਪੈਸੇ ਆਪੇ ਹੀ ਪੰਚਾਇਤਾਂ ਬਣਾ ਪਿੰਡਾਂ ਦੀਆਂ ਆਪਣੇ ਆਪ ਪੈ ਗਈਆਂ। ਮੈਂ ਹੈਰਾਨ ਹੋਈ ਜਾਂਦਾ ਵੀ ਇਹਨਾਂ 'ਚ ਕਿੰਨਾ ਪਿਆਰ ਹੈ, ਕਿਹਾ ਤਾਂ ਕਿਸੇ ਨੇ ਨਹੀਂ ਅੱਜ ਤੱਕ ਇਹਨਾਂ ਨੂੰ, ਕਿੰਨਾ ਚਾਅ ਜਾ ਗਿਆ ਹੈ। ਮਹਾਰਾਜ ਕਿੰਨੇ ਦਿਆਲੂ ਹੋਏ ਨੇ ਇਹਨਾਂ 'ਤੇ ਵੀ ਸਾਡਾ ਵੀ ਚੂਣ ਕੌਣ ਜੱਗ ਦੇ ਵਿੱਚ ਪੈ ਗਏ। ਆਈ ਜਾਂਦਾ ਆਈ ਜਾਂਦਾ, ਉਹ ਕਹਿੰਦੇ ਹੱਥ ਨਹੀਂ ਅੱਡਣਾ ਕਿਸੇ ਨੂੰ। ਕਹਿੰਦੇ ਬਾਬਾ ਜੀ ਬਿਲਡਿੰਗ ਬਣਾਉਣੀ ਹੈ, ਕਿਸ ਤਰ੍ਹਾਂ ਦੇ ਨਾਲ ਫਿਰ ਇਹ ਬਣੂ? ਬਾਬਾ ਜੀ ਕਹਿੰਦੇ ਸਾਡੇ ਚਾਦਰ ਜਿਹੜੀ ਵਿਛੀ ਹੋਈ ਹੈ ਨਾ ਮੰਜੇ ਦੇ ਉੱਤੇ, ਇਹਨੂੰ ਚਾਰੇ ਕੋਨਿਆਂ ਤੋਂ ਫੜ ਕੇ ਚੱਕ ਲਿਆ, ਚਾਰੇ ਕੋਨਿਆਂ ਤੋਂ ਫੜ ਕੇ ਚੱਕ ਲਿਆਂਦਾ। ਬਾਬਾ ਜੀ ਨੇ ਚਾਦਰ ਦੇ ਵਿੱਚ ਹੱਥ ਪਾਇਆ, ਝੋਲੀ 'ਚ ਮੁੱਠੀ ਭਰ ਲਈ। ਕਹਿੰਦੇ ਕੋਈ ਬਰਤਨ ਲਿਆ, ਗੜਵਾ ਲਿਆ ਤਾ। ਕਹਿੰਦੇ ਲੈ ਆਹ ਤੈਨੂੰ ਗੁਰੂ ਨਾਨਕ ਪਾਤਸ਼ਾਹ ਦਾ ਸੀ ਖਜ਼ਾਨਾ ਬਖਸ਼ਦੇ ਹਾਂ, ਗਿਣੀ ਹੈ ਨਾ ਕਦੇ, ਕੱਢੀ ਜਾਈ ਖਰਚੀ ਜਾਈ, ਕੱਢੀ ਜਾਈ ਖਰਚੀ ਜਾਈ, ਇਹਦੇ ਤੋਟ ਹੀ ਨਹੀਂ ਆਵੇ ਜੀ, ਨਾ ਤੇਰੇ ਕੋਲ ਆਵੇ ਨਾ ਤੇਰੇ ਗਾਹਾਂ ਜਿਹਨਾਂ ਨੇ ਆਉਣਾ ਉਹਨਾਂ ਕੋਲ ਆਵੇ, ਬਖਸ਼ਿਸ਼ਾਂ ਹੀ ਕਰ ਦਿੱਤੀਆਂ, ਭੰਡਾਰੇ ਹੀ ਬਖਸ਼ ਦਿੱਤੇ। ਕਿਉਂਕਿ ਸਤਵਾਦੀ ਮਹਾਂਪੁਰਸ਼ ਹੋਇਆ ਕਰਦੇ ਨੇ। ਤਾਂ ਬਾਬਾ ਜੀ ਉੱਥੇ ਆ ਜਾਂਦੇ ਨੇ, ਲੇਕਿਨ ਆਪਦੇ ਮਨ ਵਿੱਚ ਇਹ ਹੱਦ ਸਦਾ ਹੀ ਰਹਿੰਦਾ ਹੈ ਕਿ ਅਸੀਂ ਜਾਈਏ ਤੇ ਜਾ ਕੇ ਦਰਸ਼ਨ ਕਰੀਏ। ਹੋਤੀ ਮਰਦਾਨ ਚਲੇ ਜਾਂਦੇ ਨੇ, ਬੜੀ ਬੜੀ ਦੇਰ ਤੱਕ ਰਹਿੰਦੇ। ਜਦੋਂ ਮਹਾਰਾਜ ਜੀ ਆ ਗਏ, ਮਹਾਰਾਜ ਜੀ ਦੱਸਿਆ ਕਰਦੇ ਸੀ, ਸਾਰੀਆਂ ਗੱਲਾਂ ਦੱਸਦੇ ਹੁੰਦੇ ਵੀ ਅਸੀਂ ਕਿਵੇਂ ਰਹਿੰਦੇ ਸੀ, ਕਿਵੇਂ ਅਸੀਂ ਉੱਥੇ ਤਪ ਕਰਦੇ ਸੀ, ਕਿਵੇਂ ਬਾਬਾ ਜੀ ਰਹਿੰਦੇ ਸੀ। ਇਹ ਤਾਂ ਗਿਆਨੀ ਮੋਹਨ ਸਿੰਘ ਦੀ ਬੜੀ ਭਾਰੀ ਮਿਹਰਬਾਨੀ ਹੋਈ, ਬਹੁਤ ਕੁਛ ਉਸਨੇ ਨੋਟ ਕਰ ਲਿਆ ਮਹਾਰਾਜ ਜੀ ਤੋਂ, ਨਹੀਂ ਤਾਂ ਇਹ ਗੁਆਚ ਜਾਣੀਆਂ ਸੀ ਸਾਰੀਆਂ ਗੱਲਾਂ, ਯਾਦ ਨਹੀਂ ਸੀ ਸਾਡੇ ਰਹਿਣੀਆਂ। ਸੋ ਉਸ ਵੇਲੇ ਬਾਬਾ ਜੀ ਸਾਰੀ ਸੰਗਤ ਬੁਲਾ ਲਈ ਬਾਬਾ ਜੀ ਨੇ, ਬਾਬਾ ਕਰਮ ਸਿੰਘ ਜੀ ਨੇ। ਤੇ ਉਸ ਵੇਲੇ 7 ਦਿਨ ਪਹਿਲਾਂ ਹੀ ਕਹਿਣ ਲੱਗੇ ਪ੍ਰੇਮੀਓ, ਹਰੀ ਦਾ ਜਸ ਕਰਨਾ ਹੈ ਸਾਰੇ ਕਰੋ। ਤੇ ਹਰੀ ਦਾ ਜਸ ਹੋ ਰਿਹਾ ਤੇ ਬਾਬਾ ਜੀ 1 ਦਿਨ ਪਹਿਲਾਂ ਕਹਿਣ ਲੱਗੇ ਵੀ ਪ੍ਰੇਮੀਓ ਜੋ ਕੁਛ ਪੁੱਛਣਾ ਉਹ ਪੁੱਛ ਲਓ, ਕਿਸੇ ਦੇ ਮਨ ਚ ਨਾ ਸ਼ੰਕਾ ਰਹੇ, ਜੋ ਕੁਛ ਲੈਣਾ ਉਹ ਲੈ, ਮੰਗ ਦੱਸ ਦੋ, ਗੁਰੂ ਨਾਨਕ ਪਾਤਸ਼ਾਹ ਤੋਂ ਅਸੀਂ ਦਵਾ ਦਈਏ, ਫੇਰ ਨਾ ਕਹੋ ਪਿੱਛੋਂ ਨਾ ਪਛਤਾਇਓ। ਤੇ ਇੰਨੀ ਗੱਲ ਕਹਿ ਕੇ ਕਹਿਣ ਲੱਗੇ ਸ਼ਬਦ ਪੜੋ, ਸ਼ਬਦ ਪੜਾਉਣ ਲੱਗ ਗਿਆ।
ਦਿਨ ਥੋੜੇ ਰਹਿ ਗਏ ਪਏ ਕਰੇ।
ਅਵਣ ਕੇਰੇ ਪਤ ਜਿਉ ਢਲ ਢੁਲ ਜੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਗਨ ਨਾ ਹੁਰਲਾ ਦਿਨ ਥੋੜੇ ਥੱਕੇ ਪਿਆ ਪ੍ਰਾਣਾ ਚੋ ਸੰਗਤਾਂ ਐਸੇ ਭਾਵ ਵਿੱਚ ਆਈ ਹੈ ਕਿ ਬਾਬਾ ਜੀ ਨੇ ਸ਼ਬਦ ਕਿਉਂ ਪੜਾਤਾ ਨੇਤਰਾਂ ਚ ਜਲ ਜਾ ਰਿਹਾ ਸਾਰੇ ਜਿਹੜੇ ਸਿਆਣੇ ਪੁਰਸ਼ ਸੀ ਉੱਠ ਕੇ ਖੜੇ ਹੋ ਗਏ ਬਾਬਾ ਜੀ ਅੱਜ ਆਪ ਨੇ ਸ਼ਬਦ ਅਚਾਨਕ ਪੜਾਤਾ ਕਿਰਪਾ ਉਹ ਬਾਬਾ ਜੀ ਇੰਨੇ ਮਕਬੂਲ ਸੀ ਅਕਾਲ ਪੁਰਖ ਦੇ ਦਰ ਤੇ ਕਿ ਆਪ ਨਦੀ ਦੇ ਕੰਢੇ ਬੈਠੇ ਤਾਂ ਬੰਦਗੀ ਕਰ ਰਹੇ ਨੇ ਅੰਮ੍ਰਿਤ ਵੇਲੇ ਤੋਂ ਗਏ ਹੋਏ ਨੇ ਅੱਜ ਸਮਾਧੀ ਨਹੀਂ ਖੁੱਲੀ ਤੇ ਉਧਰਲੇ ਪਾਸੇ ਮੈਨੂੰ ਇੱਕ ਬਾਬਾ ਸੀ ਇੱਥੇ ਦਾ ਉਹਨੇ ਮੈਨੂੰ ਦੱਸਿਆ ਦੀਵਾਨ ਸਿੰਘ ਸੀ ਉਹਦਾ ਨਾਮ ਕਹਿਣ ਲੱਗਿਆ ਸਾਡੇ ਬਿਗਲ ਵੱਜ ਗਿਆ ਤੇ ਬਾਬਾ ਜੀ ਕੋਲ ਸੀਗੇ ਕੋਚ ਅਲਾਰਮ ਵੱਜ ਗਿਆ ਅਲਾਰਮ ਵੱਜੇ ਤੇ ਕਹਿੰਦਾ ਰਫਲਾਂ ਲੈਣ ਅਸੀਂ ਨੱਠੇ ਬਾਬਾ ਜੀ ਦੇ ਕੋਲ ਕਹਿੰਦੇ ਉੱਥੇ ਜਾ ਕੇ ਕੀ ਦੇਖਿਆ ਬਾਬਾ ਜੀ ਦੋ ਮਿੰਟ ਦੇ ਅੰਦਰ ਅੰਦਰ ਸਾਰੀ ਫੌਜ ਨੂੰ ਹਥਿਆਰ ਦੇ ਤੇ ਕਹਿੰਦੇ ਅਸੀਂ ਹੈਰਾਨ ਹੋ ਗਏ ਬਈ ਇਹ ਬਾਬਾ ਇੱਕ ਸੀ ਕਿ ਸੌ ਸੀਗਾ ਇੰਨੀ ਛੇਤੀ ਤਾਂ ਕੋਈ ਹਥਿਆਰ ਦੇ ਨਹੀਂ ਸਕਦਾ ਤੇ ਰਜਿਸਟਰਾਂ ਦੇ ਉੱਤੇ ਲਿਖ ਲਿਆ ਸਾਨੂੰ ਤਾਂ ਕੁਛ ਨਾ ਸਮਝ ਪਿਆ ਕਹਿੰਦਾ ਉਹ ਸਾਹਿਬ ਕਹਿਣ ਲੱਗਿਆ ਵੈਲ ਕਰਮ ਸਿੰਘ ਅੱਜ ਐਡਵਾਂਸ ਗਾਰਡ ਵਿੱਚ ਤੈ ਜਾਣਾ ਕਹਿੰਦਾ ਅੱਗੇ ਚੌਂਕੀ ਦੇ ਉੱਤੇ ਪਠਾਣਾ ਨੇ ਕਬਜ਼ਾ ਕਰ ਲਿਆ ਤੇ ਉਸ ਵੇਲੇ ਬਾਬਾ ਜੀ ਕਹਿੰਦਾ ਅੱਗੇ ਹੋ ਗਏ ਤੇ ਅੱਗੇ ਹੋ ਕੇ ਬਗੈਰ ਗੋਲੀ ਚਲਾਈ ਬਗੈਰ ਲੜਾਈ ਤੇ ਇੱਕ ਛਿੱਟ ਖੂਨ ਦੀ ਨਹੀਂ ਉਹਨਾਂ ਦਿੱਤੀ ਚੌਂਕੀ ਖਾਲੀ ਕਰਾਈ ਉਹ ਸਾਹਿਬ ਇੰਨਾ ਖੁਸ਼ ਹੋਇਆ ਉਹਨਾਂ ਉੱਤੇ ਕਹਿਣ ਲੱਗਿਆ ਅੱਜ ਮੈਂ ਪ੍ਰਮੋਸ਼ਨ ਦੇਣੀ ਹੈ ਸਪੈਸ਼ਲ ਬਾਬਾ ਕਰਮ ਸਿੰਘ ਜੀ ਨੂੰ 4 ਵਜੇ ਦਫ਼ਤਰ ਲਿਆਇਓ ਇੱਧਰ ਬਾਬਾ ਜੀ 2 ਵਜੇ ਤੱਕ ਬੈਠੇ ਰਹੇ 2 ਵਜੇ ਜਦੋਂ ਸਮਾਧੀ ਖੁੱਲੀ ਸੋਚ ਫੁਰੀ ਬਈ ਅੱਜ ਤਾਂ ਕੀ ਹੋਇਆ ਹੋਣਾ ਤਾਲਾ ਤੋੜਿਆ ਹੋਣਾ ਕੋਤਾਂ ਦਾ ਤੇ ਹਥਿਆਰ ਕਿਹਨੇ ਦਿੱਤੇ ਹੋਣੇ ਉਹ ਦੀਵਾਨ ਸਿੰਘ ਕਹਿੰਦਾ ਮੈਂ ਉਹਦੇ ਬਾਬਾ ਜੀ ਵਾਲੇ ਜਿਹੜੀ ਬੈਰਕ ਸੀ ਉਹਦੇ ਚ ਮੈਂ ਰਹਿੰਦਾ ਸੀ ਉੱਥੇ ਇੱਕ ਸੂਬੇਦਾਰ ਮੇਜਰ ਰਹਿੰਦਾ ਸੀ ਉੱਥੇ ਹੀ ਬਾਬਾ ਜੀ ਰਹਿੰਦੇ ਸੀ ਕਹਿੰਦਾ ਬਾਬਾ ਜੀ ਅੰਮ੍ਰਿਤ ਵੇਲੇ ਉੱਠ ਕੇ 2 ਵਜੇ ਸਾਰਿਆਂ ਦੇ ਜੂਠੇ ਭਾਂਡੇ ਮਾਂਜ ਲੈਂਦੇ ਸੀ ਕਹਿੰਦਾ ਫਿਰ ਅਸੀਂ ਜੂਠੇ ਭਾਂਡੇ ਛੱਡਣ ਤੇ ਹਟਣ ਤੋਂ ਹਟ ਫਿਰ ਕਹਿੰਦੇ ਸਾਰਿਆਂ ਦੇ ਘਰ ਦੀ ਸਫਾਈ ਕਰ ਦਿੰਦੇ ਸੀ ਜਦ ਸਾਨੂੰ ਪਤਾ ਲੱਗਿਆ ਬਾਬਾ ਜੀ ਕਰਦੇ ਅਸੀਂ ਰਾਤ ਨੂੰ ਇਹ ਸਫਾਈ ਕਰਕੇ ਪੈਣ ਕੱਪੜਿਆਂ ਦੀ ਸਾਰਿਆਂ ਦੀ ਤਹਿ ਲਾ ਦੇਣੀ ਕਹਿੰਦੇ ਪਹਿਲਾਂ ਹੀ ਅਸੀਂ ਬਾਬਾ ਜੀ ਕਹਿੰਦੇ ਹੁੰਦੇ ਉਹਨਾਂ ਨੂੰ ਫੌਜ ਵਿੱਚ ਕਹਿੰਦੇ ਉਦਣ ਸਾਰੀ ਫੌਜ 'ਚ ਖੁਸ਼ੀਆਂ ਹੋ ਗਈਆਂ ਵੀ ਬੰਦਾ ਇੱਕ ਨਹੀਂ ਮਰਿਆ ਗੋਲੀ ਇੱਕ ਨਹੀਂ ਚੱਲੀ ਅਤੇ ਪਠਾਨ ਛੱਡ ਕੇ ਚਲੇ ਗਏ ਚੌਂਕੀ ਕਹਿੰਦੇ ਬੜੀ ਖਤਰਨਾਕ ਸੀ ਅਤੇ ਅੰਗਰੇਜ਼ ਨੇ ਇਸ ਖੁਸ਼ੀ 'ਚ ਆ ਕੇ ਗੱਲ ਕਹਿਤੀ ਵੀ ਮੈਂ ਅੱਜ ਸਪੈਸ਼ਲ ਪ੍ਰਮੋਸ਼ਨ ਦਾ ਕਹਿੰਦੇ ਬਾਬਾ ਜੀ 2 ਵਜੇ ਆਏ ਅਤੇ ਸਿੱਧੇ ਸੂਬੇਦਾਰ ਮੇਜਰ ਕੋਲ ਆਏ ਅਤੇ ਲੋਕ ਰਾਹਾਂ 'ਚ ਬਦਾ ਬਾਬਾ ਜੀ ਮੁਬਾਰਕਾਂ ਬਾਬਾ ਜੀ ਮੁਬਾਰਕਾਂ ਕਹਿੰਦੇ ਮੁਬਾਰਕਾਂ ਤਾਂ ਸਜ਼ਾ ਮਿਲੂ ਅੱਜ ਸੂਬੇਦਾਰ ਸਾਹਿਬ ਕੋਲ ਆ ਗਏ ਕਹਿੰਦੇ ਕੀ ਗੱਲ ਹੈ ਕਹਿੰਦਾ ਤੁਹਾਨੂੰ ਨਹੀਂ ਪਤਾ ਕਹਿੰਦੇ ਅਸੀਂ ਤਾਂ ਹੁਣੇ ਨਦੀ ਤੋਂ ਉੱਠ ਗਏ ਹਾਂ ਕਹਿੰਦਾ ਚਰਨ ਫੜ ਲਏ ਉਹਨੇ ਸੂਬੇਦਾਰ ਨੇ ਕਹਿੰਦਾ ਬਾਬਾ ਜੀ ਅਸੀਂ ਅੱਜ ਤਾਈਂ ਸੁਣਦੇ ਤਾਂ ਆਉਂਦੇ ਸੀ ਵੀ ਵਾਹਿਗੁਰੂ ਸਿੰਘਾਸਣ ਛੱਡ ਕੇ ਆ ਜਾਂਦਾ ਜੈ ਜੈ ਕਾਰਜ ਕਾਰਜ ਕਿਰਤ ਸੇਵਕੀ ਤਾਂ ਤਾਂ ਉੱਠਦਾ ਹੋਵੇ ਸੇਵਕ ਉਹ ਨਿਕਟੀ ਹੋਏ ਦਿਖਾਵੇ ਅੱਜ ਅਸੀਂ ਪ੍ਰਤੱਖ ਰੂਪ 'ਚ ਦਰਸ਼ਨ ਕਰ ਲਏ ਉਸ ਅਕਾਲ ਪੁਰਖ ਦੇ ਜਿਹਦੇ ਦਰਸ਼ਨਾਂ ਨੂੰ ਬਰਮਾ ਵਿਸ਼ਨੂੰ ਮਹੇਸ਼ ਸਾਰੇ ਤਰਸ ਰਹੇ ਨੇ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਬਿਟਾ ਅਤੇ ਅਸੀਂ ਪ੍ਰਤੱਖ ਰੂਪ ਤੁਹਾਡੇ ਰੂਪ 'ਚ ਦਰਸ਼ਨ ਕਰ ਲਏ ਸਾਰੀ ਫੌਜ ਨੇ ਕਰ ਲਏ ਸਾਡੇ ਵਰਗਾ ਭਾਗਾਂ ਵਾਲਾ ਅੱਜ ਦੁਨੀਆਂ 'ਚ ਕੌਣ ਹੈ ਦਫ਼ਤਰ ਹਾਜ ਕਹਿੰਦੇ ਦਫ਼ਤਰ ਚੱਲਣਾ 4 ਵਜੇ ਵਰਦੀ ਪਹਿਨ ਲਓ ਕਹਿੰਦੇ ਹੁਣ ਵੀ ਵਰਦੀ ਪਹਿਨੀ ਹੈ ਕਹਿੰਦੇ ਜਾਬਤਾ ਤਾਂ ਫੌਜ ਦਾ ਪੂਰਾ ਕਰਨਾ ਹੀ ਹੈ ਆਪ ਵਰਦੀ ਪਹੁੰਚ ਕੇ ਉੱਥੇ ਪਾ ਲਈ ਸਾਰੀ ਫੌਜ ਖੜੀ ਹੋਈ ਉਸ ਵੇਲੇ ਅੰਗਰੇਜ਼ ਨੇ ਕਮਾਂਡਰ ਨੇ ਇੱਕ ਲੈਕਚਰ ਦਿੱਤਾ ਕਿ ਕਰਮ ਸਿੰਘ ਦੀ ਸੇਵਾ ਇੰਨੀ ਡਿਊਟੀਫੁੱਲ ਹੈ ਡਿਊਟੀ ਹੈ ਇਹਦੀ ਸੁਥਰੀ ਕਿ ਮੈਂ ਅੱਜ ਬੜਾ ਹੀ ਖੁਸ਼ ਹੋਈ ਕਿੱਡੀ ਸਕੀਮ ਹੈ ਕਿ ਇੱਕ ਗੋਲੀ ਨਹੀਂ ਚਲਾਈ ਅਤੇ ਟਿਕਟ ਖਾਲੀ ਕਰਾ ਲਈ ਅਤੇ ਅੱਜ ਮੈਂ ਸਪੈਸ਼ਲ ਆਪਣੇ ਅਧਿਕਾਰ ਵਰਤਦਾ ਹੋਇਆ ਇਹਨਾਂ ਦੇ ਸਟਾਰ ਲਾਉਣਾ ਉਸ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ ਮੈਂ ਵੀ ਬੇਨਤੀ ਕਰਨਾ ਕਹਿੰਦੇ ਦਫ਼ਤਰ ਦੇ ਜਿਹੜਾ ਮੂਹਰੇ ਬਰਾਂਡਾ ਸੀ ਉਹ ਹੇਠ ਛੋਟਾ ਸੀ ਕਹਿੰਦੇ ਉਹਦੇ ਉੱਤੇ ਖੜ ਗਏ ਬਾਬਾ ਜੀ ਸਾਰੀ ਫੌਜ ਨੂੰ ਪਹਿਲਾਂ ਉਹਨਾਂ ਨੇ ਸਾਰਿਆਂ ਨੂੰ ਫਤਿਹ ਬੁਲਾਈ ਉਹ ਤੋਂ ਬਾਅਦ ਕਹਿਣ ਲੱਗੇ ਸਾਧ ਸੰਗਤ ਜੀ ਆਹ ਜੋ ਕੁਛ ਹੋਇਆ ਮੈਨੂੰ ਕੋਈ ਪਤਾ ਨਹੀਂ ਇਹ ਮੈਨੂੰ ਐਂ ਲੱਗਦਾ ਹੈ ਵੀ ਗੁਰੂ ਦਸ਼ਮੇਸ਼ ਪਿਤਾ ਨੇ ਆਪ ਆ ਕੇ ਮੇਰੀ ਥਾਂ ਦੇ ਉੱਤੇ ਕੋਤਾਂ ਦੇ ਵਿੱਚ ਰਫਲਾਂ ਵੰਡੀਆਂ ਅਤੇ ਆਪ ਦੁਸ਼ਮਣ ਨਾਲ ਰਫਲ ਚੱਕ ਕੇ ਲੜਦੇ ਰਹੇ ਮੇਰਾ ਰੂਪ ਧਾਰ ਕੇ ਅਤੇ ਮੈਂ ਉਸ ਪਾਤਸ਼ਾਹ ਦਾ ਅੱਜ ਚਾਕਰ ਹੋ ਗਿਆ ਹੁਣ ਮੈਂ ਸਰਕਾਰ ਦਾ ਚਾਕਰ ਨਹੀਂ ਰਹਿਣਾ ਮੈਂ ਪੂਰੀ ਜ਼ਿੰਦਗੀ ਇੱਕ ਇੱਕ ਸਵਾਸ 24,000 ਸਵਾਸ ਉਹਦੀ ਸੇਵਾ ਚ ਲਾਉਣੀ। ਇਸ ਕਰਕੇ ਮੇਰੀ ਫਤਿਹ ਆ ਆਖਰੀ ਹੈ। ਅੰਗਰੇਜ਼ ਨੇ ਵੀ ਗੱਲ ਸਮਝੀ, ਕਹਿੰਦੇ ਕਰਮ ਸਿੰਘ ਹਮ ਨਹੀਂ ਜਾਣੇ ਦੇਗਾ ਆਪਕੋ। ਕਹਿੰਦੇ ਸਾਹਿਬ ਬਹਾਦਰ ਜਿਹਨੇ ਮੈਨੂੰ ਲਿਜਾਣਾ ਸੀ ਉਹ ਤਾਂ ਲੈ ਗਿਆ, ਤੇਰੇ ਰਜਿਸਟਰਾਂ ਚੋਂ ਨੌਂ ਕੱਟ ਗਏ ਸਾਰੇ, ਲੌਂਗ ਰੋਲ ਮੰਗਾਓ। ਜਦੋਂ ਲੌਂਗ ਰੋਲ ਮੰਗਾਈ ਨੌਂ ਇਹਨਾਂ ਨੰਬਰ ਖਾਲੀ ਪਿਆ। ਕਹਿੰਦੇ ਸ਼ੀਟ ਰੋਲ ਮੰਗਾਓ, ਜਦੋਂ ਸ਼ੀਟ ਰੋਲ ਮੰਗਾਈ ਨੰਬਰ ਹੈ ਇਹਨਾਂ ਨਾ ਨੌਂ ਖਾਲੀ ਪਈ ਸੀ। ਕਹਿੰਦੇ ਪੇ ਰੋਲ ਮੰਗਾਓ, ਜਿੱਥੇ ਤਨਖਾਹ ਲੈਂਦੇ ਰਹੇ ਨੇ ਅੰਗੂਠੇ ਲੱਗੇ ਨੇ ਦਸਖਤ ਹੋਏ, ਪੇ ਬਿੱਲ ਕੱਢ ਲਏ ਕਿਤੇ ਨੌਂ ਹੀ ਨਹੀਂ ਆਉਂਦਾ ਬਾਬਾ ਜੀ ਦਾ, ਸਾਰੇ ਟੋਟਲ ਬਦਲਤੇ। ਅੰਗਰੇਜ਼ ਨੇ ਟੋਪੀ ਲਾਈ, ਸਲਾਮ ਕਰਤੀ, ਸਿਜਦਾ ਕਰਦਾ, ਕਹਿੰਦਾ ਵੈਲ ਕਰਮ ਸਿੰਘ, ਤੁਹਾਡਾ ਗੌਡ ਤੁਹਾਡੀ ਥਾਂ ਤੇ ਪਹਿਰਾ ਦੇ ਗਿਆ, ਤੇ ਇਹ ਕਹਾਣੀ ਮੇਰੀ ਫੌਜ ਨੂੰ ਸਦਾ ਵਾਸਤੇ ਅਮਰ ਰੱਖੇਗੀ, ਤੇ ਮੈਂ ਵੀ ਇਹ ਚਾਹੁੰਦਾ। ਠੀਕ ਹੈ, ਅਬ ਤੁਮ ਖੁਦਾ ਕੀ ਨੌਕਰੀ ਕਰੋ, ਪਰ ਇੱਕ ਮੈਂ ਬੇਨਤੀ ਕਰਦਾ, ਮੇਰੀ ਫੌਜ ਵੀ ਬੇਨਤੀ ਕਰਦੀ ਹੈ, ਉਹ ਇਹ ਹੈ ਕਿ ਜਿੰਨਾ ਚਿਰ ਫੌਜ ਇੱਥੇ ਹੈ ਤੁਸੀਂ ਫੌਜ ਤੋਂ ਦੂਰ ਨਹੀਂ ਜਾਣਾ, ਅਸੀਂ ਤੁਹਾਡਾ ਥਾਂ ਸਾਰਾ ਬਣਾ ਦਿੰਦੇ। ਸੋ ਉਹ ਬਾਬਾ ਜੀ ਜਿਨ੍ਹਾਂ ਦੇ ਕੌਤਕਾਂ ਦਾ ਕੋਈ ਹਿਸਾਬ ਨਹੀਂ, ਗਿਣਤੀ ਮਿਣਤੀ ਤੋਂ ਬਾਹਰ ਨੇ, ਅੱਜ ਸ਼ਬਦ ਪੜਾ ਰਹੇ ਨੇ। ਉਸ ਵੇਲੇ ਸੰਗਤ ਸਾਰੀ ਖੜੀ ਹੋ ਗਈ, ਬੇਨਤੀਆਂ ਕਰ ਰਹੀ ਹੈ, ਬਾਬਾ ਜੀ ਭੇਤ ਖੋਲੋ ਗੈਬ ਦਾ। ਕਹਿੰਦੇ ਭਾਈ ਗੁਰਮੁਖੋ ਆਰਡਰ ਨਹੀਂ ਹੁੰਦਾ, ਪਰ ਚਲੋ ਤੁਸੀਂ ਬਹੁਤਾ ਕਹਿੰਦੇ ਹੋ, ਅਸੀਂ ਕਹਿੰਦੇ ਕੱਲ੍ਹ ਨੂੰ 4 ਵਜੇ ਆਹ ਚੋਲਾ ਛੱਡ ਦੇਣਾ। ਇੰਨੀ ਗੱਲ ਕਹਿਣ ਦੀ ਲੋੜ ਸੀ ਨਾ, ਲੰਗਰ ਚੋਂ ਕੋਈ ਪ੍ਰਸ਼ਾਦਾ ਸੀ, ਨੇਤਰਾਂ ਚੋਂ ਜਲ ਜਾਂਦੇ ਉਹ ਪਿਆਰੇ ਜਿਹੜੇ ਉਹਨਾਂ ਨੂੰ ਦੇਖ ਕੇ ਜਿਉਂਦੇ ਸੀ, ਜਿਨ੍ਹਾਂ ਦੇ ਜੀਵਨ ਦਾ ਆਧਾਰ ਬਣੇ ਹੋਏ ਸੀ, ਜਿਨ੍ਹਾਂ ਦੀ ਦੁਨੀਆਂ ਹੀ ਬਾਬਾ ਜੀ ਸੀ, ਮਾਂ ਵੀ ਪਿਓ ਵੀ ਸਭ ਕੁਛ ਉਹੀ ਸੀਗੇ, ਤੈ ਵਿਛੋੜੇ ਨੂੰ ਕਿਵੇਂ ਚੱਲ ਸਕਣ। ਸਾਰੀ ਰਾਤ ਲੰਘ ਗਈ, ਦੂਸਰੇ ਦਿਨ ਬਾਬਾ ਲਾਲ ਸਿੰਘ ਜੀ ਨੂੰ ਕਿਹਾ, ਬਾਬਾ ਜੀ ਤੁਸੀਂ ਉਹ ਕਹੋ। ਬਾਬਾ ਲਾਲ ਸਿੰਘ ਜੀ ਲੰਗਰ ਦੀ ਸੇਵਾ ਕਰ ਰਹੇ ਸੀ, ਸੰਗਤ ਨੂੰ ਲੈ ਕੇ ਬਾਬਾ ਜੀ ਦੇ ਚਰਨਾਂ 'ਚ ਹਾਜ਼ਰ ਹੁੰਦੇ ਨੇ। ਕਹਿੰਦੇ ਬਾਬਾ ਜੀ ਸੰਗਤ ਦੇ ਉੱਤੇ ਤਰਸ ਕਰੋ। ਕਹਿੰਦੇ ਲਾਲ ਸਿੰਘ ਆ ਦੇਖ, ਮਰਿਆਦਾ ਚਲੀ ਜਾ ਰਹੀ ਹੈ, ਬਾਬੇ ਟਲ ਨੂੰ ਜਾਣਾ ਪਿਆ, ਬਾਬੇ ਗੁਰਚਿੱਤੇ ਜੀ ਨੂੰ ਜਾਣਾ ਪਿਆ ਸਮਰੱਥ ਪੁਰਸ਼ਾਂ ਨੂੰ। ਹਾਂ ਇੱਕ ਗੱਲ ਗੁਰੂ ਘਰ 'ਚ ਹੈਗੀ ਵੀ ਪੰਡਿਤ ਦਾ ਪੁੱਤਰ ਮਰਿਆ ਪਿਆ, ਤੇ ਸਾਰੇ ਬੇਨਤੀ ਕਰਦੇ ਆ ਗੁਰੂ ਹਰਿਰਾਏ ਸਾਹਿਬ ਅੱਗੇ ਕਿ ਮਹਾਰਾਜ ਇਸ ਬੱਚੇ ਨੂੰ ਜਿਉਂਦਾ ਕਰ ਦਿਓ। ਮਹਾਰਾਜ ਕਹਿੰਦੇ ਅਸੀਂ ਅਕਾਲ ਪੁਰਖ ਦੀ ਮਰਿਆਦਾ ਨਹੀਂ ਤੋੜਨੀ ਹੈ, ਹਾਂ ਜੇ ਤੁਹਾਨੂੰ ਜ਼ਿਆਦਾ ਖਿਆਲ ਹੈ ਕੋਈ ਇਹਦੀ ਥਾਂ 'ਤੇ ਚੱਲਿਆ ਜਾਓ ਤੇ ਇਹ ਜਿਉਂਦਾ ਹੋ ਜਾਏਗਾ। ਉਸ ਵੇਲੇ ਭਾਈ ਗੌਰੇ ਦੇ ਭਰਾ ਚਲੇ ਜਾਂਦੇ ਨੇ ਜਾ ਕੇ ਧਰਤੀ ਤੇ ਕੁਸ਼ਾ ਦਾ ਆਸਣ ਵਿਛਾਇਆ ਤੇ ਸਰੀਰ ਛੱਡ ਗਏ। ਇਧਰੋਂ ਬਾਅਦ ਬ੍ਰਾਹਮਣ ਦਾ ਬੱਚਾ ਜਿਉਂਦਾ ਹੋ ਗਿਆ, ਖੁਸ਼ੀਆਂ ਹੋ ਗਈਆਂ। ਮਹਾਰਾਜ ਕਹਿੰਦੇ ਮੇਰਾ ਕਿਹੜਾ ਪੁੱਤਰ ਗਿਆ, ਕਿਹੜੇ ਪੁੱਤਰ ਨੇ ਇਹਦੇ ਥਾਂ ਤੇ ਆਪਣੇ ਪ੍ਰਾਣ ਦਿੱਤੇ ਨੇ। ਜਦ ਪਤਾ ਲੱਗਿਆ ਕਹਿਣ ਲੱਗੇ ਮੇਰਾ ਪੁੱਤਰ ਮਾਰ ਕੇ ਤੁਸੀਂ ਇੱਕ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰਤਾ, ਸਾਧ ਸਿੰਘ ਜੀ ਚੰਗੀ ਗੱਲ ਨਾ ਕਰੀ, ਚਲੋ ਤੁਹਾਡੀ ਮਰਜ਼ੀ। ਕਹਿਣ ਲੱਗੇ ਇਸ ਤਰ੍ਹਾਂ ਦੇ ਨਾਲ ਬਾਬਾ ਲਾਲ ਸਿੰਘ ਜੀ, ਸੰਤ ਲਾਲ ਸਿੰਘ ਜੀ, ਆਹਦਾ ਰਿਵਾਜ ਚੱਲਿਆ ਹੁੰਦਾ, ਤੁਸੀਂ ਸਾਡੇ ਥਾਂ ਚਲੇ ਜਾਓ, 2 ਸਾਲ 2 ਮਹੀਨੇ 2 ਦਿਨ ਤੇ ਬਾਅਦ ਤੁਹਾਡਾ ਸੱਦਾ ਆਉਣਾ, ਉਦੋਂ ਫਿਰ ਮੈਂ ਚਲਿਆ ਜਾਊਂ। ਸਾਧ ਸੰਗਤ ਜੀ ਫੇਰ ਨਾ ਸਾਨੂੰ ਰੋਕਿਓ। ਬਾਬਾ ਲਾਲ ਸਿੰਘ ਨੂੰ ਵੀ ਨਹੀਂ ਸੀ ਭੇਜਣੇ ਚਾਹੁੰਦੇ, ਦੂਸਰਾ ਦਿਨ ਹੋ ਗਿਆ। ਉਸ ਵੇਲੇ ਬਾਬਾ ਜੀ ਕਹਿੰਦੇ ਤਿਆਰ ਹੋ ਕੇ ਆ ਜਾਓ, ਆਪ ਲੰਗਰ 'ਚ ਸੇਵਾ ਕਰ ਰਹੇ। ਖਬਰ ਫੈਲ ਗਈ ਸਾਰੇ ਫੌਜ ਵਿੱਚ, ਅੰਗਰੇਜ਼ ਵੀ ਆ ਗਏ ਵੀ 4:30 ਵਜੇ ਸਰੀਰ ਛੱਡਣਾ ਬਾਬਾ ਲਾਲ ਸਿੰਘ ਨੂੰ, ਬਈ ਦੇਖੀਏ ਕਿਵੇਂ ਸਰੀਰ ਛੱਡ ਦਿੰਦੇ ਨੇ। ਉਸ ਵੇਲੇ ਬਾਬਾ ਜੀ ਨੇ ਸੁਨੇਹਾ ਭੇਜਿਆ, ਭਾਈ ਲਾਲ ਸਿੰਘ 3 ਵੱਜ ਗਏ ਨੇ, ਤਿਆਰੀ ਕਰ ਜਾਣ ਦੀ, ਲੰਗਰ ਵਰਤਾ ਰਹੇ ਨੇ, ਸ਼ਬਦ ਪੜੀ ਜਾਂਦੇ ਨੇ ਮਸਤੀ ਚਾੜ, 3 ਵੱਜ ਗਏ। ਕਹਿੰਦੇ ਠੀਕ ਹੈ, ਗਏ ਜਾ ਕੇ ਕੇਸੀ ਇਸ਼ਨਾਨ ਕਰਿਆ, ਚਿੱਟੇ ਵਸਤਰ ਪਹਿਨੇ, 4 ਵਜੇ ਬਾਬਾ ਜੀ ਦੀ ਸੇਵਾ 'ਚ ਆ ਕੇ ਨਮਸਕਾਰ ਕਰਕੇ ਬਹੁਤ ਵਿਰਾਗ ਦੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਬਾਬਾ ਜੀ ਕਹਿੰਦੇ ਟਾਈਮ ਹੋਣ ਵਾਲਾ ਹੋ ਗਿਆ ਤੁਹਾਡਾ, ਬੈਠ ਕੇ ਜਪਜੀ ਸਾਹਿਬ ਪੜ੍ਹਿਆ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖੂਜਲੇ ਕੇਤੀ ਛੁੱਟੀ ਨਾਲ, ਕਹਿ ਕੇ ਸਾਰਿਆਂ ਨੂੰ ਫਤਿਹ ਬੁਲਾਤੀ। 4:25 ਹੋਏ, ਫਤਿਹ ਬੁਲਾਤੀ, ਨਮਸਕਾਰ ਕਰਦੇ ਨੇ। ਬਾਬਾ ਜੀ ਨੂੰ ਕਿਹਾ, ਬਾਬਾ ਜੀ ਅਨੇਕਾਂ ਹੀ ਭੁੱਲਾਂ ਵੇਤੀਆਂ ਹੋਈਆਂ, ਮੇਰੇ ਸਾਥੀ ਸੀ ਤੁਸੀਂ ਫੌਜ ਦੇ ਵਿੱਚ, ਮਿੱਤਰ ਹੋਣ ਕਰਕੇ ਮੈਂ ਤੁਹਾਡਾ ਪੂਰਾ ਆਦਰ ਨਹੀਂ ਕਰ ਸਕਿਆ ਜੋ ਮੈਨੂੰ ਕਰਨਾ ਚਾਹੀਦਾ ਸੀ, ਮੇਰੀਆਂ ਭੁੱਲਾਂ ਖਿਮਾ ਕਰੋ, ਗਲਤੀਆਂ ਮਾਫ਼ ਕਰੋ। 4:29 ਹੋ ਗਏ ਉਸ ਵੇਲੇ ਸਾਰਿਆਂ ਨੂੰ ਫਤਿਹ ਬੁਲਾ ਕੇ ਲੰਮੇ ਪੈ ਗਏ ਤੇ ਉੱਤੇ ਚਾਦਰਾ ਲੈ ਲਿਆ। 1 ਮਿੰਟ ਲੰਘ ਗਿਆ ਤੇ ਉਸ ਵੇਲੇ ਬਾਬਾ ਜੀ ਕਹਿਣ ਲੱਗੇ ਪ੍ਰੇਮੀਓ ਦੇਖੋ ਤਾਂ, ਜਦ ਦੇਖਿਆ ਤਾਂ ਉਹ ਚੇਤਨ ਕਲਾ ਹੈ ਨੀ, ਸਰੀਰ ਪਿਆ। ਛੋਲਾ ਛੱਡਤਾ, ਅੱਜ 2 ਸਾਲ 2 ਮਹੀਨੇ ਲੰਘਣ ਨੂੰ ਨੇੜੇ ਆ ਗਏ। ਬਾਬਾ ਜੀ ਕਹਿਣ ਲੱਗੇ ਸੈਦੋ ਚੱਲ, ਸਾਰੀ ਸੰਗਤ ਚੱਲਦੀ ਹੈ, ਦਿਨ ਗਿਣ ਰਹੇ ਨੇ ਕਿ ਬਾਬਾ ਜੀ ਦੇ ਤਾਂ ਦਿਨ ਨੇੜੇ ਆ ਗਏ, ਕਿਤੇ ਭਾਣਾ ਨਾ ਉੱਥੇ ਜਾ ਕੇ ਵਰਤਾਉਣਾ ਹੋਵੇ। ਆਪ ਸਿੱਧੇ ਇੱਕ ਮਾਈ ਦੇ ਘਰ ਚਲੇ ਗਏ, ਮਾਈ ਇੰਤਜ਼ਾਰ ਕਰ ਰਹੀ ਹੈ, ਵੱਡੀ ਉਮਰ ਦੀ ਹੈ। ਬਾਬਾ ਜੀ ਕਹਿਣ ਲੱਗੇ ਮਾਤਾ, ਜਿਹੜਾ ਤੈਂ ਸਾਡੇ ਵਾਸਤੇ ਕੱਪੜਾ ਬਣਾਇਆ ਨਾ, ਚੋਲਾ ਬਣਾਇਆ, ਉਹ ਦੇ, ਅਸੀਂ ਇਹਨੂੰ ਪਾ ਕੇ ਦਰਗਾਹ ਵਿੱਚ ਜਾਣਾ। ਮਾਤਾ ਹੈਰਾਨ ਹੋ ਗਈ ਕਿ ਮਹਾਰਾਜ ਐਸੀ ਬਾਤ ਕਹਿੰਦੇ ਹਾਂ। ਕੀਰਤਨ ਸ਼ੁਰੂ ਹੋ ਗਏ, ਮਹਾਰਾਜ ਜੀ ਦੱਸਦੇ, ਕਹਿੰਦੇ ਕੀਰਤਨ ਸ਼ੁਰੂ ਹੋ ਗਏ, ਬਾਹਰ ਬੈਠੀ ਸੰਗਤ ਕੀਰਤਨ ਕਰਦੀ ਹੈ, ਤੇ ਬਾਬਾ ਜੀ ਮਾਤਾ ਨੂੰ ਕਹਿਣ ਲੱਗੇ ਮਾਤਾ ਚੱਲ ਤੈਨੂੰ ਵੀ ਚਾਨਣੇ 'ਚ ਨਾਲ ਲੈ ਚਲੀਏ, ਕਿੱਥੇ ਨੇੜੇ ਟੱਕਰਾਂ ਮਾਰੇਗੀ। ਕਿੱਡੀ ਕਿਸਮਤ ਵਾਲੀ ਮਾਤਾ ਸੀ, ਕੋਈ ਜਪ ਨਹੀਂ ਕੋਈ ਤਪ ਨਹੀਂ, ਇੱਕ ਪਿਆਰ ਕੀਤਾ ਮਹਾਂਪੁਰਸ਼ਾਂ ਨੂੰ, ਜਪ ਤਪ ਨਹੀਂ ਸੀ ਉਹ ਜਾਣਦੀ। ਸਾਨੂੰ ਤਾਂ ਮਾਣ ਹੁੰਦਾ ਮੈਂ ਇੰਨੇ ਇੰਨੇ ਘੰਟੇ ਨਾਮ ਜਪਦਾ, ਮੇਰੀ ਸੁਰਤ ਇੱਥੇ ਟਿਕਦੀ ਹੈ, ਮੈਂ ਇੰਨਾ ਕਰਦਾ, ਮੈਂ ਰੋਟੀ ਇੰਨੀ ਕੇ ਖਾਂਦੀ ਨਾ। ਵਾਹਿਗੁਰੂ ਤਾਂ ਜਦ ਭਿੱਜਦਾ ਨਾ, ਪਤਾ ਹੀ ਨਹੀਂ ਲੱਗਦਾ ਕਿਹਦੇ 'ਤੇ ਭਿੱਜ ਜਾਂਦਾ। ਵਾਹਿਗੁਰੂ ਬਹੁਤ ਹੈ, ਬੇਪਰਵਾਹ ਹੈ, ਕੋਈ ਪਤਾ ਨਹੀਂ, ਇਹਨਾਂ ਗੱਲਾਂ 'ਚ ਨਹੀਂ ਉਹ ਆਉਂਦਾ ਕਦੇ ਵੀ ਬੱਸ ਵਿੱਚ, ਉਹ ਸਿਰਫ ਪਿਆਰ ਵਿੱਚ ਬੱਸ ਆਉਂਦਾ। ਸੋ ਮਾਤਾ ਨੂੰ ਕਹਿਣ ਲੱਗੇ ਮਾਤਾ ਚੱਲ ਤੈਨੂੰ ਵੀ ਚਾਨਣੇ ਚਾਨਣੇ 'ਚ ਲੈ ਚਲੀ। ਅੰਮ੍ਰਿਤ ਵੇਲਾ ਹੋ ਗਿਆ, ਸੰਗਤ ਵਾਰ ਸ਼ਬਦ ਪੜਦੀ ਹੈ। ਮਹਾਰਾਜ ਜੀ ਕਹਿਣ ਲੱਗੇ ਜਦੋਂ 2 ਵਜੇ, ਕਹਿੰਦੇ ਹੈਰਾਨੀ ਹੋਈ, ਇਕਦਮ ਪ੍ਰਕਾਸ਼ ਹੋ ਗਿਆ ਅਸਮਾਨ ਦੇ ਵਿੱਚ। ਪ੍ਰਕਾਸ਼ ਇਹ ਨਹੀਂ ਹੋਇਆ, ਕਹਿੰਦੇ ਸਾਜ ਵੱਜਣੇ ਸ਼ੁਰੂ ਹੋ ਗਏ, ਤੇ ਪ੍ਰਕਾਸ਼ ਹੌਲੀ ਹੌਲੀ ਅਸਮਾਨ ਦੇ ਵਿੱਚ ਲੋਕ ਹੁੰਦਾ ਤੁਰਿਆ ਜਾ, ਉੱਤੇ ਹੀ ਉੱਤੇ ਤੁਰਿਆ ਜਾ ਰਿਹਾ। ਪਤਾ ਲੱਗਿਆ ਵੀ ਬਾਬਾ ਜੀ ਤਾਂ 5 ਭੂਤ ਵਿੱਚ ਚੋਲਾ ਛੱਡ ਗਏ। ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਮਾਤਾ ਦਾ ਸੀਸ ਬਾਬਾ ਜੀ ਦੇ ਚਰਨਾਂ 'ਤੇ ਹੈ, ਅਤੇ ਬਾਬਾ ਜੀ ਸਮਾਧੀ 'ਚ ਬੈਠੇ, ਸਰੀਰ ਦੋਏ ਛੱਡ ਗਏ। ਐਸੇ ਮਹਾਂਪੁਰਸ਼ ਇਸ ਸੰਪਰਦਾ 'ਚੋਂ, ਵੱਡੀਆਂ ਹੀ ਕਰਨੀਆਂ ਵਾਲੇ ਹੈਰਾਨ ਹੋ ਜਾਓ, ਬਾਬਾ ਜੀ ਬਾਬਾ ਅਤਰ ਸਿੰਘ ਜੀ ਸੈਦੋ ਗਏ ਹੋਏ ਨੇ, ਅਤੇ ਆਪ ਕਲਪਾਣੀ ਨਦੀ ਦੇ ਕੰਢੇ ਬੈਠ ਕੇ ਬੰਦਗੀ ਸਾਰੀ ਰਾਤ ਕਰਿਆ ਕਰਦੇ ਜੀ। ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਇਸ਼ਨਾਨ ਕਰਨਾ, ਇੰਨੀ ਠੰਡ ਹੁੰਦੀ ਵੀ ਜੇ ਤਾਂ ਛੇਤੀ ਦੇ ਕੇ ਕਛਹਿਰੇ ਦਾ ਨਾਲਾ ਕੱਸ ਲਿਆ ਤਾਂ ਕੱਸ ਲਿਆ, ਤੇ ਹਿੰਮਤ ਨਾਲ ਅਸੀਂ ਕਮੀਜ਼ ਪਹਿਨ ਲੈਣਾ ਤੇ ਬਟਨ ਨਹੀਂ ਸੀ ਬੰਦ ਹੁੰਦੇ, ਕਹਿੰਦੇ ਕੱਪੜਾ ਲੈ ਕੇ ਬੈਠੇ ਜਾਂਦੇ। ਫੇਰ 10 ਵੱਜ ਜਾਣੇ, ਸੂਰਜ ਨੇ ਚੜ੍ਹਨਾ, ਜਿਹੜੀ ਬਰਫ਼ ਸਾਡੇ ਉੱਤੇ ਜੰਮ ਜਾਂਦੀ ਸੀ ਉਹਨੇ ਹੌਲੀ ਹੌਲੀ ਪਿਘਲਣਾ, ਨਿੱਘ ਸਾਡੇ ਸਰੀਰ 'ਚ ਆਉਣਾ, ਤਾਂ ਕਹਿੰਦੇ ਅਸੀਂ ਉੱਠਦੇ ਸੀਗੇ, ਨਹੀਂ ਉੱਥੇ ਬੈਠੇ ਰਹਿੰਦੇ ਸੀ। ਸੋ ਇਹ ਬਾਬਾ ਅਤਰ ਸਿੰਘ ਜੀ ਮਹਾਰਾਜ ਤਪ ਤੇ ਤਿਆਗ ਦੀ ਮੂਰਤੀ, ਸੱਚਮੁੱਚ ਤਪੀਏ, ਜੀਵਨ ਜੇ ਉਹਨਾਂ ਦਾ ਵਿਚਾਰੀਏ ਹੈਰਾਨ ਰਹਿ ਜਾਈਦਾ, ਇੰਨੀ ਸੇਵਾ ਤੇ ਇਹੋ ਜਿਹਾ ਕਸ਼ਟ ਕਰੜਾ ਜੀਵਨ, ਅਸੀਂ ਤਾਂ ਇੱਕ ਮਾੜਾ ਜਿਹਾ ਵੀ ਨਹੀਂ ਕਰ ਸਕਦੇ, ਥੋੜਾ ਜਿਹਾ ਵੀ। ਜੇ ਕਹੀਏ ਵੀ 1000 'ਚੋਂ 1 ਕਰ ਲਈਏ, ਨਾ ਇਹ ਵੀ ਗਲਤ ਹੈ, ਕਰ ਨਹੀਂ ਸਕਦੇ, ਇਹ ਤਾਂ ਉਹਨਾਂ ਦੀ ਬਖਸ਼ਿਸ਼ ਹੈ, ਕੋਈ ਉਹਨਾਂ ਦੀਆਂ ਮਿਹਰਾਂ ਹੀ ਨੇ ਵੀ ਸਾਡੇ ਵਰਗੇ ਮੂਰਖਾਂ ਨੂੰ ਵੀ ਅਪਣਾਈ ਜਾਂਦੇ। ਪਤਾ ਨਹੀਂ, ਮੈਂ ਤਾਂ ਹੈਰਾਨ ਹੁੰਦਾ ਵੀ ਇਹ ਕੀ ਗੱਲ ਹੈ ਬਈ, ਜ਼ਿਆਦਾ ਹੀ ਦਿਆਲੂ ਨੇ, ਜਿਹਾ ਜਿਹਾ ਵਾਹਿਗੁਰੂ ਦਿਆਲੂ ਹੈ, ਇਹੋ ਜਿਹੇ ਮਹਾਂਪੁਰਸ਼ ਦਿਆਲੂ ਨੇ, ਨਹੀਂ ਤਾਂ ਸਾਡੇ ਵਰਗਿਆਂ ਨੂੰ ਤਾਂ ਕਿਤੇ ਨਰਕਾਂ 'ਚ ਥਾਂ ਮਿਲਣਾ ਚਾਹੀਦਾ। ਸੋ ਆਪ ਬੈਠੇ ਨੇ ਤੇ ਸੇਵਾਦਾਰ ਕਹਿਣ ਲੱਗਿਆ, ਪਹਿਰੇ ਤੇ ਖੜਾ ਸੀ, ਕਹਿੰਦਾ ਬਾਬਾ ਜੀ ਆਪਣੇ ਵੱਲ ਨੂੰ ਇੱਕ ਲਾਲ ਟਾਈਮ ਤੇ ਬੰਦੇ ਆ ਰਹੇ ਨੇ, ਬੰਦਾ ਆ ਰਿਹਾ ਕੋਈ। ਬਾਬਾ ਜੀ ਕਹਿਣ ਲੱਗੇ ਸਿੰਘਾ ਕਹਿੰਦੇ ਪਿਆਰ ਦੀ ਸੁਗੰਧੀ ਆ ਰਹੀ ਹੈ ਇਹਦੇ ਚੋਂ, ਵੈਰ ਦੀ ਨਹੀਂ ਆ ਰਹੀ। ਕਹਿੰਦੇ ਮਹਾਰਾਜ ਵਿਦੇਸ਼ ਵਿੱਚ ਬੈਠੇ ਹਾਂ, ਕਬੈਲੀ ਇਲਾਕਾ, ਕੋਈ ਗੜਬੜ ਨਾ ਹੋਵੇ। ਕਹਿੰਦੇ ਨਹੀਂ, ਕੋਈ ਗੜਬੜ ਨਹੀਂ। ਨੇੜੇ ਆ ਗਿਆ, ਨੇੜੇ ਆਇਆ ਹੋਇਆ ਆ ਕੇ ਨਮਸਕਾਰ ਕੀਤੀ। ਕਹਿਣ ਲੱਗਿਆ, ਮਹਾਰਾਜ ਇਹ ਅਜੀਮ ਥਾਂ ਪਠਾਨ ਜਿਹਦੇ ਖੂਹ ਦੇ ਉੱਤੇ ਤੁਸੀਂ ਰਹਿੰਦੇ ਹੋ, ਮੈਂ ਉਹਦਾ ਮਿੱਤਰ ਹਾਂ ਤੇ ਮੇਰੀ 95 ਸਾਲ ਦੀ ਉਮਰ ਹੋ ਗਈ। ਨਜੁੱਲਾ ਖਾਨ ਮੇਰਾ ਨਾਂ ਹੈ। 3 ਮੇਰੇ ਵਿਆਹ ਨੇ, 5 ਵਿਆਹ ਕਰਾਏ ਸੀ, 2 ਮਰ ਗਏ, 3 ਹੈਗੇ। ਵੱਡੀ ਬੇਗਮ ਮੇਰੀ 70 ਸਾਲ ਦੀ ਹੈ, ਛੋਟੀ 55 ਦੀ, ਵਿਚਾਲੇ ਦੀ ਹੈ। ਆਹ ਜ਼ਮੀਨ ਜਾਇਦਾਦ ਬੇਅੰਤ ਪਈ ਹੈ, ਖਾਲੀ ਜਾ ਰਹੇ ਹਾਂ ਸੰਸਾਰ ਤੋਂ। ਇੱਕ ਪੁੱਤਰ ਦਾ ਮੂੰਹ ਦੇਖਣ ਦਾ ਸਾਨੂੰ ਅਵਸਰ ਨਹੀਂ ਮਿਲਿਆ। ਬੜਾ ਕੁਛ ਮੈਂ ਕੀਤਾ, ਮੱਕੇ ਦੀ ਜਾਰਤ ਵੀ ਕਰਿਆ ਆ, ਹੋਰ ਵੀ ਕਰਿਆ, ਜੋ ਕੁਛ ਸਾਡੇ ਧਰਮ ਦੇ ਵਿੱਚ ਸੀ ਉਹ ਮੈਂ ਸਭ ਕਰ ਲਿਆ। ਤੇ ਮੈਂ ਇਹ ਸੁਣਿਆ ਕਿ ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ, ਜੋ ਕੋਈ ਮੰਗਦਾ। ਸੱਚੇ ਸਾਹਿਬ ਆ ਕਿਆ ਨਹੀਂ ਕਰਦੇ ਰਹੇ, ਕਰਦਾ ਤੇਰੇ ਸਭ ਕੁਛ ਹੈ ਜਿਸ ਦੇ ਸੁਪਾ। ਬਾਬਾ ਮਹਾਰਾਜ ਜੀ ਕਹਿਣ ਲੱਗੇ ਵੀ ਕਿੰਨੀ ਉਮਰ ਹੈ? ਕਹਿੰਦਾ ਜੀ 95 ਸਾਲ ਦੀ। ਮਹਾਰਾਜ ਕਹਿੰਦੇ ਹੁਣ ਤਾਂ ਸੁੱਕ ਗਿਆ ਪ੍ਰੇਮੀਆ। ਕਹਿੰਦਾ ਮਹਾਰਾਜ ਜੀ ਨੇ ਮੈਨੂੰ ਦੱਸਿਆ, ਉਹ ਕਹਿੰਦੇ ਉਹਨਾਂ ਨੇ ਇਹ ਗੱਲ ਮੈਨੂੰ ਕਹਿ ਕੇ ਭੇਜੀ ਹੈ ਕਿ ਸੱਚੇ ਸਾਹਿਬ ਆ ਕਿਆ ਨਹੀਂ ਕਰ, ਸਭ ਕੁਛ ਹੈ ਤੇਰੇ ਘਰ ਵਿੱਚ, ਸੁੱਕੇ ਹਰੇ ਕੀਏ ਖਿਨਮਾਏ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵੇ। ਤੇਰੀ ਇੱਕ ਨਿਗਾਹ ਪੈ ਜਾਵੇ ਸਾਡੇ ਸਰੀਰ ਦੇ ਉੱਤੇ, ਅਸੀਂ ਫੇਰ ਮੁੜ ਕੇ ਹਰੇ ਹੋ ਜਾਵਾਂਗੇ। ਤੇ ਮੇਰੇ ਤੇ ਕਿਰਪਾ ਕਰੋ, ਹੁਣ ਮੈਂ ਇਕੱਲਾ ਆਇਆ ਤੇ ਹੁਣ ਮੈਂ ਬੈਂਡ ਬਾਜੇ ਵਜਾਉਂਦਾ ਆਵਾਂਗਾ ਜਦ ਤੁਸੀਂ ਅਗਲੇ ਸਾਲ ਆਵਾਂਗੇ। ਬਾਬਾ ਜੀ ਪ੍ਰਸੰਨ ਹੋ ਗਏ, ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਲੈ ਬਾਬਾ ਜੇ ਛੋਟੀ ਬੇਗਮ ਨੂੰ ਪੁੱਤਰ ਦਿੱਤਾ, ਬੜੀ ਦੇ ਮਨ ਵਿੱਚ ਨਿਰਾਸ਼ਾ ਆਜੂ, ਜਾ 70 ਸਾਲ ਦੀ ਦੇ ਪੁੱਤਰ ਹੋਏਗਾ, ਜੇ ਗੁਰੂ ਨਾਨਕ ਤੁਰ ਉੱਠਿਆ ਫਿਰ ਸਰੀਰ ਹਰੇ ਹੀ ਹੋਣਗੇ ਤੁਹਾਡੇ। 1 ਸਾਲ ਬਾਅਦ ਜਦ ਫੇਰ ਜਾਂਦੇ ਨੇ, ਬੈਂਡ ਵਾਜੇ ਵਜਾਉਂਦਾ ਆਉਂਦਾ, ਬੜਾ ਮਲਖਈਆ ਨਾਲ ਭੰਗੜਾ ਪਾਉਂਦੇ ਆਉਂਦੇ ਨੇ, ਕਹਿੰਦੇ ਬਾਬਾ ਜੀ ਆ ਰਿਹਾ ਕੋਈ, ਕਹਿੰਦੇ ਉਹੀ ਆ ਰਿਹਾ। ਸੋ ਐਸੇ ਦਿਆਲੂ ਮਹਾਂਪੁਰਸ਼ ਸਾਰੇ ਮਹਾਂਪੁਰਸ਼ਾਂ ਦੀ ਹੈ। ਮੈਂ ਤੇ ਗੁਰਦੇਵ ਸਿੰਘ ਹੋਣੀ ਜਿਹੜੇ ਤੁਹਾਡੇ ਬੋਲਦੇ ਨੇ, ਅਸੀਂ ਦੋਵੇਂ ਜਣੇ ਮੁਰਾਦਾਬਾਦ ਉੱਥੇ ਇੱਕ ਰਮੇਸ਼ ਕੁਮਾਰ ਸਾਹੂ ਹੈ, 25 ਸਾਲ ਦੀ ਲੜਕੀ ਹੋ ਗਈ ਉਹਦੀ। ਤੇ ਮਹਾਰਾਜ ਜੀ ਇੱਥੇ ਚੰਡੀਗੜ੍ਹ ਦੀਵਾਨ ਲਾਉਣ ਤੋਂ ਬਾਅਦ ਮੇਰੇ ਕੋਲ ਇੱਥੇ ਠਹਿਰੇ, 27 ਦਿਨ ਠਹਿਰੇ ਸੀ ਤੇ ਦੀਵਾਨ ਲਾਇਆ। ਉਹਦੇ ਬਾਅਦ ਕਹਿੰਦੇ ਅਸੀਂ ਪਹਾੜ ਨੂੰ ਜਾਣਾ। ਪਹਾੜ ਨੂੰ ਜਾਣ ਵਾਸਤੇ ਪਤਾ ਲੱਗ ਗਿਆ ਰਾਹ ਵਿੱਚ ਖੇੜਾ ਟਰਾਂਸਪੋਰਟ ਕੰਪਨੀ ਦੇ ਚੰਨਣ ਸਿੰਘ ਹੋਣੀ, ਉਹਨਾਂ ਨੇ ਮਹਾਰਾਜ ਜੀ ਨੂੰ ਰੋਕ ਲਿਆ ਵੀ ਮਹਾਰਾਜ ਦੁਪਹਿਰਾ ਕੱਟ ਕੇ ਜਾਇਓ ਇੱਥੇ। ਤੇ ਰਮੇਸ਼ ਕੁਮਾਰ ਦੀ ਕੋਠੀ ਦੇ ਵਿੱਚ ਉਤਾਰਾ ਕਰਾ ਤਾ। ਇਹ ਸਾਊ ਸੀ, ਕੋਟਦਵਾਰ ਦਾ ਛੋਟਾ ਜਿਹਾ ਰਾਜਾ ਸੀ ਤੇ MP ਵੀ ਰਿਹਾ, MLA ਵੀ ਰਿਹਾ। ਤੇ ਜਦੋਂ ਮਹਾਰਾਜ ਜੀ ਉੱਥੇ ਦੁਪਹਿਰੇ ਆਰਾਮ ਕਰਿਆ ਤੇ ਜਾਣ ਵਾਸਤੇ ਤਿਆਰ ਹੋਏ, ਚਾਹ ਪਾਣੀ ਗਿਆ ਤਾਂ ਸੁਰਜੀਤ ਸਿੰਘ ਚੰਨਣ ਸਿੰਘ ਦਾ ਛੋਟਾ ਭਰਾ ਕਹਿਣ ਲੱਗਿਆ, ਸਾਊ ਸਾਹਿਬ ਰੱਬ ਆਇਆ ਹੋਇਆ ਤੁਹਾਡੇ ਘਰ, ਮੰਗ ਲੈ ਕੀ ਮੰਗਣਾ। ਕਹਿੰਦਾ ਸੱਚਮੁੱਚ? ਕਹਿੰਦੇ ਹਾਂ, ਜਿਹੜਾ ਕੁਛ ਮੰਗ ਲਏਗਾ ਮਿਲਜੂ। ਅੱਜ ਉਸ ਵੇਲੇ ਆਪਣੀ ਰਾਣੀ ਨੂੰ ਇਸ਼ਨਾਨ ਕਰਾਇਆ, ਆਪ ਕਰਿਆ, ਕਹਿੰਦਾ ਛੇਤੀ ਕਰੋ। ਘਾਹ ਮੰਗਾਇਆ, ਦੁੱਧ ਮੰਗਾਈ, ਗਲ ਚ ਪੱਲੇ ਪਾਇਆ, ਜਿਹੜਾ ਗਲ ਚ ਚੁੰਨੀਆਂ ਜਿਹੀਆਂ ਅਸੀਂ ਪਾਈ ਫਿਰਦੇ ਹਾਂ ਨਾ, ਇਹਦਾ ਮਤਲਬ ਇਹ ਹੁੰਦਾ ਵੀ ਅਸੀਂ ਤਾਂ ਅੱਤ ਗਰੀਬ ਆ, ਇਹਦੀ ਨਿਸ਼ਾਨੀ ਹੁੰਦੀ ਹੈ, ਗਰੀਬੀ ਦੀ ਨਿਸ਼ਾਨੀ ਹੈ, ਆਕੜ ਨਹੀਂ ਹੁੰਦੀ। ਜਿਹਨੇ ਚੁੰਨੀ ਗਲ ਚ ਪਾ ਲਈ ਉਹਦਾ ਆਕੜਨਾ ਫਿਰ ਫਜ਼ੂਲ ਹੁੰਦਾ, ਕਿਉਂਕਿ ਗਲ ਵਿੱਚ ਪੱਲਾ ਪਾ ਲਿਆ, ਪੱਲਾ ਪਾ ਕੇ ਹੀ ਮਿਲਿਆ ਜਾਂਦਾ। ਜਦੋਂ ਪੱਲਾ ਹੀ ਪਾ ਲਿਆ ਫਿਰ ਕਿਹਦੇ ਮੂਹਰੇ ਆਕੜਾਂ, ਕਿਹਦੇ ਮੂਹਰੇ ਹੈਂਕੜਾਂ, ਫਿਰ ਤਾਂ ਗਰੀਬਾਂ ਦੇ ਗਰੀਬ ਆ ਸੀ। ਇਹ ਗੱਲ ਸਮਝਣੀ ਚਾਹੀਦੀ ਹੈ, ਪ੍ਰਤੀਕ ਜਿਹੜੀ ਚੀਜ਼ ਦਾ ਹੁੰਦਾ। ਸੋ ਉਸ ਵੇਲੇ ਉਹਨੇ ਪੱਲਾ ਪਾਇਆ, ਰਾਣੀ ਨੇ ਵੀ ਪਾਇਆ ਗਲ ਚ, ਤੇ ਮਹਾਰਾਜ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ। ਮਹਾਰਾਜ ਨੇ ਅਸੀਸ ਦਿੱਤੀ ਤੇ ਖੜੇ ਹੋ ਗਏ, ਹੱਥ ਵਿੱਚ ਦੁੱਬ ਫੜੀ ਹੋਈ ਹੈ, ਉਹ ਦੁੱਬ ਨੂੰ ਥੋੜਾ ਜਿਹਾ ਉੱਚਾ ਕਰਕੇ ਮੂੰਹ ਵਿੱਚ ਲੈ ਲਿਆ ਉਹਨਾਂ ਨੇ। ਮਹਾਰਾਜ ਜੀ ਸਮਝ ਗਏ ਵੀ ਅੱਤ ਅਧੀਨਤਾ ਦੇ ਨਾਲ ਇਹ ਸਾਧੂ ਕੋਲ ਆਏ। ਜੇ ਸਾਧੂ ਕੋਲ ਜਾਓ, ਅੱਤ ਅਧੀਨਤਾ ਦੇ ਨਾਲ ਜਾਓ, ਪੱਲੇ ਭਰ ਕੇ ਵਾਪਸ ਆਓਗੇ। ਜੇ ਹੈਂਕੜ ਨਾ ਜਾਓ, ਸਾਧੂ ਕਿਸੇ ਦੀ ਹੈਂਕੜ ਨਹੀਂ ਸਹਿੰਦੇ, ਉਹ ਤਾਂ ਆਪ ਹੈ। ਜਾਂ ਕਾ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲੇ। ਦਰਗਾਹ ਜੀ ਦਾ ਹੁਕਮ ਮੰਨਦੀ ਹੋਵੇ, ਉਹ ਕਿਸੇ ਦਾ ਕਿਸੇ ਦੀ ਕਾਣ ਮੰਨਦਾ। ਸੋ ਮਹਾਰਾਜ ਜੀ ਦਿਆ ਦੇ ਘਰ ਚ ਆ ਗਏ। ਕਹਿੰਦੇ ਕੀ ਗੱਲ, ਕੌਣ ਨੇ ਇਹ? ਕਹਿੰਦੇ ਮਹਾਰਾਜ ਇਹ ਰਮੇਸ਼ ਕੁਮਾਰ ਸਾਹੂ ਕਹਿੰਦੇ ਨੇ, ਕੋਟਦਵਾਰ ਦਾ ਰਾਜਾ ਹੈ, ਤੇ ਇਹਦੇ ਘਰ ਦੱਸੋ ਭਾਈ। ਕਹਿੰਦੇ ਮਹਾਰਾਜ ਲੜਕੀ 25 ਸਾਲ ਦੀ ਹੋ ਗਈ, ਉਹਦੇ ਬਾਅਦ ਕਿਸੇ ਔਲਾਦ ਦਾ ਮੁੱਖ ਦੇਖਣਾ ਨਸੀਬ ਨਹੀਂ ਹੋਇਆ, ਤੇ ਪੁੱਤਰ ਦੀ ਆਸ ਵਿੱਚ ਅਸੀਂ ਬੜੇ ਕਰਮ ਕਰੇ। ਕਹਿੰਦੇ ਕੀ? ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਵਿਧੀ ਪੂਰਵਕ ਦਾਨ ਕਰਿਆ, ਸੰਤਾਂ ਦੀਆਂ ਮੰਡਲੀਆਂ ਬੁਲਾ ਕੇ ਜਗਰਾਤੇ ਕਰਾਏ ਨੇ, ਜਿਵੇਂ ਜਿਵੇਂ ਸਾਨੂੰ ਕਿਹਾ ਅਸੀਂ ਸਾਰਾ ਕੁਛ ਕਰ ਲਿਆ। ਕਹਿੰਦੇ ਭਜਨ ਵੀ ਕਰਦਾ ਹੁੰਦਾ? ਕਹਿੰਦੇ ਹਾਂਜੀ। ਕੀ ਕਰਦਾ ਹੁੰਦਾ? ਕਹਿੰਦਾ ਜੀ ਮੈਂ ਵਿਸ਼ਨੂੰ ਜੀ ਦੀ ਉਪਾਸ਼ਨਾ ਕਰਦਾ। ਮਹਾਰਾਜ ਜੀ ਚੁੱਪ ਕਰ ਗਏ। ਕਹਿੰਦੇ ਜੇ ਤੂੰ ਵੱਡੇ ਦੀ ਉਪਾਸ਼ਨਾ ਦੱਸ ਦੀਏ, ਇਹਦੋਂ ਤਾਂ ਤੈਨੂੰ ਕੁਛ ਮਿਲਿਆ ਨਹੀਂ ਹੈ। ਕਹਿੰਦਾ ਮਹਾਰਾਜ ਉਹ ਦੱਸ ਦੋ। ਕਹਿੰਦੇ ਐਂ ਕਰ, ਬਾਕੀ ਤਾਂ ਸਾਰੀਆਂ ਟੱਲੀਆਂ ਟੁੱਲੀਆਂ ਤੂੰ ਉਵੇਂ ਹੀ ਖੜਕਾਈ ਜਾ, ਕੋਈ ਫਰਕ ਨਹੀਂ ਹੈ ਤੇਰੀ ਭਾਵਨਾ। ਤੇ ਤੂੰ ਅੱਜ ਤੋਂ ਬਾਅਦ ਜਿੱਥੇ ਵਿਸ਼ਨੂੰ ਜੀ ਦੀ ਪ੍ਰਤਿਮਾ ਰੱਖੀ ਹੋਈ ਹੈ ਨਾ, ਉੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖ ਲਈ। ਇਹਨਾਂ ਨੂੰ ਤੂੰ ਕਰੀ ਅਰਜ, ਫਕੀਰ ਦੀ ਦੁਆ ਹੁੰਦੀ ਹੈ, ਮੈਂ ਵੀ ਕਰੂੰਗਾ, ਤੂੰ ਵੀ ਕਰ, ਆਪਾਂ ਰਲ ਮਿਲ ਕੇ ਕਰਾਂਗੇ, ਤੈਨੂੰ ਪੁੱਤਰ ਦੀ ਦਾਤ ਮਿਲ ਜਾਏਗੀ। ਆਉਂਦੇ ਸਾਲ ਜਦ ਮਹਾਰਾਜ ਜੀ ਉੱਥੇ ਗਏ, ਇੱਥੇ ਦੀਵਾਨ ਲਾਏ ਸਾਡੇ ਚੰਡੀਗੜ੍ਹ, ਤੇ ਉਸ ਵੇਲੇ ਉਹਦੇ ਖੁਸ਼ੀਆਂ ਮੰਗਲ ਹੋ ਰਹੇ ਨੇ। ਵਾਹਿਗੁਰੂ ਨੇ ਇੱਕ ਸੋਹਣਾ ਜਿਹਾ ਲਾਲ ਬਖਸ਼ ਦਿੱਤਾ 25 ਸਾਲ ਬਾਅਦ। ਜਦ ਮੈਂ ਗਿਆ ਪ੍ਰਸ਼ਾਦਾ ਵਰਤਾ ਰਿਹਾ ਸੀ, 5 ਸਾਲ ਦਾ ਸੀ, ਕਹਿੰਦੇ ਆਹ ਮਹਾਰਾਜ ਦੀ ਕਿਰਪਾ ਹੋਈ ਹੈ ਇਸ ਘਰ ਦੇ ਉੱਤੇ। ਸੋ ਐਸੇ ਮਹਾਂਪੁਰਸ਼ ਨਾ 70 ਸਾਲ ਦੀ ਉਮਰ ਦੇਖਣੀ ਹੈ, ਨਾ ਕੋਈ ਘੱਟ ਦੇਖਣੀ ਹੈ। ਗੁਰਦੇਵ ਸਿੰਘ ਦੇ ਲੜਕੀ 12 ਸਾਲ ਦੀ ਹੋ ਗਈ ਸੀ, ਤੇ ਮਹਾਰਾਜ ਜੀ ਨੇ ਸਾਰਿਆਂ ਨੂੰ ਪਤਾ ਵੀ ਰਾਨੀ ਪ੍ਰੇਤ ਦਾ, ਮੈਂ ਵੀ ਉੱਥੇ ਸੀ। ਇਹ ਕਹਿਣ ਮੈਂ ਕਿਹਾ ਭੂਤ ਪਾਤ ਤਾਂ ਹੁੰਦੇ ਹੀ ਨਹੀਂ। ਕਹਿੰਦੇ ਹੈਗਾ ਜੀ। ਮੈਂ ਕਿਹਾ ਮੇਰੀ ਗੱਲ ਕਰੋ। ਜਦ ਮੈਂ ਗੱਲ ਕਰਨ ਲੱਗਿਆ, ਕਹਿੰਦਾ ਮੈਂ ਮੁਰੱਬੇ ਲੈਣੇ ਨੇ, ਗੱਲ ਕਰਾਂ। ਮੈਂ ਕਿਹਾ ਤੈਨੂੰ ਮਹਾਰਾਜ ਜੀ ਦੇ ਨਾਲ ਮਿਲਾ ਦਾਂਗੇ। ਕਹਿੰਦਾ ਜੇ ਮਿਲਾ ਦੇਗਾ ਪੁੱਛ ਕੀ ਪੁੱਛਦਾ। ਮੈਂ ਕਿਹਾ ਵੀ ਹੈ ਤਾਂ ਕੋਈ ਤੇਜ਼ ਤਰਾਰ ਬੰਦਾ, ਮੈਂ ਤਾਂ ਫਾਰਮ ਨੂੰ ਚਲਿਆ ਗਿਆ, ਇਹ ਗੁਰਦੇਵ ਸਿੰਘ ਹੀ ਉੱਥੇ ਰਹਿ ਪਏ। ਦੂਸਰੇ ਦਿਨ ਉਹਦੇ ਬਿਆਨ ਲੈਣ ਲੱਗੇ, ਉਹਨੇ ਸਾਰਾ ਦੱਸਿਆ। ਇਹ ਕਿਤਾਬ ਬਣੀ ਹੋਈ ਹੈ, ਮੈਂ ਸਾਰੀਆਂ ਗੱਲਾਂ ਨਹੀਂ ਦੱਸਣੀਆਂ। ਇਰਾਨੀ ਪ੍ਰੇਤ, ਉਹ ਨਗੋਰਾ ਮਰ ਗਿਆ ਸੀ ਪੀਰ, ਤੇ ਪ੍ਰੇਤ ਬਣ ਗਿਆ। ਬੜੀਆਂ ਮੇਰੇ ਨਾਲ ਗੱਲਾਂ ਕਰੀਆਂ, ਬਹੁਤ ਜ਼ਿਆਦਾ, ਜਿਵੇਂ ਮਿੱਤਰੇ ਬਣ ਗਿਆ ਹੁੰਦਾ, ਐਂ ਗੱਲਾਂ ਕਰਦਾ ਰਿਹਾ। ਜਦੇ ਵੀ ਮੈਨੂੰ, ਜਦ ਮੈਨੂੰ ਦੇਖਣਾ, ਜਦੇ ਆ ਜਾਣਾ। ਇੱਕ ਦਿਨ ਮੈਂ ਤੇ ਗੁਰਦੇਵ ਸੋਹਣੀ ਪਏ, ਇਹ ਉਬੜ ਬਾਹ 3 ਵਾਰੀ ਉੱਠਿਆ। ਮੈਂ ਕਿਹਾ ਕੀ ਗੱਲ, ਤੂੰ ਸੌਂਦਾ ਨਹੀਂ? ਕਹਿੰਦਾ ਪਤਾ ਨਹੀਂ, ਮੇਰੇ ਉੱਤੇ ਵਜਨ ਪੈਂਦਾ ਜਾਂਦਾ। ਮੈਂ ਕਿਹਾ ਤੈਨੂੰ ਸਾਈਕੋਲੋਜੀਕਲ ਅਸਰ ਹੋ ਗਿਆ ਕੋਈ, ਕਦ ਵਾਲੀ ਗੱਲ ਦਾ? ਕਿਉਂਕਿ ਮਹਾਰਾਜ ਨੇ ਕਹਿਤਾ ਵੀ ਇਹਦੇ ਘਰ ਜਨਮ ਲੈ ਰਿਹਾ। ਜਦ ਅਸੀਂ ਮਹਾਰਾਜ ਜੀ ਦੇ ਗਏ ਤਾਂ ਉੱਥੇ ਮੋਹਨ ਸਿੰਘ ਵੀ ਸੀ, ਉੱਥੇ ਫੇਰ ਆ ਗਿਆ ਸਾਨੂੰ ਦੇਖ ਕੇ। ਮੈਂ ਕਿਹਾ ਕੀ ਹਾਲ ਹੈ? ਹੱਸਣ ਲੱਗ ਗਿਆ। ਕਹਿੰਦਾ ਪਿਤਾ ਜੀ ਕੋ ਨਮਸਕਾਰ ਕਰਨੇ ਗਿਆ ਸੀ ਸਿੱਧਾ ਕਰਨੇ, 3 ਦਫ਼ਾ ਹੀ। ਕਹਿੰਦਾ ਇਹ ਡਰ ਗਏ। ਮੈਂ ਕਿਹਾ ਬੜਾ ਖਰਾਬ ਹੈ ਤੂੰ ਤਾਂ। ਉਹ ਜਿਹੜੀਆਂ ਸਟੇ ਰੂਹਾਂ ਫਿਰਦੀਆਂ, ਉਹਨਾਂ ਨੂੰ ਮਨੁੱਖ ਬਣਾ ਦੇਣਾ, ਇਹ ਪੂਰੇ ਮਹਾਂਪੁਰਸ਼ਾਂ ਦਾ ਕੰਮ ਹੁੰਦਾ। ਕਹਿ ਦਿੱਤਾ ਇਹਦੇ ਘਰ ਜਾ ਕੇ ਜਨਮ ਲੈ ਲੈ, ਲੈਣਾ ਪਿਆ ਉਸ। ਕਈ ਸਿੰਘ ਡੋਲ ਗਏ ਸੀ, ਕਹਿੰਦੇ ਜੀ ਜੇ ਨਾ ਹੋਇਆ। ਮੈਂ ਕਿਹਾ ਤੁਸੀਂ ਬੜੇ ਬੇਵਿਸ਼ਵਾਸੀ ਹੋ। ਕਹਿੰਦੇ ਜੇ ਲੜਕੀ ਹੋ ਗਈ। ਮਹਾਂ ਤੁਹਾਨੂੰ ਸੰਤਾਂ ਦੀ ਮਹਿਮਾ ਦਾ ਨਹੀਂ ਪਤਾ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੇ ਜਿੰਨੇ ਵੀ ਵਚਨ ਕਰੇ ਜਾਣ, ਇਹ ਕਿਉਂ ਹੁੰਦੇ ਨੇ? ਕਿਉਂਕਿ ਉਹਨਾਂ ਨੇ ਇੱਕ ਕਮਾਈ ਕਰੀ ਹੁੰਦੀ ਹੈ ਜਿਹਨੂੰ ਕੋਈ ਜਾਣ ਨਹੀਂ ਸਕਦਾ। ਉਹਨਾਂ ਦੀਆਂ ਕਥਾਵਾਂ ਤੇ ਸਾਡੀਆਂ ਕਥਾਵਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ।
ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਮਾ ਨਰਾਰੀ ਏ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਮਾ ਨਰਾਰੀ ਏ। ਮੇਰਾ
ਘਰ ਪਾਏ ਤਿੰਨ ਕੀ ਕਥਾ ਨਾਰਾਜ ਵੱਡੇ ਮਹਾਰਾਜ ਬਾਬਾ ਬਹਾਦਰ ਸਿੰਘ ਜੀ ਸਰੀਰ ਅਲੋਪ ਕਰ ਦਿੰਦੇ ਨੇ ਦੱਸ ਕੇ ਸਾਰਾ ਕੁਛ ਪੂਰਾ ਕਰਕੇ ਉਹਦੇ ਬਾਅਦ ਆਪ ਨੂੰ ਇੰਨਾ ਵਿਰਾਗ ਲੱਗਿਆ ਕਿ ਐਸੀ ਹਾਲਤ ਹੋ ਗਈ ਸੱਚਮੁੱਚ ਜਿਵੇਂ ਮੱਛੀ ਪਾਣੀ ਤੇ ਬਗੈਰ ਜਿਉਂਦੀ ਨਹੀਂ ਰਹਿ ਸਕਦੀ ਆਹੀ ਹਾਲ ਮਹਾਰਾਜ ਜੀ ਦਾ ਹੋਵੇ ਭਾਵੇਂ ਗਿਆਨਵਾਨ ਸੀ ਪੂਰੇ ਪਰ ਜਿਸ ਪਿਆਰੇ ਸਿਉਂਦੇ ਹੋ ਤਿਸ ਅੱਗੇ ਮਰ ਚੱਲੀਏ ਤਿਰਕ ਜੀਵਨ ਸੰਸਾਰ ਤਾਂ ਕਿ ਪਾਤਸ਼ਾਹ ਜੀਵਨ ਉਸ ਵੇਲੇ ਆਪ ਚੁੱਪ ਰਹਿੰਦੇ ਨੇ ਬੜੀ ਦੂਰ ਦੂਰ ਫਿਰੇ ਆਏ ਕਿ ਲਾੜੇ ਦੀ ਟਕੀਰੇ ਵਿੱਚ ਆ ਗਏ ਮਹਾਰਾਜ ਜੀ ਦੱਸ ਦਿੰਦੇ ਆ ਕੇ ਕਹਿੰਦੇ ਇੱਥੇ ਮੈਂ ਤੇ ਛੋਟੇ ਮਹਾਰਾਜ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਇੱਥੇ ਰਹਿ ਗਏ ਤੇ ਨਹਿਰ ਵਿੱਚ ਇਸ਼ਨਾਨ ਕਰ ਲੈਣਾ ਕਹਿੰਦੇ ਕੁਸ਼ਹਿਰਾ ਇੱਕੋ ਹੀ ਸੀ ਚੋਲਾ ਵੀ ਇੱਕੋ ਹੀ ਸੀ ਕਹਿੰਦੇ ਉਹ ਧੋ ਲੈਣਾ ਉਹ ਜਿਵੇਂ ਨਹਾ ਕੇ ਬਹਿ ਜਾਣਾ ਆਪੇ ਹੀ ਸੁੱਕ ਜਾਂਦਾ ਸੀ ਦੂਏ ਦਿਨ ਫਿਰ ਕਹਿੰਦੇ ਅਸੀਂ ਇਸ਼ਨਾਨ ਕਰ ਲੈਂਦੇ ਕੋਈ ਚੀਜ਼ ਨਹੀਂ ਸੀ ਨਾਲ ਰੱਖਦੇ ਹੌਲੀ ਹੌਲੀ ਕਹਿੰਦੇ ਪ੍ਰਕਿਰਤੀ ਬਦਲਣ ਲੱਗ ਗਈ ਪ੍ਰਵਿਰਤੀ ਸਾਨੂੰ ਦੇਖ ਲਿਆ ਇੱਥੇ ਬੈਠਿਆਂ ਨੂੰ ਹੰਸਾਂ ਦਾ ਸੀਗਾ ਉੱਠ ਚਾਰ ਦਾ ਫਿਰਦਾ ਸੀ ਤੇ ਜਿਸ ਝੜੀ 'ਚ ਬੈਠੇ ਉੱਥੇ ਚੋਰ ਡਾਕੂ ਰਹਿੰਦੇ ਤੇ ਕਿਉਂਕਿ ਉਹ ਕੋਨਾ ਸੀ ਮਲੇਰਕੋਟਲੇ ਦਾ ਪਟਿਆਲੇ ਦਾ ਅਤੇ ਅੰਗਰੇਜ਼ੀ ਇਲਾਕੇ ਦਾ ਚੋਰ ਉੱਥੇ ਆਰਾਮ ਨਾਲ ਛੁੱਪ ਜਾਂਦੇ ਸੀ ਇੱਧਰਲੀ ਪੁਲਿਸ ਵੀ ਨਹੀਂ ਸੀ ਵੜਦੀ ਉੱਧਰਲੀ ਵੀ ਨਹੀਂ ਸੀ ਆਉਂਦੀ ਮਾੜਾ ਜਿਹਾ ਇੱਧਰ ਨੂੰ ਵੜ ਜਾਣਾ ਪਟਿਆਲਾ ਆ ਜਾਂਦਾ ਸੀ ਇੱਧਰ ਨੂੰ ਮਲੇਰਕੋਟਲਾ ਆ ਜਾਂਦਾ ਸੀ ਉੱਥੇ ਹੀ ਮਹਾਰਾਜ ਜੀ ਚਲੇ ਤੇ ਆਪ ਤੇ ਤੀਏ ਚੌਥੇ ਦਿਨ ਡੰਗਰਾਂ ਵਾਲਿਆਂ ਨੇ ਦੱਸਿਆ ਵੀ ਸਾਧੂ ਬੈਠੇ ਨੇ ਕੁਛ ਖਾਂਦੇ ਨਹੀਂ ਕੁਛ ਪੀਂਦੇ ਨਹੀਂ ਉਸ ਵੇਲੇ ਇੱਕ ਨੇ ਲਿਆ ਕੇ ਪਾਣੀ ਘੜਾ ਦੇਤਾ ਪਾਣੀ ਨਾਲ ਭਰਤਾ ਫਿਰ ਪ੍ਰਸ਼ਾਦਾ ਲਿਆਉਣ ਲੱਗ ਗਿਆ ਕੋਈ ਉਹ ਹੁੰਦੇ ਹੁੰਦੇ ਇੱਕ ਤੋਂ ਦੋ ਦੋ ਤੋਂ ਤਿੰਨ ਹੋ ਗਏ ਤਿੰਨ ਤੋਂ ਚਾਰ ਹੋ ਗਏ ਨਲਕਾ ਲਾ ਲਿਆ ਪ੍ਰਕਿਰਤੀ ਬਦਲਣੀ ਸ਼ੁਰੂ ਹੋ ਗਈ ਤੇ ਆਪ ਲੰਗਰ ਦੇ ਵਿੱਚ ਇੱਕ ਦਿਨ ਪ੍ਰਸ਼ਾਦ ਤਿਆਰ ਕਰਿਆ ਤੇ ਇੱਧਰੋਂ ਗੁੱਜਰਵਾਲ ਦੀ ਸੰਗਤ ਬਹੁਤ ਸਾਰੇ ਸੈਂਕੜਿਆਂ ਦੀ ਤਾਦਾਦ ਚ ਬੰਦੇ ਕਿਸੇ ਕੰਮ ਲੰਘੇ ਉੱਥੋਂ ਦੀ ਤੇ ਜਦ ਮੁੜ ਕੇ ਆਏ ਕਹਿੰਦੇ ਬਈ ਇੱਥੇ ਸੁਣਿਆ ਕੋਈ ਸਾਧੂ ਹੈ ਦਰਸ਼ਨ ਕਰ ਚੱਲੀ ਜਦੋਂ ਉੱਥੇ ਆਏ ਤਾਂ ਮਹਾਰਾਜ ਜੀ ਦੇ ਦਰਸ਼ਨ ਕਰੇ ਪ੍ਰਸੰਨ ਹੋ ਗਏ ਛੋਟੀ ਉਮਰ ਅਜੇ ਦਾੜੀ ਮਾੜੀ ਮਾੜੀ ਉੱਤਰਦੀ ਹੈ ਖਿੱਚ ਸੀ ਉਹਨਾਂ 'ਚ ਹੱਦ ਦਰਜੇ ਨੇਤਰਾਂ ਵੱਲ ਕੋਈ ਦੇਖ ਨਹੀਂ ਸੀ ਸਕਦਾ ਜਿਹਨੇ ਉਹਨਾਂ ਦੇ ਨੇਤਰਾਂ ਨੂੰ ਦੇਖ ਲਿਆ ਸਾਧ ਸਿੰਘ ਜੀ ਉਹਦੇ ਬਾਣ ਲੱਗਿਆ ਉਹ ਸਹਿ ਨਹੀਂ ਸਕਿਆ ਤਾਪ ਨਹੀਂ ਲੈ ਸਕਿਆ ਨੇਤਰਾਂ ਦੀ ਅਤੇ ਬੋਲ ਦੀ ਇੱਕੋ ਬੋਲ ਦੇ ਨਾਲ ਘਾਇਲ ਕਰ ਦਿੰਦੇ ਸੀ ਛੋਟੀ ਜਿਹੀ ਉਮਰ ਸੀ ਮੈਂ ਕੱਲ੍ਹ ਬੇਨਤੀ ਕਰੀ ਸੀ ਕਿ ਮੈਨੂੰ ਕਿੱਥੋਂ ਖਿੱਚ ਲਿਆ ਉੱਥੇ ਬੈਠਾ ਸੀ ਮੈਂ ਮਾਨਸਾ ਤੇ ਪਰੇ ਉਸ ਵੇਲੇ ਆਪਦੀ ਉਮਰ 29 ਸਾਲ ਦੀ ਸੀ ਮੇਰੀ 16 ਦੀ ਸੀ ਤੇ ਇੰਨਾ ਜ਼ੋਰ ਨਾਲ ਖਿੱਚਿਆ ਮੈਂ ਦੌੜਿਆ ਹੀ ਆਉਂਦਾ ਆ ਕੇ ਪਹਿਲਾਂ ਮਾਨਸਾ ਚੜਿਆ ਫਿਰ ਕੁਪਜਿਤ ਵਾਲ ਉਤਰਿਆ ਉੱਥੋਂ ਵੀ ਨੱਠਿਆ ਹੀ ਜਾਂਦਾ ਜਦ ਪਿੰਡ ਗਿਆ ਕਹਿੰਦੇ ਰਾੜੇ ਵਾਲੇ ਸੰਤਾਂ ਦੇ ਦੀਵਾਨ ਲੱਗਿਆ ਮੈਂ ਘਰ ਨਹੀਂ ਗਿਆ ਸਿੱਧਾ ਹੀ ਉੱਥੇ ਗਿਆ 6 ਮਹੀਨੇ ਮੈਨੂੰ ਹੋ ਗਏ ਸੀ ਉਹ ਜੰਗਲ ਜੇ 'ਚ ਬੈਠੇ ਨੇ ਮਹਾਰਾਜ ਜੀ ਨੇ ਇਸ਼ਾਰਾ ਕਰਦਾ ਕਹਿੰਦੇ ਇੱਥੇ ਬਹਿ ਜਾ ਮੈਂ ਬਹਿ ਗਿਆ ਬਾਹਰ ਲੈ ਗਏ ਮੈਨੂੰ ਨਾਲ ਕਹਿੰਦੇ ਕਿੱਥੇ ਬੈਠਾ ਸੀ ਮੈਂ ਕਿਹਾ ਜੀ ਜਵਾਹਰ ਕਿਆਂ ਦੀ ਇੱਕ ਚਿੜੀ ਸੀ ਉੱਥੇ ਮੈਂ ਬੈਠਾ ਸੀ ਕਹਿੰਦੇ ਅੱਜ ਚਰਨ ਪਾਏ ਸੀ ਘਰ ਗਏ ਸੀ ਤੁਹਾਡੇ ਉੱਥੇ ਬੀਬੀ ਨੇ ਵੀ ਕਹਿੰਦੇ ਆ ਕੇ ਨਮਸਕਾਰ ਕਰੀ ਸੀ ਕਹਿੰਦੇ ਫਿਰ ਅਸੀਂ ਕਿਹਾ ਵੀ ਅੱਜ ਆ ਜੀ ਮੈਂ ਕਿਹਾ ਮਹਾਰਾਜ ਇੰਨੇ ਜ਼ੋਰ ਨਾਲ ਮੈਨੂੰ ਖਿੱਚਿਆ ਯਾਨੀ ਮੇਰਾ ਬੇਨਤੀ ਕਰਨ ਤੋਂ ਭਾਵ ਇਹ ਹੈ ਕਿ 29 ਸਾਲ ਦੇ ਵਿੱਚ ਪੂਰੇ ਸੀ ਉਹ ਐ ਨਹੀਂ ਵੀ ਤਪ ਤੁਪ ਕਰਨਾ ਪਿਆ ਤਪ ਸਾਨੂੰ ਸਕਾਲਣ ਵਾਸਤੇ ਆਪਨੇ ਕਰਿਆ ਮਹਾਰਾਜ ਜੀ ਦੱਸਦੇ ਇੱਕ ਵਾਰੀ ਮੈਂ ਕਿਹਾ ਵੀ ਮਹਾਰਾਜ ਜੀ ਮੈਨੂੰ ਚਿੱਠੀ ਆਈ ਹੈ ਕਿਸੇ ਪ੍ਰੀਤਮ ਸਿੰਘ ਦੀ ਵੀ ਜੀਵਨ ਲਿਖਣਾ ਹੈ ਮਹਾਰਾਜ ਕਹਿੰਦੇ ਸਾਧੂਆਂ ਦਾ ਜੀਵਨ ਕੌਣ ਲਿਖ ਸਕਦਾ ਕਹਿੰਦੇ ਕੀ ਪਤਾ ਕਿਸੇ ਨੂੰ ਅਸੀਂ ਕਿਵੇਂ ਕਰਿਆ ਮੈਂ ਮਹਾਰਾਜ ਐ ਤਾਂ ਪਤਾ ਤੁਸੀਂ ਉੱਥੇ ਗਏ ਕਹਿੰਦੇ ਇਹ ਕੋਈ ਜੀਵਨ ਹੁੰਦਾ ਸਾਧੂਆਂ ਦਾ ਜੀਵਨ ਹੁੰਦਾ ਅੰਦਰਲਾ ਜੀਵਨ ਬਾਹਰਲਾ ਨਹੀਂ ਬਾਹਰਲਾ ਲਿਖਤਾ ਉੱਥੇ ਉਹ ਪਿੰਡ ਦੀਵਾਨ ਲਾਇਆ ਉਹ ਪਿੰਡ ਦੀਵਾਨ ਲਾਇਆ ਕਹਿੰਦੇ ਇਹ ਕੀ ਹੁੰਦਾ ਇਹ ਕਿਸੇ ਨੂੰ ਰਸਤਾ ਦਿਖਾਉਂਦਾ ਰਸਤਾ ਦਿਖਾਉਂਦਾ ਸਾਧੂਆਂ ਦਾ ਅੰਦਰਲਾ ਜੀਵਨ ਮੈਂ ਕਿਹਾ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਸਮਝਾਓ ਮੈਂ ਸਮਝ ਨਹੀਂ ਸਕਿਆ ਕਹਿੰਦੇ ਦੇਖ 9 ਸਾਲ ਅਸੀਂ ਮੰਜੇ ਤੇ ਪਿੱਠ ਨਹੀਂ ਲਾਈ ਨਾ ਧਰਤੀ ਤੇ ਲਾਈਏ ਤੁਸੀਂ ਹੁਣ ਹੈਰਾਨ ਹੋ ਜਾਓ ਵੀ 9 ਸਾਲ ਕੋਈ ਬੰਦਾ ਧਰਤੀ ਤੇ ਪਿੱਠ ਲਾਏ ਤੇ ਬਗੈਰ ਜਾਗਦਾ ਰਹਿ ਜਾਂਦਾ ਉਸ ਵੇਲੇ ਹਾਲਤ ਕੀ ਸੀ ਆਪ ਸੂਰਜ ਛਿਪੇ ਕੀਰਤਨ ਕਰਨ ਲੱਗਦੇ ਦੀਵਾਨ ਵਿੱਚੋਂ ਲਾਈਟਾਂ ਸਭ ਬੁਝਵਾ ਦਿੰਦੇ ਸੀ ਕੋਈ ਲਾਈਟ ਨਹੀਂ ਸੀ ਰੱਖਦੇ ਖੜ ਕੇ ਕੀਰਤਨ ਕਰਦੇ ਇੱਕ ਦਿਨ ਮਹਾਰਾਜ ਜੀ ਨੇ ਦੱਸਿਆ ਕਹਿੰਦੇ ਇੰਨੇ ਵਿਰਾਗ ਦਾ ਕੀਰਤਨ ਹੁੰਦਾ ਸੀ ਕਿ ਨੇਤਰਾਂ ਚੋਂ ਜਲ ਜਾਣਾ ਜਲ ਜਾ ਕੇ ਕਹਿੰਦੇ ਕੁੜਤੇ ਦੇ ਵਿੱਚ ਹੀ ਹੋ ਕੇ ਛਾਤੀ ਤੋਂ ਲੱਤਾਂ ਚ ਹੋ ਕੇ ਕਹਿੰਦੇ ਪੈਰਾਂ ਤੱਕ ਚੱਲਿਆ ਜਾਣਾ ਰਾਤ ਨੂੰ, ਸਾਰੀ ਰਾਤ ਕਹਿੰਦੇ ਮੈਂ ਨੀਰ ਵਹੇ ਵਹਿ ਚੱਲੇ ਜੀਓ। ਅਸੀਂ ਤਾਂ ਪੜ੍ਹ ਲੈਂਦੇ ਹਾਂ ਨਾ, ਮੈਂ ਨੀਰ ਵਹੇ ਵਹਿ ਚੱਲੇ ਜੀਓ, ਕਦੇ ਦੇਖਿਆ ਹੰਝੂ ਗੇਰ ਕੇ? ਨਾ, ਇਹ ਉਹਨਾਂ ਦਾ ਹੀ ਸੀ, ਇਸੇ ਕਰਕੇ ਲਾਈਟ ਨਹੀਂ ਸੀ ਕਰਦੇ ਵੀ ਦੇਖ ਲੈਣਗੇ ਵੀ ਹੰਝੂ ਤੁਰੇ ਜਾ ਰਹੇ, ਦਿਖਾਉਂਦੇ ਨਹੀਂ ਸੀ ਕਿਸੇ ਨੂੰ। ਫਿਰ ਇਹ ਦੱਸਦੇ ਸੀ ਇੱਕ ਵਾਰੀ ਮੈਨੂੰ, ਕਹਿੰਦੇ ਅਸੀਂ ਦਰਵਾਜ਼ਾ ਬੰਦ ਕਰ ਲੈਣਾ ਭਾਦੋਂ ਦਾ ਮਹੀਨਾ, ਕਹਿੰਦੇ ਸੱਤ ਸੱਤ ਦਿਨ ਨਾ ਅਸੀਂ ਖੋਲਣਾ, ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਦਰਵਾਜ਼ਾ ਵੀ ਖੋਲਣਾ। ਕਹਿੰਦੇ ਧੁੱਪੇ ਬਹਿ ਜਾਣਾ, ਰਾਤ 2 ਵਜੇ ਠੰਡਾ ਹੁੰਦਾ ਰੇਤਾ, ਕਹਿੰਦੇ ਅਸੀਂ ਰੇਤੇ 'ਚ ਬਹਿ ਜਾਣਾ, ਰੇਤਾ ਵੱਟ ਲੈਣਾ, ਲੱਤਾਂ ਦੇ ਉੱਤੇ ਵੀ ਲੈ ਲੈਣਾ, ਕਹਿੰਦੇ ਢਿੱਡ ਤੱਕ ਰੇਤੇ ਦੇ ਵਿੱਚ ਬਹਿ ਜਾਣਾ। ਕਹਿੰਦਾ ਦੁਪਹਿਰਾ ਹੋ ਜਾਣਾ, ਲੋ ਚੱਲਣੀ, ਰੇਤਾ ਗਰਮ ਹੋ ਜਾਣਾ, ਅਤੇ ਸਾਨੂੰ ਕੋਈ ਪਤਾ ਨਹੀਂ। ਉਹ ਦਿਨ ਵੀ ਬੈਠੇ ਰਹੇ, ਦੂਏ ਦਿਨ ਕਿਤੇ ਇਸ਼ਨਾਨ ਵੇਲੇ ਸਾਨੂੰ ਪਤਾ ਲੱਗਿਆ, ਫਿਰ ਉੱਠ ਕੇ ਇਸ਼ਨਾਨ ਕਰਨ। ਇਹ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ, ਐਵੇਂ ਨਹੀਂ ਹੈ। ਇਹ ਪਹਿਲੇ ਰਿਸ਼ੀਆਂ ਦੇ ਸ਼ਬਦ ਪੜ੍ਹਦੇ ਹੁੰਦੇ ਇਹੋ ਜਿਹੇ। ਮਾਰਕੰਡੇ ਨੇ ਤਪੱਸਿਆ ਕੀਤੀ, ਪਹਿਲਾਂ ਹਾਕਾਂ ਸੁਣਨ ਲੱਗੀ, ਉਹਦੇ ਬਾਅਦ ਰੂਪਮਾਨ ਹੋ ਕੇ ਆ ਗਈਆਂ। ਸਾਡੇ ਅੰਦਰ ਇੰਨਾ ਵਿਰਾਗ ਸੀ, ਅਸੀਂ ਅੱਕ ਚੱਕ ਕੇ ਉਹਨਾਂ ਦੇ ਚਿਹਰੇ ਵੱਲ ਵੀ ਨਹੀਂ ਤੱਕਿਆ। ਫੇਰ ਕੀ ਹੋਇਆ, ਦਾਸੀਆਂ ਬਣ ਕੇ ਪਿੱਛੇ ਫਿਰਦੀਆਂ ਸੀ, ਜਿਹੜਾ ਕੁਝ ਕੋਈ ਮੰਗ ਲੈਂਦਾ ਸੀ ਉਹੀ ਪ੍ਰਾਪਤ ਹੋਇਆ। ਸੋ ਵਿਰਾਗ ਦੀ ਹਾਲਤ ਇੰਤਹਾ ਤੇ ਗਈ ਹੋਈ ਸੀ। ਡਾਕਟਰਾਂ ਨੇ ਕਿਹਾ ਖੂਨ ਮੁੱਕ ਗਿਆ ਇਹਨਾਂ ਦਾ, ਹੁਣ ਇਹ ਬਹੁਤਾ ਚਿਰ ਨਹੀਂ ਜਾਂਦੇ। ਤੇ ਕਿੰਨੀਆਂ ਜ਼ਿਆਦੇ ਫਰੀਦ ਦੀ ਗੱਲ ਮਹਾਰਾਜ ਜੀ ਬਹੁਤ ਪਿਆਰ ਨਾਲ ਸੁਣਾਇਆ ਕਰਦੇ ਸੀ। ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ ਬੋਲਿਆ। ਤੇ ਐਸਾ ਪਪੀਹੇ ਨੂੰ ਜਦੋਂ ਪਪੀਹਾ ਬੋਲਦਾ ਸੀ ਨਾ ਉਹਨਾਂ ਦਿਨਾਂ 'ਚ, ਮਹਾਰਾਜ ਜੀ ਦਾ ਧਿਆਨ ਪਪੀਹੇ ਵੱਲ ਚਲੇ ਜਾਂਦਾ, ਪਪੀਹੇ ਨਾਲ ਗੱਲਾਂ ਕਰਨ ਲੱਗ ਜਾਂਦੇ ਸੀ ਇਸ ਤਰ੍ਹਾਂ ਦੇ ਨਾਲ।
ਪਪੀਹਾ ਕੂਕਦਾ ਹੈ ਪਾਣੀ ਦੀ ਇੱਕ ਬੂੰਦ ਨੂੰ, ਕੂਕਾਂ ਲੈ ਦਦਾਰਿਆਂ
ਕਰਨ ਵਾਲਿਆਂ ਦੇ ਦੇਖਦੇ ਹਾਂ, ਪਿਆਰ ਕਰਨ ਵਾਲਿਆਂ ਦੇ ਦੇਖਦੇ ਹਾਂ, ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਲੋਕ ਹੋ ਚੰਗੇ ਭਲੇ ਸਾਰਿਆਂ ਨੂੰ ਮਿਲ ਕੇ ਗਏ ਇੰਗਲੈਂਡ। ਤੇ ਜਦੋਂ ਮੈਂ ਦਰਸ਼ਨ ਕਰਨ ਗਿਆ, ਮਹਾਰਾਜ ਜੀ ਚੁੱਪ ਬੈਠੇ ਨੇ, ਕੋਈ ਵਚਨ ਨਹੀਂ ਕਿਸੇ ਨਾਲ ਕਰਦੇ, ਕਿਸੇ ਨਾਲ ਸਾਰੀ ਸੰਗਤ ਆਉਂਦੀ ਹੈ, ਨਮਸਕਾਰਾਂ ਕਰਦੀ ਹੈ, ਨਾ ਆਸ਼ੀਰਵਾਦ ਦਿੰਦੇ ਨੇ, ਨਾ ਕੋਈ ਵਚਨ ਕਰਦੇ ਨੇ। ਇੱਕ ਟੱਕ ਐ ਲੱਗਦਾ ਜਿਵੇਂ ਅੰਦਰੋਂ ਅੱਜ ਬਾਹਰ ਨਹੀਂ ਆ ਰਹੇ, ਸਰੀਰ ਬਾਹਰ ਬੈਠਾ ਹੈ ਲੇਕਿਨ ਆਪ ਨਹੀਂ ਆ ਰਹੇ। ਵੈਸੇ ਬਖਸ਼ਿਸ਼ਾਂ ਕੁਦਰਤੀ ਤੌਰ ਤੇ ਪ੍ਰਾਪਤ ਹੋ ਰਹੀਆਂ ਨੇ, ਦਰਸ਼ਨਾਂ ਦਾ ਫਲ ਮਹਾਂਪੁਰਸ਼ਾਂ ਦਾ ਕੋਈ ਛੋਟਾ ਨਹੀਂ ਹੋਇਆ ਕਰ। ਤੇ ਉਸ ਵੇਲੇ ਨਾਲ ਸੀ ਮੇਰੇ, ਕੋਈ ਟਾਈਮ ਲੈਣਾ ਸੀ ਬੜਾ ਜ਼ਰੂਰੀ, ਮੈਂ ਫਾਰਮ ਚੋਂ ਆਇਆ ਸੀ। ਤਾਂ ਮੈਨੂੰ ਮਾਸਟਰ ਜੀ ਕਹਿਣ ਲੱਗੇ ਪਿੱਛੇ ਦੀ ਆ ਜਾਓ, ਮੈਂ ਚਲਿਆ ਗਿਆ। ਕਹਿੰਦੇ ਕਿਵੇਂ ਆਇਆ? ਮੈਂ ਕਿਹਾ ਮਹਾਰਾਜ ਸਾਡੀ ਯੂਪੀ ਦੀ ਸੰਗਤ ਨੇ 1 ਕਰੋੜ ਪਾਠ ਕਰ ਲਿਆ। ਆਹ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਨਾ ਪ੍ਰਸ਼ਾਦੇ ਛਕਾਉਂਦੇ, ਆਹ ਹੋਰ ਟਰੱਕਾਂ ਦੇ ਵਿੱਚ ਆਏ ਨੇ, 9 ਟਰੱਕ 10 ਆਏ ਨੇ। ਤੇ ਕਹਿੰਦੇ ਅਸੀਂ 50 ਟਰੱਕ ਆ ਰਹੇ ਸੀ, ਫਿਰ ਅਸੀਂ ਰੋਕਿਆ ਵੀ ਕਿਤੇ ਉੱਥੇ ਐਸਾ ਨਾ ਹੋਵੇ ਠਹਿਰ ਨੂੰ ਸੌਣਾ ਹੋਵੇ ਨਹੀਂ ਸੰਗਤ ਨੂੰ। ਤਾਈਆਂ ਕਰ ਕਰਕੇ ਆ ਰਹੇ ਨੇ ਸਾਰੇ ਯੂਪੀ ਵਾਲੇ, ਕਿਉਂਕਿ ਉਹਨਾਂ ਨੇ ਦਰਸ਼ਨ ਕੀਤੇ ਸੀ, ਖਿੱਚ ਪਈ ਸੀ ਉਹਨਾਂ ਦੇ ਹਿਰਦਿਆਂ ਦੇ ਅੰਦਰ। ਤਾਂ ਉਸ ਵੇਲੇ ਮੈਂ ਫਾਰਮ ਚੋਂ ਆਇਆ, ਮੈਂ ਕਿਹਾ ਮਹਾਰਾਜ ਉਸ ਸੰਗਤ ਨੂੰ 1 ਕਰੋੜ ਪਾਠ ਕਰਾਤਾ ਤੇ ਹੁਣ ਆਪ ਨਾਮ ਦੀ ਜੁਗਤੀ ਦੱਸੋ ਉਹਨਾਂ ਨੂੰ। ਕਹਿੰਦੇ ਅਸੀਂ ਹਾਪੜ ਆਵਾਂਗੇ, ਹਾਪੜ ਤੋਂ ਉੱਥੇ ਧੁੰਦੇ ਆਈ ਸੰਗਤ। ਕਿੰਨੇ ਟਰੱਕ ਹੋ ਜਾਣਗੇ? ਮੈਂ ਕਿਹਾ ਮਹਾਰਾਜ ਬਹੁਤ ਬੱਸਾਂ ਹੋ ਜਾਣਗੀਆਂ, ਟਰੱਕ ਵੀ ਹੋ ਜਾਣਗੇ। ਬੇਅੰਤ ਸੰਗਤ ਆ ਜਿਹਨਾਂ ਨੇ 1 ਕਰੋੜ ਪਾਠ ਕਰਿਆ, ਥੋੜਾ ਤਾਂ ਨਹੀਂ ਹੁੰਦਾ ਕਰੋੜ। ਗ੍ਰਿਸਤੀ ਆਦਮੀ ਫਾਰਮਾਂ ਚ ਕੰਮ ਕਰਨ ਵਾਲੇ ਐਨ ਲਗਨ ਨਾਲ ਕਰਿਆ ਸਾਰਿਆਂ। ਮੈਂ ਕਿਹਾ ਹੁਣ ਇਹਨਾਂ ਨੂੰ ਮਹਾਂਪੁਰਸ਼ਾਂ ਤੇ ਜੁਗਤੀ ਦਵਾ ਦਈਏ ਤਾਂ ਕਿ ਗਾਹਾਂ ਲੰਘ ਜਾ। ਮਾਸਟਰ ਨੂੰ ਕਹਿੰਦੇ ਕਿੱਦਣ ਜਾਣਾ? ਕਹਿੰਦਾ ਜੀ ਖਬਰ ਨਹੀਂ 18 ਨੂੰ, ਖਬਰ ਨਹੀਂ 17 ਨੂੰ, ਗੱਲ ਟਾਲਤੀ ਹੈ। ਮੈਂ ਵੀ ਨਿਰਾਸ਼ ਹੋ ਗਿਆ ਵੀ ਹੁਣ ਕੀ ਹੋਊਗਾ। ਮਹਾਰਾਜ ਕਹਿਣ ਲੱਗੇ ਜਾਂ ਮੈਂ ਨਿਕਲਣ ਲੱਗਿਆ ਬਾਹਰ, ਕਹਿੰਦੇ ਫੇਰ ਕਿਵੇਂ ਕਰਨਾ ਹੈ? ਮੈਂ ਕਿਹਾ ਮਹਾਰਾਜ ਤੁਹਾਡੀ ਮਰਜ਼ੀ। ਕਹਿੰਦੇ ਗੱਲ ਸੁਣ ਮੁੜਿਆ, ਮੈਂ ਫੇਰ ਮੁੜ ਕੇ ਚਲੇ ਗਿਆ। ਕਹਿੰਦੇ ਤੂੰ ਹੀ ਦੱਸ ਦਿਆ ਕਰ। ਮਹਾਰਾਜ ਐਡਾ ਬੜਾ ਕੰਮ, ਇਹ ਕਿਤੇ ਮੂਲੀ ਆ, ਮੇਰੇ ਵਰਗਾ ਬੰਦਾ ਤਾਂ ਨਾਮ ਨਹੀਂ ਲੈ ਸਕਦਾ, ਸੋਚ ਵੀ ਨਹੀਂ ਸਕਦਾ। ਪਹਿਲਾਂ ਤਾਂ ਸਾਰੇ ਪਾਪ ਉਹਦੇ ਧੋਵੋ, ਨਾਮ ਕੋਈ ਸਿਖਾਲੀ ਜਿਹੀ ਚੀਜ਼ ਨਹੀਂ ਹੁੰਦਾ ਕਿਸੇ ਨੂੰ ਦੇਣਾ, ਸਾਰੇ ਪਾਪ ਦੂਰ ਕਰੋ ਫਿਰ ਨਾਮ ਦੀ ਦਾਤ ਦਿੱਤੀ ਜਾਂਦੀ। ਮੈਂ ਮਹਾਰਾਜ ਇਹ ਕੰਮ ਮੈਨੂੰ ਨਾ ਕਿਹੋ, ਮੈਂ ਨਹੀਂ ਇਹ ਕਰ ਸਕਣਾ ਬਿਲਕੁਲ, ਨਾ ਮੈਂ ਇਹ ਤਰ੍ਹਾਂ। ਕਹਿੰਦੇ ਚੰਗਾ ਇੱਕ ਇੰਤਜ਼ਾਮ ਕਰ ਲੈਂਦੇ ਹਾਂ। ਮੈਂ ਕਿਹਾ ਉਹ ਦੱਸੋ ਮਹਾਰਾਜ। ਕਹਿੰਦੇ ਫਿਰ ਜਿਹਦੇ ਨਾਲ ਤੂੰ ਗੱਲ ਕਰਦਾ ਨਾ, ਜਦੋਂ ਇਹ ਜੀ ਗੱਲ ਕਰਨੀ ਹੋਵੇ ਉਹਨੂੰ ਸਰੀਰ ਦੇ ਦਿਆ ਕਰੇਗਾ। ਮੈਂ ਕਿਹਾ ਮਹਾਰਾਜ ਸਰੀਰ ਤਾਂ ਤੁਹਾਡਾ ਹੀ ਹੈ, ਮੇਰਾ ਤਾਂ ਹੈ ਹੀ ਨਹੀਂ। ਕਹਿੰਦੇ ਫਿਰ ਗੱਲ ਖਤਮ ਹੋ ਗਈ, ਰਮਜ ਮਾਰਤੀ, ਮੈਂ ਸਮਝ ਨਾ ਸਕਿਆ। ਜੇ ਕਿਤੇ ਸਮਝ ਆਉਂਦਾ ਮੈਂ ਚਰਨ ਫੜ ਲੈਣੇ ਸੀ। ਵੀ ਮਹਾਰਾਜ ਆਹ ਗੱਲ ਤੁਸੀਂ ਹੁਣ ਕਿਉਂ ਕਹਿ ਰਹੇ ਹੋ? ਤੁਸੀਂ ਕਹਿ ਦਿਓ ਇੰਗਲੈਂਡ ਤੋਂ ਆ ਕੇ ਅਸੀਂ ਫਿਰ ਸਾਡੇ ਸੰਗਤ ਲਿਆਇਓ। ਮੈਂ ਗੱਲੇ ਨਾ ਸਮਝ ਸਕਿਆ, ਫੋਲੋ ਹੀ ਨਾ ਕਰ ਸਕਿਆ, ਮੇਰੇ ਅੰਦਰ ਝਗੜਾ ਸ਼ੁਰੂ ਹੋ ਗਿਆ। ਵੀ ਮਹਾਰਾਜ ਨੇ ਇਹੋ ਜਿਹੀ ਗੱਲ ਕਿਉਂ ਕਹਿ ਦਿੱਤੀ? ਮੈਂ ਕਿਤੇ ਇਹ ਕੰਮ ਕਰਨਾ, ਮੈਂ ਕਿਉਂ ਕਿਸੇ ਨੂੰ ਨਾਮ ਦਊਂਗਾ, ਕਿਉਂ ਦੱਸੂਗਾ? ਆਹ ਗੱਲ ਵਿੱਚ ਮੈਂ ਰਹਿ ਗਿਆ। ਦੂਏ ਪਾਸੇ ਮੇਰਾ ਦਿਮਾਗ ਇਹਨੇ ਕਿਹਾ ਮਾਇਆ ਹੀ ਪਾਤੀ ਮੇਰੇ ਤੇ, ਪਤਾ ਹੀ ਯਾਦ ਲੱਗਿਆ ਜਦ ਅਸੀਂ ਅਖਬਾਰ ਚ ਪੜਿਆ। ਇਸ ਬਾਤ ਨੂੰ ਦੱਸਿਆ ਨਹੀਂ ਜਾਂਦਾ ਸਾਸ ਨੂੰ, ਨਾ ਕਹਿਣ ਦੀ ਗੱਲ ਹੈ ਨਾ ਮੈਂ ਦੱਸ ਸਕਦਾ। ਜੇ ਕਰ ਸਕਦਾ ਤਾਂ ਇੱਕ ਆਪਾਂ ਸਿਰਫ ਅਰਦਾਸ ਕਰ ਦਿੰਦੇ ਹਾਂ, ਮੇਰੇ ਨਾਲ ਮਿਲ ਕੇ ਸਾਰੇ ਕਰ ਲਓ।
ਸਾਨੂੰ ਆਪਣਾ ਬਣਾ ਲੈ ਪ੍ਰੀਤਮ ਮੇਰਿਆ, ਕਰੀ ਨਾ ਵਿਚਾਰ ਫੁੱਲਾਂ ਦੀ।
ਇੱਕੋ ਤਰਲਾ ਸਾਡੇ ਕੋਲ ਬਚਦਾ ਹੋਰ ਨਾ ਕੋਈ ਕਹਿਣ ਦੀ ਬਾਤ ਰਹੀ ਹੈ ਨਾ ਕੋਈ ਸੁਣਨ ਦੀ ਬਾਤ ਹੈ ਪਤਾ ਨਹੀਂ ਲੱਗ ਸਕਿਆ ਜਿੰਨਾ ਚਿਰ ਮਹਾਰਾਜ ਦਾ ਸਰੀਰ ਸੀ ਮੈਨੂੰ ਨਹੀਂ ਪਤਾ ਲੱਗਿਆ ਵੀ ਮੈਂ ਉਹਨਾਂ ਨੂੰ ਪਿਆਰ ਕਰਾਂ ਇਸ ਗੱਲ ਦਾ ਪਤਾ ਉਸ ਵੇਲੇ ਲੱਗਿਆ ਜਦ ਅਸੀਂ ਅਖਬਾਰ ਪੜ੍ਹ ਲਿਆ ਜੇ ਉਹ ਚਲੇ ਗਏ ਉਹ ਤਰੀਕ ਉਹ ਦਿਨ ਉਹ ਸਮਾਂ ਨਾ ਕਦੇ ਪੁਰਾਣਾ ਹੁੰਦਾ ਨਾ ਕਦੇ ਪੁਰਾਣਾ ਹੁੰਦਾ ਇਹੀ ਰਹਿੰਦਾ ਵੀ ਹੁਕਮ ਦੇ ਵਿੱਚ ਜਿੰਨਾ ਚਿਰ ਰੱਖਣਾ ਇੱਥੇ ਰਹੀਏ ਅਤੇ ਉਹਦੇ ਬਾਅਦ ਉੱਥੇ ਹੀ ਜਾਈਏ ਜਿੱਥੇ ਉਹ ਗਏ ਨੇ ਸੋ ਹੁਣ ਸਮਾਂ ਜਾਸ ਨਹੀਂ ਦਿੰਦਾ ਸਾਰੇ ਪ੍ਰੇਮੀ ਨਮਸਕਾਰ ਬੋਲੋ
ਰਾਮ ਕਲੀ ਮਾਲਾ ਤੀਜਾ ਨਾਮ